ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਤੁਹਾਡੇ ਵੀਕਐਂਡ ਵਧੀਆ ਚੜਿਆ? ਤੰਦਰੁਸਤ ਹੋ ਸਾਰੇ? ਚੜਦੇ ਗਲਾ ਚੋਂ ਤੇ ਆਓ ਫਿਰ ਆਪਾਂ ਸਾਰਿਆਂ ਦਾ ਭਲਾ ਮੰਗੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਅੱਜ ਆਸਟ੍ਰੇਲੀਆ ਦੇ ਵਿਚ ਦਿਨ ਐਤਵਾਰ ਚੜ੍ਹ ਚੁੱਕਾ ਆ। ਅਗਸਤ ਦੀ 30 ਤਰੀਕ ਹੈ ਸਨ 2020। 8:02 ਸੁਬਹ ਦੇ ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ। ਔਰ ਬਾਹਰ ਬਾਰੀ ਤੋਂ ਝਾਤੀ ਮਾਰੀਏ ਤਾਂ ਦਿਨ ਬਹੁਤ ਹੀ ਖੂਬਸੂਰਤ ਸ਼ਾਨਦਾਰ ਚੜ੍ਹਿਆ ਹੈ। ਸਿਆਲ ਦਾ ਅਖੀਰ ਹੋਣ ਜਾ ਰਿਹਾ ਤੇ ਠੰਡ ਵੈਸੇ ਹੈ ਪਰ ਇਹ ਹੌਲੀ ਹੌਲੀ ਗਰਮ ਹੋਣ ਲੱਗ ਪੈਣੀ ਹੈ। ਬੂਟੇ ਪੁੰਗਰਨੇ ਸ਼ੁਰੂ ਹੋ ਗਏ ਨੇ, ਬੱਡ ਬਰੇਕ ਹੋਣੀ ਸ਼ੁਰੂ ਹੋ ਗਈ ਹੈ, ਸਪਰਿੰਗ ਨੇੜੇ ਹੀ ਹੈ। 1 ਸਪਤੰਬਰ ਤੋਂ ਆਸਟ੍ਰੇਲੀਆ ਦੇ ਵਿਚ, ਪਰਸੋਂ ਤੋਂ ਬਹਾਰਾਂ ਸ਼ੁਰੂ ਹੋ ਜਾਣੀਆਂ। ਸੋ ਤੁਹਾਡੇ ਕਿਹੋ ਜਿਹਾ ਮੌਸਮ ਹੈ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਸਾਰੇ? ਤੇ ਲਓ ਫਿਰ ਐਡਲੇਡ ਦਾ ਮੌਸਮ ਬਾਅਦ ਚ ਦੇਖਾਂਗੇ, ਪਹਿਲਾਂ ਸਮਾਂ ਦੇਖ ਲਈਏ। 7:32 ਸਵੇਰ ਦੇ ਹੋਏ ਨੇ, ਪਰਥ ਦੇ ਵਿਚ 6:02 ਹੋ ਚੁੱਕੇ ਨੇ ਸਵੇਰ ਦੇ। ਔਰ ਨਵੀਂ ਦਿੱਲੀ ਦੇ ਵਿਚ ਹੁਣ ਮਿੰਟ ਬਦਲ ਗਿਆ, 3:33 ਹੋਏ ਨੇ ਤੜਕੇ ਦੇ ਲੰਡਨ ਦੇ ਵਿਚ, ਜਿੱਥੋਂ ਵਰਿੰਦਰ ਸਿੰਘ ਲਾਡੀ ਹੁਣੀ ਸੁਣ ਰਹੇ ਨੇ ਸਾਨੂੰ। ਔਰ ਉਹਨਾਂ ਨੇ ਤਸਵੀਰ ਵੀ ਭੇਜੀ ਹੈ ਤੇ ਉੱਥੇ ਅੱਧੀ ਰਾਤ ਹੋਣ ਵਾਲੀ ਹੈ। 11:03 ਹੈ ਸ਼ਨਿਚਰਵਾਰ ਰਾਤ ਦੇ, ਔਰ ਸ਼ਨਿਚਰਵਾਰ ਹੀ ਚੱਲ ਰਿਹਾ 29 ਅਗਸਤ ਅਮਰੀਕਾ ਮਹਾਂਦੀਪਾਂ ਦੇ ਵਿਚ। ਨਿਊਯਾਰਕ ਅਤੇ ਟੋਰਾਂਟੋ ਦੇ ਵਿਚ 6:03 ਹੈ। ਵੈਨਕੂਵਰ ਅਤੇ ਐਲਏ ਦੇ ਵਿਚ 3:03 ਦੁਪਹਿਰ ਦੇ ਨੇ। ਸੋ ਇਹ ਸੀ ਸਮਾਂ ਸਾਰਨੀ। ਸੋ ਬਹੁਤ ਸਾਰੇ ਸੁਨੇਹੇ ਪ੍ਰੋਗਰਾਮ ਦੇ ਵਿਚ ਸਵੇਰ ਤੋਂ ਹੀ ਆ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ, ਪਾਠ ਦੇ ਵਿਚ ਸਾਥ ਦੇ ਰਹੇ ਨੇ ਸਾਡਾ, ਔਰ ਉਸ ਤੋਂ ਬਾਅਦ ਹੁਣ ਦਿਲ ਵਾਲੀ ਗੱਲ ਦੇ ਵਿਚ ਸਾਥ ਮਿਲੇਗਾ ਸਾਡਾ ਤੁਹਾਡਾ। ਬਹੁਤ ਸਾਰੇ ਸੱਜਣ ਮਿੱਤਰ ਸਾਇਲੈਂਟਲੀ ਸਾਨੂੰ ਸੁਣਦੇ ਨੇ, ਮੋਸਟ ਵੈਲਕਮ, ਉਹਨਾਂ ਦਾ ਵੀ ਸਵਾਗਤ ਹੈ ਤੇ ਮਿਲਦੇ ਗਿਲਦੇ ਕਿਤੇ ਦੱਸਦੇ ਨੇ, ਕੋਈ ਗੱਲ ਨਹੀਂ ਜੀ ਆਇਆਂ ਨੂੰ। ਅਗਰ ਤੁਸੀਂ ਕੰਮ ਤੇ ਹੋ ਤਾਂ ਮੈਸੇਜ ਨਹੀਂ ਪਾ ਸਕਦੇ ਤਾਂ ਕੋਈ ਬਹੁਤਾ ਫਿਕਰ ਨਾ ਕਰਿਓ, ਸਾਨੂੰ ਪਤਾ ਹੈ ਕੰਮ ਦਾ ਪਹਿਲਾਂ ਜ਼ਰੂਰੀ ਹੈ ਤੇ ਸੁਣਦੇ ਹੋ ਇੰਨਾ ਬਹੁਤ ਵਧੀਆ। ਅਗਰ ਤੁਸੀਂ ਕੰਮ ਤੇ ਨਹੀਂ ਹੋ, ਵਿਹਲੇ ਹੋ, ਆਨੰਦ ਮਾਣ ਰਹੇ ਹੋ ਐਤਵਾਰ ਦਾ, ਰਜਾਈ 'ਚ ਬੈਠੇ ਹੋ, ਚਾਹ ਉਡੀਕ ਰਹੇ ਹੋ, ਪੀ ਰਹੇ ਹੋ, ਤਾਂ ਹੋ ਸਕਦਾ ਹੈ ਕਿ ਮੈਸੇਜ ਕਰ ਵੀ ਦਿੱਤਾ ਜਾਵੇ ਤਾਂ ਕੋਈ ਇਹਦੇ 'ਚ ਆਪੱਤੀ ਨਹੀਂ ਹੋਣੀ ਚਾਹੀਦੀ, ਜ਼ੋਰ ਨਹੀਂ ਲੱਗਦਾ। ਹੈਲੋ ਸ਼ੈਲੋ ਕਰ ਦਿਆ ਕਰੋ, ਬਹੁਤ ਸਾਰੇ ਸੱਜਣ ਮਿੱਤਰ ਕਰਦੇ ਨੇ। request@harmanradio.com ਇਹ ਈਮੇਲ ਪਤਾ ਹੈ ਤੇ ਟੈਲੀਗ੍ਰਾਮ ਐਪ ਦੇ ਵਿੱਚ ਹਰਮਨ ਰੇਡੀਓ ਸਰਚ ਕਰਕੇ ਮੈਸੇਜ ਭੇਜ ਸਕਦੇ ਹੋ ਜੀ। ਸੋ ਅੱਜ ਸਵੇਰੇ ਪ੍ਰੋਗਰਾਮ ਦੇ ਵਿੱਚ ਸਮੀਰ ਪਾਲ ਹੁਣੀ ਜੁੜੇ ਸੀ, ਉਹਨਾਂ ਨੇ ਸਵਾਲ ਪੁੱਛਿਆ ਸੀ, ਕੱਲ ਵੀ ਪੁੱਛਿਆ ਸੀ। ਮੈਂ ਕੱਲ ਦੇ ਪ੍ਰੋਗਰਾਮ ਜਿਹੜਾ ਲੰਘ ਕੇ ਗਿਆ ਉਹਦੇ ਬਾਰੇ ਦੱਸਦਾ ਕਿ ਉਹ ਲਾਈਵ ਪ੍ਰੋਗਰਾਮ ਸੀ, ਅਸੀਂ ਕੁਛ ਦੇਰ ਪਹਿਲਾਂ ਸਾਨੂੰ ਕਰਨਾ ਪਿਆ ਕਿਉਂਕਿ ਕੱਲ ਇੱਕ ਬਹੁਤ ਹੀ ਜ਼ਰੂਰੀ ਵਿਆਹ ਤੇ ਜਾਣਾ ਸੀ ਤੇ ਇਸ ਕਰਕੇ ਉੱਥੇ ਹਾਜ਼ਰੀ ਸਵੇਰੇ ਅਰਲੀ ਲਾਉਣੀ ਸੀਗੀ ਤਾਂ ਕਰਕੇ ਉਹ ਰਿਕਾਰਡ ਕੀਤਾ ਸੀ ਪ੍ਰੋਗਰਾਮ। ਪਰ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਸੁਨੇਹੇ ਭੇਜੇ ਸੀ, ਬੜਾ ਪਸੰਦ ਕੀਤਾ ਪ੍ਰੋਗਰਾਮ, ਬਾਅਦ ਦੇ ਵਿੱਚੋਂ ਵੀ ਮੈਸੇਜ ਵੀ ਆਏ ਆ। ਸੋ ਬਹੁਤ ਬਹੁਤ ਧੰਨਵਾਦ ਅਮਰੀਕ ਸਿੰਘ ਫਲੋਰਾ ਹੋਣਾ ਨੇ, ਤਾਂ ਮੈਂ ਕਾਫੀ ਮਿਹਨਤ ਕੀਤੀ ਸੀ ਇਸ ਪ੍ਰੋਗਰਾਮ ਤੇ। ਔਰ ਜਿਹੜਾ ਵਿਚਾਰ ਹੈ ਸਮੀਰ ਪਾਲ ਹੋਣਾ ਨੇ ਆਸਟਰੀਆ ਤੋਂ ਕੱਲ ਕੀਤਾ ਸੀ ਕਿ ਆਤਮ ਤੇ ਪਰਮਾਤਮ ਦੇ ਬਾਰੇ, ਉਹਨਾਂ ਨੇ ਦੋ ਤਸਵੀਰਾਂ ਵੀ ਭੇਜੀਆਂ, ਵੀਡੀਓ ਵੀ ਭੇਜਿਆ ਸੀ ਝਰਨੇ ਦਾ, ਇਹ ਮੈਂ ਤਸਵੀਰਾਂ ਸ਼ੇਅਰ ਕਰ ਦਿੱਤੀਆਂ। ਗਿਆਨੀ ਸੰਤੋਖ ਸਿੰਘ ਜੀ ਆਉਂਦੇ ਹੋਣਗੇ ਅੱਜ ਤੇ ਤਿਆਰੀ ਕਰ ਰਹੇ ਨੇ ਉਹ, ਤੇ ਅੱਜ ਅਸੀਂ ਅਰਦਾਸ ਨੂੰ ਕੰਟੀਨਿਊ ਰੱਖਾਂਗੇ। ਇੱਕ ਦੋ ਹੋਰ ਸਾਡੇ ਤਾਈਂ ਸਵਾਲ ਪਹੁੰਚੇ ਨੇ, ਉਹ ਵੀ ਆਪਾਂ ਉਦੋਂ ਹੀ ਡਿਸਕਸ ਕਰਾਂਗੇ ਗਿਆਨੀ ਜੀ ਦੇ ਨਾਲ। ਪਰ ਜਿਹੜਾ ਵਿਚਾਰ ਕਰਨ ਨੂੰ ਕਿਹਾ ਸੀਗਾ, ਉਹਨਾਂ ਦੇ ਬਾਰੇ ਜਾਣਨਾ ਚਾਹੁੰਦੇ ਸੀ ਸਮੀਰ ਪਾਲ ਆਸਟਰੀਆ ਵਾਲੇ, ਕਿ ਆਤਮ ਤੇ ਪਰਮਾਤਮਾ ਦਾ ਮਿਲਣ ਦਾ ਕੌਨਸੈਪਟ ਕੀ ਹੈ, ਇਸ ਦੇ ਬਾਰੇ ਵੀ ਸਮਝਾਉਣਾ ਹੈ ਜੀ। ਇਹ ਚੀਜ਼ਾਂ ਜਿਹੜੀਆਂ ਸਮੀਰ ਪਾਲ ਜੀ ਅਨੁਭਵ ਵਾਲੀਆਂ ਚੀਜ਼ਾਂ ਨੇ, ਇਹ ਜੇ ਆਪਾਂ, ਇਹ ਬਹੁਤ ਵੱਡਾ ਕੌਨਸੈਪਟ ਹੈ ਜਿਹੜਾ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗਾ ਆ, ਤੇ ਇਹਨੂੰ ਸਮਝਣ ਦੇ ਲਈ ਜਿਹੜੀ ਸਾਡੀ ਗਤੀ ਹੈ ਨਾ, ਜਿਹਨੂੰ ਆਪਾਂ ਗਤ ਕਹਿੰਦੇ ਹਾਂ, ਸਪੀਡ, ਉਹ ਗਤ ਜਿਹੜੀ ਆ ਸਾਡੀ ਬਹੁਤ ਫਾਸਟ ਹੈ ਇਸ ਸਮਾਜ ਦੇ ਵਿੱਚ। ਤੇ ਜਿਹੜਾ ਪਰਮਾਤਮ ਹੈ ਜਾਂ ਸਾਡਾ ਆਤਮ ਹੈ, ਉਹ ਅਸਲ ਦੇ ਵਿੱਚ ਜਿਹੜੀ ਜਿਹੜੀ ਨਿੱਜ ਅਵਸਥਾ, ਉਹ ਪਰਮਾਤਮ ਵਾਲੀ ਆ ਬੇਸ, ਤੇ ਉਹ ਬੜੀ ਸਹਿਜ ਵਾਲੀ ਅਵਸਥਾ ਆ। ਤਾਂ ਹੀ ਕਹਿੰਦੇ ਵੀ ਜਦੋਂ ਜਿਹੜੇ ਬੰਦੇ ਨੇ ਪਰਮਾਤਮਾ ਪਾ ਲਿਆ ਜਾਂ ਅਲਟੀਮੇਟ ਆਤਮਾ ਤੱਕ ਪਹੁੰਚ ਗਿਆ, ਗੁਰੂ ਦੀ ਮਿਹਰ ਹੋ ਗਈ, ਉਹਦੇ ਵਿੱਚ ਸਹਿਜ ਆ ਜਾਂਦਾ ਆ। ਤੇ ਸਹਿਜ ਕੀ ਹੁੰਦਾ ਆ? ਸਹਿਜ ਹੁੰਦਾ ਬਹੁਤ ਧੀਮੀ ਗਤੀ ਦੀ ਸਪੀਡ, ਸਲੋ ਸਪੀਡ। ਸੋ ਇੰਨੇ ਆਪਣੇ ਆਪ ਨੂੰ ਸ਼ਾਂਤ ਕਰਨਾ ਹੈ, ਸ਼ਾਂਤ ਹੋ ਜਾਂਦਾ ਹੈ ਕਿ ਜਿਹੜੀ ਅਸੀਂ ਫਾਸਟ ਸਪੀਡ ਦੇ ਵਿੱਚ ਚੱਲ ਰਹੇ ਹਾਂ ਦੁਨੀਆਂ ਦੇ ਵਿੱਚ, ਦੂਣੀ ਦੇ ਵਿੱਚ, ਡੁਅਲਟੀ ਦੇ ਵਿੱਚ, ਉਹ ਸਲੋ ਡਾਊਨ ਹੋ ਜਾਂਦੀ ਹੈ ਤੇ ਅਸੀਂ ਸਿੰਗੂਲੈਰਿਟੀ 'ਚ ਆ ਜਾਂਦੇ ਹਾਂ। ਔਰ ਜਿੱਥੇ ਕੋਈ ਸਮਾਂ ਨਹੀਂ ਹੁੰਦਾ, ਉੱਥੇ ਕਾਲ ਹੁੰਦਾ ਨਹੀਂ, ਉਹ ਅਕਾਲ ਹੁੰਦਾ ਆ। ਸਿੰਗੂਲੈਰਿਟੀ ਅਕਾਲ ਹੁੰਦੀ ਹੈ ਤੇ ਕਾਲ ਡੁਅਲਟੀ 'ਚ ਬਣਦੀ ਆ। ਸੋ ਉੱਥੇ ਸਪੀਡ ਦਾ ਕੋਈ ਪਤਾ ਨਹੀਂ, ਦੇਰ ਇਜ਼ ਨੋ ਸੱਚ ਥਿੰਗ ਐਜ਼ ਅ ਟਾਈਮ ਸਪੀਡ, ਤੇ ਉਹ ਕੰਪਲੀਟ ਸਹਿਜ ਹੁੰਦਾ ਆ। ਤੇ ਉਹੀ ਪਰਮਾਤਮ ਨੂੰ ਪਾਉਣ ਦਾ ਇੱਕ ਨਿਸ਼ਾਨੀ ਹੈ ਕਿ ਜਿਹੜੇ ਨਿਸ਼ਾਨੀ, ਇਹ ਨਿਸ਼ਾਨੀ ਆ ਪਰਮਾਤਮ ਦੇ ਪਾਉਣ ਦੀ, ਵੀ ਜਿਹੜੇ ਬੰਦੇ ਐਕਸਟ੍ਰੀਮਲੀ ਸਹਿਜ ਹੁੰਦੇ ਨੇ ਉਹਨਾਂ ਦੇ ਵਿੱਚ ਸਹਿਜ ਹੁੰਦਾ। ਫੋਰ ਐਗਜ਼ਾਮਪਲ, ਕਿ ਪੰਜਵੇਂ ਪਾਤਸ਼ਾਹ ਤੱਤੀ ਤਵੀ ਦੇ ਬੈਠੇ ਆ ਤੇ ਉਹ ਸਹਿਜ ਦੇ ਵਿੱਚ ਬੈਠੇ ਨੇ, ਉਹਨਾਂ ਦੇ ਸਰੀਰ ਜਾਣੀ ਕਿ ਦੂਣੀ ਦੇ ਨਾਲ ਕੁਛ ਵੀ ਹੋ ਰਿਹਾ ਆ, ਤਸੀਹੇ ਹੋ ਰਹੇ ਨੇ, ਉਹਨਾਂ ਨੂੰ ਪੇਨ ਨਹੀਂ ਲੱਗਦੀ। ਇੱਦਾਂ ਹੀ ਨੌਵੇਂ ਪਾਤਸ਼ਾਹ ਆ, ਸੀਸ ਕਟਵਾਉਣ ਜਾ ਰਹੇ ਨੇ, ਉਹਨਾਂ ਨੂੰ ਪਿੰਜਰੇ 'ਚ ਬੰਦ ਕੀਤਾ ਹੋਇਆ, ਸਿੱਖਾਂ ਵਾਲੇ 'ਚ, ਸੂਇਆਂ ਵਾਲੇ 'ਚ, ਪਰ ਉਹ ਸੀ ਨਹੀਂ ਕਰ ਰਹੇ। ਉਹਨਾਂ ਦੇ ਸਿੰਘ ਜਿਹੜੇ ਉੱਬਲ ਰਹੇ ਨੇ, ਜਲ ਰਹੇ ਨੇ, ਇੱਦਾਂ ਹੀ ਜਿਹੜੇ ਸਿੰਘ ਨੇ ਸ਼ਹੀਦ ਹੋਏ ਨੇ, ਉਹਨਾਂ ਨੂੰ ਅਲਟੀਮੇਟ ਜਿਹੜਾ ਉਪਾਧੀ ਤੱਕ ਪਹੁੰਚੇ ਹੋਏ ਨੇ, ਉਹਨਾਂ ਦੀ ਜਿਹੜੀ ਇੰਟਰਨਲ ਸਪੀਡ ਆ ਉਹ ਬੜੇ ਸਹਿਜ ਦੇ ਵਿੱਚ ਨੇ। ਫਿਰ ਬਾਹਰ ਜੋ ਮਰਜ਼ੀ ਹੋਈ ਜਾਵੇ, ਉਹ ਡੁਅਲਟੀ 'ਚ ਨਹੀਂ ਆਉਂਦੇ। ਸੋ ਇਹੀ ਪਰਮਾਤਮਾ ਨੂੰ ਪਾਉਣਾ ਆ। ਗੁਰਬਾਣੀ ਦੇ ਵਿੱਚ ਪਰਮਾਤਮਾ ਸ਼ਬਦ ਨਹੀਂ ਹੈਗਾ, ਇਹ ਤੁਹਾਡੇ ਨਾਲ ਮੈਂ ਸਾਂਝਾ ਕਰ ਸਕਦਾ। ਗੁਰਬਾਣੀ ਦੇ ਵਿੱਚ ਪਰਮਾਤਮਾ ਸ਼ਬਦ ਨਹੀਂ ਹੈਗਾ, ਉੱਥੇ ਪ੍ਰਾਤਮਾ ਆ। ਪਰਮਾਤਮਾ ਤੇ ਪ੍ਰਾਤਮਾ ਬਹੁਤਾ ਫਰਕ ਨਹੀਂ ਹੈਗਾ। ਇੱਕ ਹੈਗੀ ਆਤਮਾ ਜਿਹੜੀ ਸਾਡੇ ਅੰਦਰ, ਉਹਦੀ ਕਾਪੀ ਹੈ, ਜਿਹੜਾ ਮਤਲਬ ਜੇ ਮੰਨ ਲਓ ਕਿ ਆਪਾਂ ਅਕਾਲ ਪੁਰਖ ਜਾਂ ਚੇਤਨਾ ਨੂੰ ਇੱਕ ਸਾਰੇ ਬ੍ਰਹਿਮੰਡ 'ਚ ਫੈਲੀ ਹੋ ਸਮਝੀਏ, ਤਾਂ ਉਹਦੀ ਇੱਕ ਕਾਪੀ ਜਿਹੜੀ ਆ ਉਹ ਸਾਡੇ ਬਿਲਕੁਲ ਬੇਸ ਦੇ ਵਿੱਚ ਆ। ਉਸ ਤੋਂ ਬਾਅਦ ਫਿਰ ਜੀਵ ਸ਼ੁਰੂ ਹੁੰਦਾ ਆ, ਤੇ ਉਹ ਜਿਹੜਾ ਜੀਵ ਹੈ ਉਹ ਉਸ ਕਾਪੀ ਤੋਂ ਐਨਰਜੀ ਲੈ ਰਿਹਾ ਬਹੁਤ ਜ਼ਿਆਦਾ। ਉਹੀ ਬੇਸ ਆ, ਜਿੱਦਾਂ ਜ਼ੀਰੋ ਦੇ ਉੱਤੇ ਵਨ, ਜੇ ਵਨ ਤਾਂ ਹੋਏਗਾ ਜੇ ਜ਼ੀਰੋ ਹੋਏਗੀ, ਜੇ ਵਨ ਹੈ ਤਾਂ ਇਹਦਾ ਮਤਲਬ ਜ਼ੀਰੋ ਵੀ ਹੈਗੀ ਹੈ। ਜ਼ੀਰੋ ਕਿਸੇ ਨੇ ਦੇਖੀ ਨਹੀਂ, ਉਹਦੀ ਕੋਈ ਵੈਲਿਊ ਤੁਸੀਂ ਪ੍ਰੂਵ ਨਹੀਂ ਕਰ ਸਕਦੇ, ਜਦੋਂ ਪ੍ਰੂਵ ਹੋਣ ਲੱਗ ਪਈ ਉਹ ਵਨ ਹੀ ਬਣ ਜਾਂਦੀ ਹੈ। ਸੋ ਇਸ ਕਰਕੇ ਸਾਡੇ ਅੰਦਰ ਜਿਹੜੀ ਅਕਾਲ ਪੁਰਖ ਹੈ, ਚੇਤਨਾ ਹੈ, ਉਹਦੀ ਜਿਹੜੀ ਕਾਪੀ ਹੈ ਨਾ, ਉਹਨੂੰ ਆਤਮਾ ਕਹਿੰਦੇ ਆ। ਔਰ ਉਹਦੇ ਤੋਂ ਹੀ ਇਹ ਸਾਰਾ ਸਰੀਰ ਬਣਿਆ, ਸਾਡੇ ਪੈਰੀਫਰਲਸ ਬਣੇ ਹੋਏ ਨੇ। ਪਰ ਗੁਰਬਾਣੀ ਦੇ ਵਿੱਚ ਦੋ ਜਗ੍ਹਾ ਆਉਂਦਾ ਪ੍ਰਾਤਮਾ, ਆਤਮਾ ਪ੍ਰਾਤਮਾ ਏਕੋ ਕਰੇ, ਇਹ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ। ਦੂਸਰੇ ਪਾਤਸ਼ਾਹ ਦੂਸਰਾ ਸ਼ਬਦ ਜਿਹੜਾ ਹੈਗਾ ਆਤਮ ਚੀਨ ਪ੍ਰਾਤਮ ਚੀਨੋ ਗੁਰਸੰਗਤ, ਇਹੋ ਨਿਸਤਾਰਾ ਹੈ। ਸੋ ਅਗਰ ਅਸੀਂ ਆਪਣੇ ਅੰਦਰ ਅੰਤਰਜਾਮੀ ਜਿਹੜਾ ਉਹਨੂੰ ਹੀ ਚੀਨ ਲਈਏ, ਉਹਨੂੰ ਉੱਥੇ ਤੱਕ ਪਹੁੰਚ ਜਾਈਏ, ਤਾਂ ਫਿਰ ਸਾਨੂੰ ਜਿਹੜਾ ਕੌਨਸੈਪਟ ਗੁਰੂ ਸਾਹਿਬ ਨੇ ਸਮਝਾਇਆ ਕਿ ਜਿਹੜੇ ਫਿਰ ਦੂਸਰਿਆਂ ਦੇ ਅੰਦਰ ਵੀ ਹੈ ਉਹ ਵੀ ਇਹੀ ਚੀਜ਼ ਹੈ, ਉਹ ਵੀ ਅਸੀਂ ਰੈਕੋਗਨਾਈਜ਼ ਕਰਨੀ ਆ। ਇੱਥੇ ਥੋੜ੍ਹਾ ਜਿਹਾ ਹੋਰ ਵੀ ਐਕਸਪੈਂਡ ਕੀਤਾ ਜਾਣਾ ਚਾਹੀਦਾ ਕਿ ਕਈ ਧਰਮ ਜਿਹੜੇ ਉਹ ਪਰਮਾਤਮਾ ਨੂੰ ਨਹੀਂ ਮੰਨਦੇ, ਪ੍ਰਾਤਮਾ ਨੂੰ। ਸੋ ਉਹ ਕੋਨਸੈਪਟ ਗੁਰੂ ਸਾਹਿਬ ਨੇ ਇੱਥੇ ਸਮਝਾਇਆ ਕਿ ਜਿਹੜਾ ਜਿਸ ਤਰ੍ਹਾਂ ਹੁਣ ਬੁੱਧ ਧਰਮ ਹੈ ਜਾਂ ਜੈਨ ਧਰਮ ਹੈ, ਉਹ ਸੈਲਫ ਤੱਕ ਜਾਂਦਾ, ਆਤਮ ਤੱਕ ਜਾਂਦਾ ਆ। ਉਹ ਕਹਿੰਦੇ ਪਰਮਾਤਮਾ ਹੈ ਨਹੀਂ ਕੋਈ, ਦੇਰ ਇਜ਼ ਨੋ ਕ੍ਰੀਏਟਰ। ਉੱਥੇ ਉਹ ਥੋੜਾ ਜਿਹਾ ਫਲੋ ਆ, ਗੁਰੂ ਸਾਹਿਬ ਉਹਨਾਂ ਸਹਿਮਤ ਨਹੀਂ ਹੈਗੇ। ਉਹ ਕਹਿੰਦੇ ਉਹ ਜਿਹੜਾ ਮੇਰੇ ਅੰਦਰ ਹੈ, ਤੁਹਾਡੇ ਅੰਦਰ ਹੈ, ਤੁਹਾਡੇ ਆਲੇ ਦੁਆਲੇ ਦੇ ਸਾਰਿਆਂ ਦੇ ਅੰਦਰ, ਉਹ ਜਿਹੜੀ ਆਤਮਾ ਹੈ, ਇਹਨਾਂ ਦੇ ਸਮੂਹ ਨੂੰ ਪਰਮਾਤਮਾ ਕਹਿੰਦੇ ਆ, ਪ੍ਰਾਤਮਾ। ਜਿਹੜੇ ਜੀਵਾਂ ਦੇ ਅੰਦਰ ਉਹ ਬੀਜ ਹੈ ਨਾ, ਓਰਿਜਿਨਲ ਆਤਮਾ, ਉਹ ਜਦ ਅਸੀਂ ਉਹਨੂੰ ਟੋਟਲ ਸਮ ਕਰ ਲਈਏ, ਇਕੱਠਾ ਕਰ ਲਈਏ, ਤਾਂ ਉਹ ਪ੍ਰਾਤਮ ਹੈ, ਜਿਹੜਾ ਕਿ ਬੇਅੰਤ ਹੈ, ਹਰ ਥਾਂ ਹੈ ਉਹ। ਸੋ ਇਹੀ ਪਰਮਾਤਮਾ। ਉਹ ਪਰਮਾਤਮਾ ਇੱਦਾਂ ਨਹੀਂ ਹੈਗਾ ਵੀ ਉਹਦਾ ਕੋਈ ਵੱਖਰਾ ਘਰ ਹੈ ਜਾਂ ਮਹਿਲ ਹੈ, ਉੱਥੇ ਬੈਠਾ ਆ ਤੇ ਉੱਥੋਂ ਬੈਠਾ ਉਹ ਚਲਾ ਰਿਹਾ। ਨਹੀਂ, ਉਹ ਸਾਡੇ ਅੰਦਰ ਹੀ ਬੈਠਾ, ਸਾਨੂੰ ਚਲਾ ਰਿਹਾ। ਸਾਰੀ ਸ੍ਰਿਸ਼ਟੀ ਨੂੰ ਇਹਦੇ ਅੰਦਰ ਹੀ ਹੈ। ਇੱਕ ਬਹੁਤ ਸੁੰਦਰ ਸ਼ਬਦ ਹੈ, ਮੈਂ ਕਈ ਵਾਰੀ ਉਹਦਾ ਐਕਸਪਲੇਨ ਵੀ ਕੀਤਾ ਆਸਾ ਦੀ ਵਾਰ ਦੇ ਵਿੱਚ, ਕਿ ਆਪੀ ਨੇ ਆਪ ਸਾਜੀ, ਉਹ ਹੀ ਕ੍ਰੀਏਟਿਡ ਹਿਮਸੈਲਫ, ਆਪੀ ਨੇ ਰਚੀ ਹੋਣਾ। ਉਹ ਤੋਂ ਬਾਅਦ ਉਹ ਸਾਊਂਡ ਬਣਾਉਂਦਾ, ਨਾਮ ਬਣਾਉਂਦਾ ਆ, ਦੂਈ ਕੁਦਰਤ, ਉਹ ਤੋਂ ਬਾਅਦ ਉਹ ਕੁਦਰਤ ਬਣਾਉਂਦਾ। ਦੂਈ ਕੁਦਰਤ ਸਾਜੀ ਹੈ, ਫਿਰ ਕਹਿੰਦੇ ਫਿਰ ਕਿੱਥੇ ਆ ਉਹ, ਪਹਿਲਾਂ ਤਾਂ ਉਹਨਾਂ ਆਪਣਾ ਸੱਜ ਲਿਆ, ਕੁਦਰਤ ਵੀ ਹੈ ਨਹੀਂ ਸੀ, ਸਾਊਂਡ ਸੀਗੀ ਇਕੱਲੀ, ਸਾਊਂਡ ਨੇ ਫਿਰ ਇਹ ਕੁਦਰਤ ਬਣਾ ਦਿੱਤੀ, ਫਿਰ ਉਹ ਆਪ ਕਿੱਥੇ ਗਿਆ? ਉਹ ਕਹਿੰਦੇ ਕਰ ਆਸਣ ਡਿੱਠੋ ਚਾਓ, ਉਹ ਕਹਿੰਦੇ ਇਹਦੇ ਵਿੱਚ ਹੀ ਤਾਂ ਬੈਠਾ ਹੋਇਆ ਉਹ, ਹੀ ਇਨਸਾਈਡ ਹਿਜ਼ ਓਨ ਕ੍ਰੀਏਸ਼ਨ, ਇੱਥੇ ਹੀ ਆ ਉਹ, ਹੋਰ ਕਿਤੇ ਨਹੀਂ ਹੈਗਾ, ਉਹ ਬਾਹਰ ਨਹੀਂ ਹੈਗਾ, ਉਹਦਾ ਬ੍ਰਹਿਮੰਡ ਤੋਂ ਪਰੇ, ਕਿਤੇ ਪਲੈਨਟਾਂ ਤੋਂ ਪਰੇ ਉਹਦੇ ਘਰ ਨਹੀਂ ਹੈਗੇ, ਉਹ ਇੱਥੇ ਹੀ ਹੈ। ਸੋ ਇਸ ਕਰਕੇ ਉਹ ਸਾਡੇ ਅੰਦਰ ਹੀ ਹੈ। ਸੋ ਵੈਨ ਵੀ ਰੀਅਲਾਈਜ਼ਡ, ਜਦੋਂ ਅਸੀਂ ਰੀਅਲਾਈਜ਼ ਕਰ ਲਈਦਾ ਕਿ ਸਾਡੇ ਅੰਦਰ ਉਹ ਆਤਮ ਤੱਕ ਪਹੁੰਚ ਗਏ, ਜਿਹੜਾ ਕਿ ਇੱਕ ਪ੍ਰੋਸੈਸ ਹੈ, ਫਿਰ ਸਾਨੂੰ ਇੱਕ ਹੋਰ ਹੁਕਮ ਹੈ ਕਿ ਅਸੀਂ ਫਿਰ ਇੱਦਾਂ ਬਾਕੀ ਏਕ ਪਿਤਾ ਏਕ ਅਸਕੇ ਹਮ ਬਾਰਕ, ਫਿਰ ਸਾਨੂੰ ਸਾਰਿਆਂ ਦੇ ਅੰਦਰ ਉਹੀ ਪਰਮਾਤਮ ਦਿਸਣ ਲੱਗ ਜਾਏਗਾ, ਪ੍ਰਾਤਮ ਦਿਸਣ ਲੱਗ ਜਾਏਗਾ। ਫਿਰ ਇਹ ਸਮਝ ਆਏਗੀ ਕਿ ਇਹ ਸੈਂਟਰ ਟੂ ਨੋਡ ਨਹੀਂ ਹੈਗਾ, ਇਹ ਨੋਡ ਟੂ ਨੋਡ ਨੈਟਵਰਕ ਹੈ। ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਅੰਦਰੋਂ ਅੰਦਰੀ, ਇਹ ਮਹਾਨਤਾ ਹੈ। ਸੋ ਹੋਪਫੁਲੀ ਇੱਕ ਬੇਸਿਕ ਇੱਕ ਕੋਨਸੈਪਟ ਹੈ, ਮਤਲਬ ਇੱਕ ਵੇ ਹੈ ਸਮਝਾਉਣ ਦਾ, ਸਮਝਣ ਦਾ। ਇਹਦੇ ਕਿੰਨੇ ਕੁ ਪਤਾ ਨਹੀਂ ਕਿੰਨੇ ਕੁ ਤਰੀਕਿਆਂ ਨਾਲ ਇਹ ਸਮਝਿਆ ਜਾ ਸਕਦਾ, ਉਹ ਬੇਅੰਤ ਹੈ। ਜੇ ਹੁਣ ਮੈਂ ਕਹਾਂ ਵੀ ਮੈਂ ਆਹੀ ਜੋ ਮੈਂ ਸਮਝਾ ਇਹੀ ਠੀਕ ਹੈ, ਇਹਨੂੰ ਵੀ ਗਲਤ ਕੀਤਾ ਜਾ ਸਕਦਾ, ਕਿਉਂਕਿ ਪਰਮਾਤਮ ਨੂੰ ਜਾਂ ਆਤਮ ਤੁਸੀਂ ਐਕਸਪਲੇਨ ਹੀ ਨਹੀਂ ਕਰ ਸਕਦੇ। ਜੇ ਕੋ ਕਥੇ ਜਿਹੜਾ ਕਥੂਗਾ ਨਾ, ਉਹਨੂੰ ਫਿਰ ਮੂੰਹ ਚੋਟਾਂ ਖਾਏ, ਕਿਉਂਕਿ ਉਹ ਹਰ ਬੰਦੇ ਲਈ ਡਿਫਰੈਂਟ ਅਨੁਭਵ ਹੁੰਦਾ ਹੈ, ਬੁੱਧੀ ਦੇ ਅਨੁਸਾਰ ਕਰਨਾ ਹੁੰਦਾ, ਬੁੱਧੀ ਤਾਂ ਬਹੁਤ ਲੋਅ ਲੈਵਲ ਦੀਆਂ ਗੱਲਾਂ ਨੇ। ਖੈਰ, ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਰਸੀਦ ਦੇ ਦੇਵਾਂ। ਗੁਰਮੀਤ ਸਿੰਘ ਮਾਲਟਾ ਤੋਂ ਜੁੜੇ ਹੋਏ ਨੇ, ਵਰਿੰਦਰ ਸਿੰਘ ਇੰਗਲੈਂਡ ਤੋਂ ਜੁੜੇ ਹੋਏ ਨੇ, ਦਲਵੀਰ ਹਲਵਾਰਵੀ ਜੀ, ਸਮੀਰ ਪੌਲ ਜੀ, ਜੀ ਐਸ ਚਾਲ, ਕੁਲਵੀਰ ਸਿੰਘ ਧੰਜੂ, ਪੰਮਾ ਸਿੰਘ, ਮਨਦੀਪ ਸਿੰਘ, ਬਲਕਾਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ, ਸੁਖਵਿੰਦਰ ਸੌਂਦ ਭਾਜੀ, ਇਹ ਸਾਰੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ, ਸੁਖਪ੍ਰੀਤ ਨਿਊਜ਼ੀਲੈਂਡ ਤੋਂ, ਬਲਕਾਰ ਢਿੱਲੋਂ ਜੀ। ਲਓ ਫਿਰ ਤੁਹਾਨੂੰ ਇੱਕ ਮੈਂ ਗੀਤ ਸੁਣਾਉਣਾ ਹੈ, ਇਹ 1993 ਚ ਆਇਆ ਸੀ ਫਿਲਮ ਦਲਾਲ ਦੇ ਵਿੱਚੋਂ, ਕ੍ਰਿਸ਼ਨ ਮੂਰਤੀ ਦੀ ਆਵਾਜ਼, ਕੁਮਾਰ ਸਾਨੂੰ।
चोरी 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 मैंने भी तो यारी निभाई रे, चोरी चोरी मैंने भी तो, चोरी चोरी मैंने भी तो यारी निभाई रे, चोरी चोरी मैंने भी तो।
ਫਿਲਮ ਦਲਾਲ 1993 ਕੁਮਾਰ ਸਾਨੂੰ ਕਵਿਤਾ ਕ੍ਰਿਸ਼ਨਾ ਮੂਰਤੀ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ। ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਪਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲਈਏ ਕਿ ਇੰਜ ਅੱਜ 26 ਡਿਗਰੀ ਤਾਪਮਾਨ ਹੋਏਗਾ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਬ੍ਰਿਸਬਨ ਦੇ ਵਿੱਚ 23 ਡਿਗਰੀ ਤੇ ਕੌਫਸ ਹਾਰਬਰ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 22 ਡਿਗਰੀ ਫਿਲਹਾਲ ਬਹੁਤ ਸੋਹਣਾ ਹੈ ਸਿਡਨੀ ਦੇ ਵਿੱਚ ਵੀ ਕਹਿੰਦੇ ਬਹੁਤ ਹੀ ਵਧੀਆ ਮੌਸਮ ਰਹੇਗਾ ਅੱਜ 22 ਡਿਗਰੀ ਤੇ ਕੁਲਵੀਰ ਸਿੰਘ ਧੰਜੂ ਭਾਜੀ ਹੁਣਾਂ ਨੇ ਦੱਸ ਵੀ ਦਿੱਤਾ ਹੈ ਕਹਿੰਦੇ ਖੂਬਸੂਰਤ ਸਵੇਰ ਦੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਇਹਨਾਂ ਨੇ ਹਮੀ ਭਰਤੀ ਹੈ ਕਿ ਸਿਡਨੀ ਦਾ ਮੌਸਮ ਬਿਲਕੁਲ ਸਹੀ ਹੈ ਕੈਨਬਰਾ ਦੇ ਵਿੱਚ 1 ਤੋਂ ਲੈ ਕੇ 18 ਡਿਗਰੀ ਮੈਲਬਨ ਦੇ ਵਿੱਚ ਹਵਾ ਤੇ ਮੀਂਹ ਦੱਸਿਆ ਜਾ ਰਿਹਾ ਹੈ 20 ਡਿਗਰੀ ਐਡਲੇਡ ਦੇ ਵਿੱਚ ਮੀਂਹ ਜ਼ਿਆਦਾ ਹੋਏਗਾ ਤੇ ਧੁੱਪ ਘੱਟ 17 ਡਿਗਰੀ ਪਰਥ ਦੇ ਵਿੱਚ ਦਿਨ ਸਾਫ਼ 6 ਤੋਂ ਲੈ ਕੇ 22 ਡਿਗਰੀ ਡਾਰਵਿਨ ਦੇ ਵਿੱਚ ਗਰਮੀ ਵੱਲ ਨੂੰ ਹੋ ਰਿਹਾ ਹੈ ਕਾਫ਼ੀ ਹੀਟ ਚੱਲ ਰਹੀ ਹੈ ਉੱਥੇ 34 ਡਿਗਰੀ ਔਰ ਇੱਦਾਂ ਹੀ ਗਰਮ ਜਿਹੜਾ ਐਲਿਸ ਸਪ੍ਰਿੰਗ 10 ਤੋਂ ਲੈ ਕੇ 31 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਤਾਪਮਾਨ ਹੈ ਔਰ ਤਿੰਨਾਂ ਨੂੰ ਅੱਜ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਸੁਨੇਹੇ ਲੈਂਦੇ ਹਾਂ ਜੀ ਤੇ ਸਾਡੇ ਨਾਲ ਗੁਰਤੇਜ ਬਰਾੜ ਜੁੜੇ ਸਨ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ ਬੱਬੂ ਮਾਨ ਦਾ ਅੜਬ ਪੰਜਾਬੀ ਠੀਕ ਹੈ ਲਾਵਾਂਗੇ ਜੀ ਉਹ ਗੀਤ ਥੋੜਾ ਲੰਬਾ ਹੈ ਫਿਲਹਾਲ ਸਿਸਟਮ ਦੇ ਵਿੱਚ ਮੈਂ ਅਪਡੇਟ ਨਹੀਂ ਕੀਤਾ ਮੈਂ ਅਗਲੇ ਹਫ਼ਤੇ ਲਾਵਾਂਗਾ ਅੜਬ ਪੰਜਾਬੀ ਤੇ ਗੱਲ ਵੀ ਕਰਾਂਗੇ ਤੇ ਕੇਲਿਆਂ ਦੀ ਤਸਵੀਰ ਭੇਜੀ ਹੈ ਇਹ ਵੀ ਤੁਸੀਂ ਭੇਜ ਦਿਓ ਕਿ ਕਿਹੜੇ ਸ਼ਹਿਰ ਦੀ ਹੈ ਕੇਨਸ ਤੋਂ ਭੇਜ ਰਹੇ ਹੋ ਜਾਂ ਇੰਡੀਆ ਵੀ ਕੇਲਿਆਂ ਦੀਆਂ ਤਸਵੀਰਾਂ ਹੁਣ ਹੈਗੀਆਂ ਹੈ ਮੇਰੇ ਕੋਲ ਸੋ ਜ਼ਰੂਰ ਲਿਖ ਕੇ ਭੇਜਣਾ ਕਿ ਕਿਹੜੇ ਸ਼ਹਿਰ ਤੋਂ ਹੈ ਸੁਖਜੀਤ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਚੜ੍ਹਦੀ ਕਲਾਂ ਵਿੱਚ ਹਾਂ ਜੀ ਚਲੋ ਬਹੁਤ ਕੁਝ ਦੀ ਗੱਲ ਹੈ ਹਰਜਿੰਦਰ ਸਿੰਘ ਘੁੰਮਣ ਜੀ ਬਸੀ ਪਠਾਣਾ ਤੋਂ ਪ੍ਰੋਗਰਾਮ ਤੜਕੇ ਉੱਠ ਕੇ ਸੁਣ ਰਹੇ ਨੇ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੇ ਗੁਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਜੀ ਗਰੁੱਪ ਲੜਾਈ ਬਾਰੇ ਚਾਨਣਾ ਪਾਇਓ ਜੀ ਬਿਲਕੁਲ ਪਾਵਾਂਗੇ ਗਿਆਨੀ ਜੀ ਨੂੰ ਆਲਣ ਦਿਓ ਸਿਡਨੀ ਦੇ ਰਹਿਣ ਵਾਲੇ ਨੇ ਤੇ ਸੁਖਵਿੰਦਰ ਸਮਤ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਸੁਖਪ੍ਰੀਤ ਸਾਡੇ ਨਾਲ ਜੁੜੇ ਨੇ ਨਿਊਜ਼ੀਲੈਂਡ ਤੋਂ ਬਲਿੰਗਟਨ ਤੋਂ ਸੁਖਪ੍ਰੀਤ ਸਿੱਧੂ ਕਹਿੰਦੇ ਨੇ ਕਿ ਕੱਲ ਵਾਲਾ ਪ੍ਰੋਗਰਾਮ ਵੀ ਬਹੁਤ ਉਸਾਰੂ ਚਰਚਾ ਸੀ ਜੀ ਤੇ ਇੱਕ ਗੱਲ ਅਮਰੀਕ ਭਾਜੀ ਨੇ ਬਹੁਤ ਵਧੀਆ ਕਹੀ ਕਿ ਸਾਨੂੰ ਪਾਰਟੀ ਜਾਂ ਫੰਕਸ਼ਨ ਵਿੱਚ ਬਹਿ ਕੇ ਇੱਧਰ ਉੱਧਰ ਦੀਆਂ ਛੱਡਣ ਦੀ ਬਜਾਏ ਇਹ ਚਰਚਾ ਕਰਨੀ ਚਾਹੀਦੀ ਹੈ ਕਿ ਆਪਣੇ ਬਜ਼ੁਰਗਾਂ ਦੇ ਬੱਚਿਆਂ ਨੂੰ ਕਿਵੇਂ ਸੰਭਾਲ ਕਰੀਏ ਤਾਂ ਬੱਚੇ ਇੱਕ ਚੰਗਾ ਸਮਾਜ ਸਿਰ ਸਕਣ ਤੇ ਬਜ਼ੁਰਗ ਤੰਦਰੁਸਤ ਜੀਵਨ ਜੀ ਸਕਣ ਹਾਂਜੀ ਕੱਲ ਬਹੁਤ ਵਧੀਆ ਚਰਚਾ ਹੋਈ ਸੀ ਇਸ ਤੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਪਸੰਦ ਕਰ ਰਹੇ ਹੋ ਤੇ ਉਹ ਗੁਰਵਿੰਦਰ ਸਿੰਘ ਕਹਿ ਰਹੇ ਨੇ ਕਹਿੰਦੇ ਕਿ ਬਹੁਤ ਵਧੀਆ ਜੀ ਆਈ ਐਪਰੀਸ਼ੀਏਟ ਯੂਅਰ ਡਿਸੀਜਨ ਟੂ ਕੀਪ ਕੰਟੀਨਿਊ ਅਰਦਾਸ ਵਿਆਖਿਆ ਵਿਦ ਗਿਆਨੀ ਜੀ ਵੈਲਕਮ ਟੂ ਹਿਮ ਟੂ ਹਾਂਜੀ ਮਿੰਟੂ ਭਾਜੀ ਨਾਲ ਸਲਾਹ ਹੋਈ ਸੀ ਸਾਡੀ ਕਿ ਇਸ ਤਰ੍ਹਾਂ ਮੈਨੂੰ ਇੱਕ ਦੋ ਮੈਸੇਜ ਵੀ ਆਏ ਸੀਗੇ ਫੋਨ ਵੀ ਆਏ ਸੀਗੇ ਤੇ ਗਿਆਨੀ ਜੀ ਨੂੰ ਵੀ ਆਉਂਦੇ ਸੀ ਕਿ ਲਗਾਤਾਰ ਇਹਨੂੰ ਹਰੇਕ ਹਫ਼ਤੇ ਚਲਾਇਆ ਜਾਵੇ ਤੇ ਅਰਦਾਸ ਨੂੰ ਕੰਟੀਨਿਊ ਕਰਕੇ ਇਹਨੂੰ ਸੰਪੂਰਨ ਕੀਤਾ ਜਾਵੇ ਤਾਂ ਕਿ ਕੰਟੀਨਿਊਟੀ ਨਾ ਟੁੱਟੇ ਤੋ ਇਸ ਕਰਕੇ ਅਸੀਂ ਸਾਰੇ ਨੇ ਸਮੂਹਿਕ ਫੈਸਲਾ ਲਿਆ ਕਿ ਅਸੀਂ ਇਸ ਨੂੰ ਕੰਟੀਨਿਊ ਰੱਖਾਂਗੇ ਤੇ ਹਰਨੇਕ ਸਿੰਘ ਜੁੜੇ ਨੇ ਤੇ ਉਹ ਵੀ ਕਹਿ ਰਹੇ ਨੇ ਕਹਿੰਦੇ ਕਿ ਬਟ ਹਾਰਡ ਟਾਈਮ ਫਾਰ ਇੰਡੀਅਨ ਸਟੂਡੈਂਟ ਆਫਟਰ ਹੈਜ਼ ਹੈਰਿਸ ਪਾਰਕ ਇਸ਼ੂ ਹਾਂਜੀ ਇਹ ਸਾਰਿਆਂ ਤੇ ਆਪਾਂ ਅੱਜ ਚਰਚਾ ਕਰਾਂਗੇ ਰਾਜਨਦੀਪ ਕੈਨਬਰਾ ਤੋਂ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਜੋਤੀ ਬਿੰਦਰਾ ਅੱਛਾ ਕੀ ਹਾਲ ਚਾਲ ਹੈ ਕੀ ਹਾਲ ਹੈ ਜੋਤੀ ਜੀ ਠੀਕ ਠਾਕ ਹੋ ਤੇ ਪ੍ਰਦੀਪ ਸਿੰਘ ਤੂਰ ਫਰੈਜ਼ਨੋ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿਆ ਬਾਤ ਹੈ ਜੀ ਫਰੈਜ਼ਨੋ ਵਾਲੇ ਹੋ ਕਿੱਧਰ ਰਹਿੰਦੇ ਹੋ ਬੜੀ ਦੇਰ ਬਾਅਦ ਆਏ ਹੋ ਰਵਿੰਦਰ ਸਿੰਘ ਮੈਲਬਨ ਤੋਂ ਵੀ ਇਸ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਨਰਿੰਦਰ ਰਾਠੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੀ ਹਾਲ ਚਾਲ ਹੈ ਨਰਿੰਦਰ ਜੀ ਬਲਕਾਰ ਢਿੱਲੋਂ ਕਹਿੰਦੇ ਕਿ ਅਕਾਲ ਤਖ਼ਤ ਸਾਹਿਬ ਬਾਰੇ ਪੰਜਾਬ ਚ ਕਾਫ਼ੀ ਕੁਛ ਚੱਲ ਰਿਹਾ ਜਥੇਦਾਰ ਦੇ ਇਲੈਕਸ਼ਨ ਅਤੇ ਤਖ਼ਤਾਂ ਦੇ ਢਾਂਚੇ ਬਾਰੇ ਡਿਸਕਸ ਕਰਿਓ ਜੀ ਜੋ ਸਰੋਤੇ ਜਾਣ ਲੈਣ ਹਾਂਜੀ ਗਿਆਨੀ ਜੀ ਆ ਰਹੇ ਨੇ ਆਪਾਂ ਕਰਾਂਗੇ ਗੱਲਬਾਤ ਮਨਦੀਪ ਮਾਨ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਖੂਬਸੂਰਤ ਤਸਵੀਰ ਭੇਜੀ ਉਹਨਾਂ ਨੇ ਸੁਬਹ ਦੀ ਮਾਨ ਸਾਹਿਬ ਦੱਸਿਓ ਕਿਹੜੇ ਹਲਕੇ ਚੋਂ ਹੋ ਤੁਸੀਂ ਆਪਣੀ ਲੋਕੇਸ਼ਨ ਭੇਜਿਓ ਪੰਮਾ ਸਿੰਘ ਜੀ ਸਤਿ ਸ੍ਰੀ ਅਕਾਲ ਕੁਲਵੀਰ ਧੰਜੂ ਭਾਅ ਜੀ ਕੀ ਹਾਲ ਚਾਲ ਹੈ ਜੀ ਐਸ ਚਾਹਲ ਹੁਣ ਉਹਨਾਂ ਨੇ ਤਸਵੀਰ ਭੇਜੀ ਹੈ ਜੀ ਸਟਰੀਟ ਲਾਇਬ੍ਰੇਰੀ ਵਿੰਸਟਨ ਹਿੱਲ ਸਿਡਨੀ ਦੀ ਮੈਂ ਸਾਂਝੀ ਕਰਤੀ ਹੈ ਕੁਛ ਖਬਰਾਂ ਉਹਨਾਂ ਨੇ ਭੇਜੀਆਂ ਜਿਹੜੀਆਂ ਆਪਾਂ ਨਾਲ ਦੀ ਨਾਲ ਕਰਾਂਗੇ ਦਲਵੀਰ ਹਲਵਾਰ ਜੀ ਹਲਵਾਰ ਵੀ ਬ੍ਰਿਸਬਨ ਤੋਂ ਸੁਬਹਾ ਦੇ ਪ੍ਰੋਗਰਾਮ ਸੁਣ ਰਹੇ ਨੇ 7 ਵਜੇ ਮੈਸੇਜ ਭੇਜਿਆ ਸੀ ਤੇ ਕਹਿੰਦੇ ਵਧੀਆ ਪ੍ਰੋਗਰਾਮ ਜੀ ਚੱਲ ਰਹੇ ਨੇ ਤੇ ਵਰਿੰਦਰ ਹੁਣੀ ਇੰਗਲੈਂਡ ਵਾਲੇ ਉਹਨਾਂ ਨੇ ਫਤਿਹ ਬੁਲਾਈ ਹੈ ਸਾਰਿਆਂ ਨੂੰ ਤੇ ਸਮੈਥਿਕ ਗੁਰਦੁਆਰਾ ਸਾਹਿਬ ਦੀ ਅੱਜ ਦੀ ਫੋਟੋ ਭੇਜੀ ਹੈ ਜੀ ਕਿਆ ਬਾਤ ਹੈ ਮੈਂ ਸ਼ੇਅਰ ਕਰ ਦਿੱਤੀਆਂ ਇਹ ਸਾਰੀਆਂ ਫੋਟੋਆਂ ਜੀ ਗੁਰਮੀਤ ਸਿੰਘ ਸਾਡੇ ਨਾਲ ਜੁੜੇ ਸਨ ਸਵੇਰ ਦੇ ਹੀ ਤੇ ਉਹਨਾਂ ਨੇ ਪਹਿਲਾਂ ਸੁਨੇਹਾ ਭੇਜਤਾ ਸੀ ਮਾਲਟਾ ਤੋਂ ਇਹ ਮਾਲਟੇ ਤੋਂ ਜੁੜਦੇ ਨੇ ਜੀ ਕਿਆ ਬਾਤ ਹੈ ਪਹਿਲੀ ਵਾਰੀ ਸ਼ਾਇਦ ਮੈਸੇਜ ਭੇਜਿਆ ਇਹਨਾਂ ਨੇ ਤੇ ਕਹਿੰਦੇ ਬਹੁਤ ਆਨੰਦ ਮਾਣਦੇ ਹਾਂ ਅਸੀਂ ਦਿਲ ਵਾਲੀ ਗੱਲ ਦਾ। ਤੇ ਗਿਆਨੀ ਜੀ ਨੂੰ ਇੱਕ ਸਵਾਲ ਪੁੱਛਿਆ, ਉਹ ਗਿਆਨੀ ਜੀ ਨੂੰ ਆਲਣ ਦਿਓ, ਉਦੋਂ ਹੀ ਆਪਾਂ ਪੁੱਛਾਂਗੇ। ਗੁਰਮੀਤ ਜੀ ਸਵਾਗਤ ਹੈ ਮਾਲਟੇ ਤੋਂ, ਤੇ ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬੜੀ ਦੇਰ ਬਾਅਦ ਆਏ ਹੋ ਬਰਾੜ ਸਾਹਿਬ। ਤੇ ਵਿਮਲ ਨੰਦਾ ਜੀ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸੇਖੋਂ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਵਿੰਦਰ ਸਿੰਘ ਧਨੀ ਪ੍ਰੋਗਰਾਮ ਚ ਆ ਗਏ ਨੇ। ਕੁਲਵੀਰ ਸਿੰਘ ਸੰਧੂ ਕਹਿੰਦੇ ਸੋਰੀ ਜੀ ਬਿਜ਼ੀ ਸੀ ਕੰਮ ਤੇ ਸੁਣ ਰਹੇ ਆ, ਕੋਈ ਨੀ ਜੀ ਚੱਕੀ ਚੱਲੋ ਫੱਟੇ। ਤੇ ਗਿਆਨੀ ਜੀ ਆਉਂਦੇ ਹੋਣਗੇ ਤੇ ਦੇਖੋ ਬੱਬੂ ਮਾਨ ਦੇ ਗੀਤ ਦੀ ਫਰਮਾਇਸ਼ ਆਈ ਆ ਅੜਬ ਪੰਜਾਬੀ। ਆਪਾਂ ਇੰਨੇ ਪਹਿਲਾਂ ਹੀ ਇੱਥੇ ਸਿਡਨੀ ਚ ਬਹੁਤ ਲੜਾਈਆਂ ਹੋ ਰਹੀਆਂ, ਅਸੀਂ ਅੜਬਾਈ ਨੂੰ ਹੋਰ ਨੀ ਵਧਾਉਣਾ, ਖਿੱਚੋ ਤਾਣ। ਆਹ ਜਿਹੜਾ ਕਾਂਡ ਹੋਇਆ ਨਾ ਇੱਥੇ ਸਿਡਨੀ ਦੇ ਵਿੱਚ, ਇਹ ਕਿਤੇ ਨਾ ਸਿੰਗਰ ਇੱਦਾਂ ਕਰਨ ਤਾਂ ਨਜ਼ਾਰੇ ਆ ਜਾਵੇ। ਅੱਗੇ ਵੈਸੇ ਉਹ ਵੱਡੇ ਗਰੇਵਾਲ ਨੇ ਪਾਇਆ ਸੀ ਪੰਗਾ ਗਰਜੰਟ ਨਾਲ ਜਾਂ ਗਰਜੰਟ ਨੇ, ਪਰ ਜੇ ਸਿੰਗਰ ਆਪਸ ਚ ਇੱਦਾਂ ਲੜਨ ਲੁੜਨ ਨਾ ਫਿਰ ਮਜ਼ਾ ਆਏਗਾ। ਉਹ ਲੋਕਾਂ ਨੂੰ ਲੜਾ ਰਹੇ ਨੇ, ਵਿਚ ਇਜ਼ ਵੈਰੀ ਵੈਰੀ ਸੈਡ। ਖੈਰ ਕਈ ਮੈਨੀ ਵੇਜ਼ ਲੜਾਈ ਜਿਹੜੀ ਇੱਕ ਦੂਜੇ ਨਾਲ ਮਗੀ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ, ਸਿੰਗਰਾਂ ਦੀ ਆਪਸ ਦੇ ਵਿੱਚ ਸਿੰਘ ਫਸੇ ਹੋਏ ਨੇ ਤੇ ਇੱਧਰ ਹੈਰਿਸ ਪਾਰਕ ਦੇ ਵਿੱਚ ਸਿੰਘ ਫਸੇ ਹੋਏ ਨੇ। ਹੁਣ ਜਿਹੜਾ ਰੰਗਤ ਹੈ ਹਰਿਆਣਾ ਵਰਸਿਜ ਪੰਜਾਬ ਹੋ ਗਿਆ ਆ, ਤੇ ਸਿੱਖ ਵਰਸਿਜ ਹੋਰ ਧਰਮ ਹੋ ਗਏ ਨੇ। ਤੇ ਹਾਲਾਂਕਿ ਜਿਹੜੀ ਉਹ ਲੜਾਈ ਸੀਗੀ ਉਹ ਸਿਰਫ ਬੈਡ ਮਾਊਥਿੰਗ ਦੀ ਆ ਤੇ ਇੱਕ ਦੂਜੇ ਨੂੰ ਗਾਲਾਂ ਕੱਢਣ ਦੀ ਆ ਸੋਸ਼ਲ ਮੀਡੀਆ ਤੇ, ਜਿਹੜੀ ਕਿ ਪ੍ਰਤੱਖ ਰੂਪ ਫਿਰ ਜਦ ਧਾਰਨ ਕੀਤਾ ਤੇ ਫਿਰ ਕੁੱਟਮਾਰ ਹੋਈ ਆ ਤੇ ਕਈ ਮੁੰਡਿਆਂ ਦੇ ਸੱਟਾਂ ਲੱਗੀਆਂ ਨੇ। ਤੇ ਹੁਣ ਕੇਸ ਵੀ ਬਣਨੇ ਆ, ਪੁਲਿਸ ਇਸ ਨੂੰ ਇਨਵੈਸਟੀਗੇਟ ਕਰ ਰਹੀ ਆ, ਕਈ ਬੰਦੇ ਡਿਪੋਰਟ ਹੋਣੇ ਆ, ਕਈ ਬੰਦੇ ਚਾਰਜ ਹੋਣੇ ਆ, ਤੇ ਇਟਸ ਨੋਟ ਗੁੱਡ। ਖੈਰ ਸੰਦੀਪ ਰਾਏ ਜੀ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ। ਆਓ ਜੀ ਪਿਆਰਿਓ, ਕੀ ਹਾਲ ਹੈ? ਲਓ ਤੁਹਾਨੂੰ ਫਿਰ ਮੈਂ ਇੱਕ ਗੀਤ ਸੁਣਾਉਣਾ, ਰਾਤਾਂ ਦੇ ਰਾਹੀ, ਟਰੱਕਾਂ ਵਾਲਿਆਂ ਲਈ, ਬੱਬੂ ਮਾਨ।
ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ, ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ, ਇੱਕ ਭੀੜ ਮੁਹੱਬਤ ਦੀ, ਇੱਕ ਭੀੜ ਮੁਹੱਬਤ ਦੀ, ਇੱਕ ਹਿਜਰ ਕੁਮਾਰੀ, ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ, ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ। ਰ
मैं सदा दुआ कर दाया तेरी उच्ची शान लई उस मोड़ पे आ जा तू एक बारी मान लई मैं सदा दुआ कर दाया तेरी उच्ची शान लई उस मोड़ पे आ जा तू एक बारी मान लई मैं बदली काली वे तेरी चन दी सवारी
बंदे दे अंदर है कला हुंदी जगाउण दी है उस नू लोड़ पैंदी
हाजरी दोस्तों मेरा वस्ता रहे पंजाब सोना जिथे मुट कदीमी तो रात चले ऐसी हथ चौपट के हेक लाउंदे
की तुसी कलाकार हो की तुसी अदाकार हो की तुसी पंजाबियत लई कुछ करना चाहते हो तां हुणे संपर्क करो हरमन रेडियो नू
दिल नाल दिल मिले ताइयों गल बनदी आ यार बल यार दा ध्यान होना चाहीदा गल हुई हुंदी जिहदे विच कोई गल होवे गल्लां विचों गल दा ज्ञान होना चाहीदा मैं हाँ दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दीआं खबरां की है मौसम दा हाल किस देश ने कीती नुक्ताचीनी किस हीरो नू हो गया प्यार किस ने मारिया किते तरना की दी बन गई सरकार विच मिठे मिठे गीत होणगे ते सजणां दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी अज दिन एतवार है और 30 अगस्त महीने का आखरी एतवार उम्मीद रखते हैं कि तुसी सारे चढ़दी कला दे विच होवोगे तंदरुस्त होवोगे और अज दे प्रोग्राम दे विच मैं थोनू पहला भी दस्या सी कि साडी टीम ने सलाह की है काफी फीडबैक तो बाद कुछ बजुर्गां दे मैसेज सुनेहे भी आए कि असी जिहड़ा ज्ञानी संतोख सिंह जी हुणां नाल प्रोग्राम विड़िया सी अरदास दा कि अरदास नूं डिटेल दे विच डिस्कस करना है वह काफ़ी हुण प्रचलित हो रहा काफ़ी पॉपुलर हो रहा और साडे जिहड़े स्रोते ने वह काफ़ी आनंदित हो रहे ने ते ज्ञान भी इहदे विचों रिवाइव कर रहे हालांकि तकरीबन सानूं सारा कुछ पता है पर फिर भी जदों दोहराने तां चंगा लगता है ते वह परिपक्क हुंदा है सो इस फीलिंग नूं लै के फीडबैक नूं लै के ਸਾਡੀ ਟੀਮ ਨੇ ਸਾਰੀ ਨੇ ਫੈਸਲਾ ਕੀਤਾ ਹੈ ਕਿ ਜਦ ਤੱਕ ਇਹ ਅਰਦਾਸ ਦਾ ਫਿਨਿਸ਼ ਨਹੀਂ ਹੁੰਦਾ ਤੇ ਅਸੀਂ ਇਹਨੂੰ ਕੰਟੀਨਿਊ ਹਰੇਕ ਐਤਵਾਰ ਰੱਖਾਂਗੇ 1 ਘੰਟੇ ਵਾਸਤੇ ਤੇ ਅੱਜ 1.5 ਘੰਟੇ ਵਾਸਤੇ ਚੱਲੇਗਾ ਇਸ ਦੌਰਾਨ ਅਸੀਂ ਗਿਆਨੀ ਜੀ ਨਾਲ ਹੋਰ ਜਿਹੜੇ ਪੰਥਕ ਮਸਲੇ ਨੇ ਸਮਾਜਿਕ ਮਸਲੇ ਨੇ ਉਹਨਾਂ ਤੇ ਵੀ ਅਸੀਂ ਬਰੀਫਲੀ ਪੰਛੀ ਝਾਤ ਦੇ ਰੂਪ ਦੇ ਵਿੱਚ ਚਿੰਤਨ ਕਰ ਲਈਦਾ ਹੈ ਪਰ ਮੇਨ ਸਾਡਾ ਅਰਦਾਸ ਦਾ ਫੋਕਸ ਚੱਲ ਰਿਹਾ ਤੇ ਤੁਸੀਂ ਦੇਸ਼ ਵਿਦੇਸ਼ ਤੋਂ ਜੁੜਦੇ ਹੋ ਪੋਡਕਾਸਟ 'ਚ ਜੁੜਦੇ ਹੋ ਸੁਨੇਹੇ ਭੇਜਦੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਇਸ ਨੂੰ ਪਸੰਦ ਕਰਦੇ ਹੋ ਕਈ ਵਾਰੀ ਅਸੀਂ ਰੌਲਾ ਪਾਈਦਾ ਆ ਕਿ ਚੰਗੀ ਚੀਜ਼ ਨੂੰ ਕੋਈ ਸੁਣਦਾ ਨਹੀਂ ਪਸੰਦ ਨਹੀਂ ਕਰਦਾ ਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਫੀਡਬੈਕ ਆ ਰਹੀ ਹੈ ਤੁਸੀਂ ਪਿਆਰ ਦੇ ਰਹੇ ਹੋ ਸਤਿਕਾਰ ਦੇ ਰਹੇ ਹੋ ਪਾਠ ਚੱਲ ਰਹੇ ਨੇ ਉਹਦੇ ਨਾਲ ਤੁਸੀਂ ਪਾਠ ਕਰ ਰਹੇ ਹੋ ਮੈਨੂੰ ਲੱਗਦਾ ਕਿ ਅਗਰ ਅਸੀਂ ਚੰਗੀ ਨੀਤੀ ਦੇ ਨਾਲ ਦਿਲ ਦੀ ਸਫਾਈ ਦੇ ਨਾਲ ਚੰਗੀ ਸੋਚ ਦੇ ਨਾਲ ਕੋਈ ਉੱਦਮ ਸ਼ੁਰੂ ਕਰੀਏ ਤਾਂ ਚੰਗੇ ਸੋਚ ਵਾਲੇ ਜਿਹੜੇ ਪੁਰਖ ਨੇ ਮਨੁੱਖ ਨੇ ਪ੍ਰਾਣੀ ਹੈ ਉਹ ਨਾਲ ਜੁੜ ਜਾਂਦੇ ਨੇ ਔਰ ਇਸਦਾ ਪ੍ਰਤੱਖ ਸਬੂਤ ਹੁਣ ਦਿਖਾਈ ਦੇ ਰਿਹਾ ਤੇ ਮੈਂ ਗਿਆਨੀ ਜੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਨਾਲ ਸ਼ਾਮਲ ਕਰਦਾ ਤੇ ਉਹਨਾਂ ਨੂੰ ਜੀ ਆਇਆਂ ਕਹਿੰਦਾ ਸਤਿ ਸ੍ਰੀ ਅਕਾਲ ਤਾਇਆ ਜੀ ਗੁੱਡ ਮਾਰਨਿੰਗ
ਹਾਂ ਜੀ ਪਿਆਰਿਓ ਸਤਿ ਸ੍ਰੀ ਅਕਾਲ ਜੀ ਤੇ ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਪ੍ਰਵਾਨ ਹੋਵੇ
ਹਾਂਜੀ ਹਾਂਜੀ ਬਹੁਤ ਚੰਗਾ ਲੱਗਿਆ ਔਰ ਤਾਇਆ ਜੀ ਤੁਹਾਡੀ ਜਿਹੜੀ ਤੁਸੀਂ ਆਖਰੀ ਬੇਨਤੀ ਕੀਤੀ ਸੀ ਜਾਣ ਤੋਂ ਪਹਿਲਾਂ ਉਹ ਦੇਖ ਲਓ ਪਰਮਾਤਮਾ ਨੇ ਸੁਣ ਲਈ ਆ ਫਿਰ ਸਾਡੇ ਥਰੂ
ਉਹ ਯਾਰ ਵੀ ਹੁਣ ਮੈਨੂੰ ਤੇ ਆਪ ਚੇਤਾ ਭੁੱਲ ਜਾਂਦਾ ਵੀ ਕਿਹੜੇ ਐਤਵਾਰ ਆਪਾਂ ਕਰਨਾ ਤੇ ਕਿਹੜੇ ਨਹੀਂ ਕਰਨਾ, ਤੇ ਉਹ ਲਗਾਤਾਰ ਟਾਈਮ ਭਾਵੇਂ ਥੋੜਾ ਹੋਵੇ ਭਾਵੇਂ ਬਹੁਤਾ ਹੋਵੇ, ਮਤਲਬ ਇਹ ਸਮਝ ਲਓ ਵੀ ਸਮੁੰਦਰ ਕੁੱਜੇ ਦੇ ਵਿਚ ਬੰਦ ਕਰਨ ਨਾਲੋਂ ਵੀ ਕਿਤੇ ਵੱਧ ਅਰਦਾਸ ਦੇ ਵਿਚ ਸਿੱਖ ਪੰਥ ਦਾ ਇਤਿਹਾਸ ਦੁਹਰਾਇਆ ਗਿਆ। ਇੱਕ ਇੱਕ ਸ਼ਬਦ ਨੂੰ ਵੀ ਜੇ ਆਪਾਂ ਜੇ ਆਇਆ ਵੀ ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮ ਇਸ ਚੀਜ਼ ਦਿੱਤੇ, ਜੇ ਅਸੀਂ ਇਸ ਦੀ ਵੀ ਗੱਲ ਕਰੀਏ ਤੇ ਸਾਰਾ ਹੀ 5 ਸਦੀਆਂ ਬਲਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਤੇ ਅੱਜ ਤੱਕ ਸਿੱਖ ਸ਼ਹੀਦੀਆਂ ਦਿੰਦੇ ਆ ਰਹੇ ਨੇ। ਕਿਹੜੇ ਕਿਹੜੇ ਸਿੱਖ ਦਾ ਇੱਕ ਇੱਕ ਦਾ ਆਪਾਂ ਅਰਦਾਸ ਦੇ ਵਿੱਚ ਜ਼ਿਕਰ ਕਰ ਸਕਦੇ ਹਾਂ। ਸੋ ਇਸ ਲਈ ਇਹ ਇਸ਼ਾਰੇ ਮਾਤਰ ਹੀ ਅਰਦਾਸ ਪੰਥ ਦੇ ਵਿਦਵਾਨਾਂ ਨੇ ਇਕੱਠੇ ਹੋ ਕੇ ਜੋ ਬਣਾਈ ਆ ਤੇ ਉਹਨੂੰ ਆਪਾਂ ਸਿਰਫ ਪੰਛੀ ਝਾਤ ਹੀ ਪਾ ਰਹੇ ਹਾਂ, ਇਸ਼ਾਰੇ ਮਾਤਰ ਹੀ ਗੱਲਾਂ ਕਰ ਰਹੇ ਹਾਂ। ਭਾਵੇਂ ਅੱਜ 1.5 ਘੰਟਾ ਸਾਡੇ ਕੋਲ, ਪਰ 1.5 ਘੰਟੇ ਵਿੱਚ ਤੇ ਅਸੀਂ ਇੱਕ ਸ਼ਹੀਦ ਦੇ ਬਿਰਤਾਂਤ ਨੂੰ ਹੀ ਸੁਣਾ ਸਕਦੇ ਹਾਂ, ਉਹ ਵੀ ਸੰਖੇਪਤਾ ਦੇ ਨਾਲ। ਸੋ ਇਸ ਲਈ ਬੜੀ ਖੁਸ਼ੀ ਵਾਲੀ ਗੱਲ ਆ ਵੀ ਜੇ ਸਰੋਤਿਆਂ ਨੇ ਇਸ ਗੱਲ ਨੂੰ ਪਸੰਦ ਕੀਤਾ। ਬਚਪਨ ਤੋਂ ਆਪਾਂ ਅਰਦਾਸ ਸੁਣਦੇ ਆ ਰਹੇ ਹਾਂ, ਸਮੇਤ ਮੇਰੇ ਅਸੀਂ ਸੋਚਦੇ ਵੀ ਇਹ ਛੇਤੀ ਮੁੱਕੇ ਛੇਤੀ ਮੁੱਕੇ, ਕਿਉਂ ਵਧਾਈ ਜਾਂਦੇ ਆ ਕਿਉਂ ਵਧਾਈ ਜਾਂਦੇ। ਫਿਰ ਅਰਦਾਸ ਕਰਨ ਵਾਲਾ ਵੀ ਵੇਖਦਾ ਵੀ ਜਿਹਨਾਂ ਦੀ ਅਰਦਾਸ ਪਰਿਵਾਰ ਵੱਲੋਂ ਲੰਗਰ ਆ ਜਾਂ ਸੇਵਾ, ਉਹਨਾਂ ਲਈ ਵੀ ਇੰਨੇ ਚੰਗੇ ਲਫ਼ਜ਼ ਵਰਤੇ ਜਾਣ ਜੇ ਤੇ ਉਹ ਖੁਸ਼ ਹੋ ਸਕਣ। ਫਿਰ ਬਾਣੀ ਆਪਣੀ ਵਿਦਵਤਾ ਦਰਸਾਉਣ ਲਈ ਕਿ ਅਰਦਾਸੀ ਸਿੰਘ ਬਾਣੀ ਦੀਆਂ ਤੁਕਾਂ ਹੀ ਗਾਈ ਜਾਣਦੇ ਆ ਤੇ ਅਰਦਾਸ ਸ਼ੁਰੂ ਹੁੰਦੀ ਏ ਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗੌਤੀ ਜੀ ਸਹਾਏ ਵਾਹ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ, ਇਥੋਂ ਅਰਦਾਸ ਸ਼ੁਰੂ ਹੁੰਦੀ ਹੈ। ਇਸ ਤੋਂ ਪਹਿਲਾਂ ਜਿਹੜਾ ਆਪਾਂ ਤੂੰ ਠਾਕਰ ਤੁਮ ਪੈ ਅਰਦਾਸ ਜੀ ਉਹ ਪਿੰਡ ਸਾਹਿਬ ਤੇਰੀ ਰਾਸ ਹਾਂ ਜੋ ਤਿਸੇ ਅੱਗੇ ਨਾਨਕਾ, ਇਸ ਤਰ੍ਹਾਂ ਆਪਣੀ ਆਪਣੀ ਸ਼ਰਧਾ ਤੇ ਸਮੇਂ ਦੀ ਲੋੜ ਅਨੁਸਾਰ ਇਹ ਬਾਣੀ ਦੀਆਂ ਤੁਕਾਂ ਸ਼ਬਦ ਉਚਾਰ ਲੈਣ ਚ ਕੋਈ ਗਲਤ ਗੱਲ ਨਹੀਂ ਹੈਗੀ, ਪਰ ਇਹ ਅਰਦਾਸ ਦਾ ਹਿੱਸਾ ਨਹੀਂ ਹੈਗੇ। ਹੁਣ ਦੇਖੋ ਗ੍ਰੰਥੀ ਸਿੰਘ ਨੇ ਕੀਰਤਨ ਕੀਤਾ ਆ ਜਾਂ ਕੋਈ ਰਹਿਰਾਸ ਦਾ ਪਾਠ ਕੀਤਾ, ਉਹਨੇ ਸਟੇਜ ਤੋਂ ਉੱਠ ਕੇ ਗੱਲ ਚ ਸਾਫਾ ਵੀ ਪਾਉਣਾ ਆ, ਕੋਈ ਪ੍ਰਬੰਧਕਾਂ ਕੋਲੋਂ ਅਰਦਾਸ ਸੰਬੰਧੀ ਹਦਾਇਤ ਵੀ ਲੈਣੀ ਆ ਤੇ ਫੇਰ ਮਹਾਰਾਜ ਦੇ ਅੱਗੇ ਆ ਕੇ ਹੱਥ ਜੋੜ ਕੇ ਅਰਦਾਸ ਕਰਨੇ, ਤੇ ਉਹ ਮੇਨ ਟਾਈਮ ਜਿਹੜਾ ਵਿਚਲਾ ਟਾਈਮ ਆ 1 ਮਿੰਟ ਆ 2 ਮਿੰਟ ਆ ਜਾਂ 3 ਮਿੰਟ ਆ, ਉਹ ਚੁੱਪ ਰਹਿਣ ਦੀ ਬਜਾਏ ਤੂੰ ਠਾਕਰ ਤੋਂ ਪੈ ਅਰਦਾਸ ਜਾਂ ਇਹੋ ਜਿਹਾ ਸ਼ਬਦ ਕੋਈ ਪੜ੍ਹ ਲੈਣਾ ਸਗੋਂ ਬਹੁਤ ਚੰਗੀ ਸੋਚ ਆ।
ਅੱਜ ਐਤਵਾਰ ਹੈ ਵੈਸੇ ਗੁਰੂ ਘਰ, ਮੈਨੂੰ ਯਾਦ ਹੈ ਇੱਕ ਵਾਰੀ ਥੋੜੀ ਗੱਲ ਮਜ਼ਾਕੀਆ ਆ ਮਜ਼ਾਕੀਆ ਤੌਰ ਤੇ, ਕਿਉਂਕਿ ਸਿੱਖ ਧਰਮ ਦੇ ਮੈਨੂੰ ਲੱਗਦਾ ਵੀ ਆਪਾਂ ਜੇ ਮਜ਼ਾਕ ਸੰਜੀਦਗੀ ਵਿਚ ਰਹਿ ਕੇ ਕਰ ਲਈਏ ਤੇ ਕੋਈ ਐਡੀ ਗੱਲ ਨੀ ਹੈਗੀ। ਇਹ ਸਹੀ ਗੱਲ ਹੈ ਤੁਹਾਨੂੰ ਮੈਂ ਦੱਸਣ ਲੱਗਾ, ਤੁਹਾਨੂੰ ਪਤਾ ਹੋਣਾ ਸਿਡਨੀ ਤੋਂ ਗਿਆਨੀ ਅਮੋਲਕ ਸਿੰਘ ਹੋਣੀ ਉਹ ਇੱਥੇ ਦੀਵਾਨ ਸੀਗਾ, ਸਨ 2002 ਦੀ ਗੱਲ ਹੈ। ਉਹ ਸਾਰੀ ਰਾਤ ਰਹਿਣ ਸਬਾਈ ਚੱਲੀ ਗਿਆ ਤੇ ਸਵੇਰੇ ਉਹਨਾਂ ਨੇ ਆਸਾ ਦੀ ਵਾਰ ਸ਼ੁਰੂ ਕਰ ਲਈ ਤੇ ਸ਼ਨਿਚਰਵਾਰ ਦੀ ਰਾਤ ਸੀ ਤੇ ਉਹ ਬੁਕਿੰਗ ਸੀ ਤੇ ਐਤਵਾਰ ਫਿਰ ਪਬਲਿਕ ਦੀ ਸਰਵਿਸ ਸੀਗੀ ਹਨਾ, ਤੇ 10 ਵਜੇ ਪਾਠ ਸ਼ੁਰੂ ਹੋਣਾ ਸੀ ਤੇ ਚਲੋ 10 ਵਜੇ ਤੱਕ ਜੀ ਆਸਾ ਦੀ ਵਾਰ ਚਲਾਈ ਗਏ ਤੇ ਉਹ ਤੋਂ ਬਾਅਦ ਉਹ ਥੋੜੇ ਗੁੱਸੇ ਹੋ ਗਏ, ਕਹਿੰਦੇ ਮੈਨੂੰ ਹੋਰ ਟਾਈਮ ਦਿਓ। ਚਲੋ ਉਹਨਾਂ ਨੂੰ ਟਾਈਮ ਦਿੱਤਾ, ਫਿਰ ਉਹਨਾਂ ਨੇ ਕਹਿੰਦੇ ਵੀ ਅਰਦਾਸ ਜੀ ਮੈਂ ਕਰਨੀ ਆ। ਹੁਣ ਕਈ ਸੰਗਤਾਂ ਸਵੇਰੇ 9 ਵਜੇ ਦੀਆਂ ਆ ਕੇ ਬੈਠੀਆਂ ਸੀ ਤਾਂ 1 ਵਜ ਗਿਆ ਦੀਵਾਨ ਚੱਲਦਿਆਂ ਚੱਲਦਿਆਂ ਤੇ ਉਹਨਾਂ ਨੇ ਨਾ ਫਿਰ ਕਹਿੰਦੇ ਮੈਂ ਅਰਦਾਸ ਕਰਨੀ ਆ ਤੇ ਉਹਨਾਂ ਨੇ ਦੇਖਿਆ ਵੀ ਸੰਗਤ ਬਹੁਤ ਆਈ ਹੋਈ ਤੇ ਅਰਦਾਸ ਜੀ ਉਹਨਾਂ ਨੇ ਸ਼ੁਰੂ ਕੀਤੀ ਤੇ ਉਹਨਾਂ ਨੇ ਨਾ ਮਤਲਬ ਤਕਰੀਬਨ 45 ਮਿੰਟ ਅਰਦਾਸ ਕੀਤੀ ਤੇ ਲੋਕੀ ਖੜੇ ਕਦੇ ਇੱਕ ਲੱਤ ਭਾਰ ਹੋਣ ਕਦੇ ਏਦਾਂ ਹੋਣ ਕਦੇ ਮਤਲਬ ਉਹ ਜਿਹੜੇ ਕੰਮ ਨੂੰ ਅਰਦਾਸ, ਕਿਉਂਕਿ 3 ਘੰਟੇ ਬੈਠ ਕੇ ਫਿਰ ਖੜੇ ਹੋ, ਕਈਆਂ ਨੂੰ ਤਾਂ ਚੱਕਰ ਆਉਣ ਲੱਗ ਪੈਂਦੇ ਆ ਇੰਨੀ ਦੇਰ ਨਾ ਫਿਰ ਬੈਠੇ ਤਾਂ ਫਿਰ ਹੌਲੀ ਹੌਲੀ ਵਾਕ ਕਰਨੀ ਪੈਂਦੀ ਆ ਵਿੱਚੇ ਹੀ ਗਿਆਨੀ ਜੀ ਡੰਡੌਤ ਕਰਨ ਲੱਗ ਪੈਣ ਹਨਾ ਅਰਦਾਸ ਕਰਦੇ ਕਰਦੇ ਮਤਲਬ ਡੰਡੌਤ ਕਰਨ ਮਹਾਰਾਜ ਦੇ ਮੂਹਰੇ ਤੇ ਉਹ ਬਾਅਦ ਦੇ ਵਿੱਚ ਜਿਹੜਾ ਸੰਗਤ ਦਾ ਗੁੱਸਾ ਸੀ ਨਾ ਬਾਅਦ ਚ ਜਿਹੜਾ ਨਿਕਲਿਆ ਬਾਹਰ ਜਾ ਕੇ ਗੁਰਦੁਆਰੇ ਦੇ ਉਹ ਤਾਂ ਤੁਸੀਂ ਜਾਣੇ ਦਿਓ। ਸੋ ਜਿਹੜਾ ਮਕਸਦ ਹੈ ਅਰਦਾਸ ਦਾ ਮਤਲਬ ਜਿੱਦਾਂ ਤੁਸੀਂ ਕਹਿਣਾ ਵੀ ਜੇ ਤਾਂ ਸੰਗਤ ਨੂੰ ਬੰਨ ਕੇ ਬਿਠਾ ਲੈਣਾ ਕੀਰਤਨ ਮਤਲਬ ਮਕਾਣਾ ਹੀ ਨਹੀਂ ਹੈਗਾ ਉਹਨੂੰ ਫਿਰ ਤਾਂ ਹੋਰ ਚੀਜ਼ ਆ। ਪਰ ਸਮੇਂ ਦੀ ਸੰਜੀਦਗੀ ਨੂੰ ਦੇਖਦੇ ਹੋਏ ਅਸੀਂ ਉਹ ਕਿਉਂਕਿ ਰੋਜ਼ 2-3-4 ਵਾਰੀ ਅਰਦਾਸ ਕਰਦੇ ਹਾਂ ਤੇ ਅਸੀਂ ਉਹਨੂੰ ਰਿਪੀਟ ਕਰਦੇ ਹਾਂ ਤੇ ਉਹ ਸੋਚ ਸਮਝ ਕੇ ਹੀ ਕਰਨੀ ਚਾਹੀਦੀ। ਕਈ ਭਾਈ ਸਾਹਿਬ ਜਿਹੜੇ ਨੇ ਉਹ ਬਹੁਤ ਲੰਬੀ ਅਰਦਾਸ ਕਰਕੇ ਨਾ ਥੋੜੇ ਮਤਲਬ ਜ਼ਿਆਦਾ ਵਿੱਚ ਕਰਦੇ
ਥੋੜੇ ਜਿਹਾ ਉਹ ਕਿਸੇ ਨੇ ਮੈਂ ਲਿਖਿਆ ਪੜ੍ਹਿਆ ਸੀ ਬਚਪਨ ਚ ਪੀ 47 ਤੋਂ ਪਹਿਲਾਂ ਨਾ ਨਨਕਾਣੇ ਸਾਹਿਬ ਪਈ ਅਸੀਂ ਵਿਦਵਾਨਾਂ ਦੀਆਂ ਗੱਲਾਂ ਹੁੰਦੀਆਂ ਨਾ ਚੋਭਾਂ ਤੇ ਆਪਾਂ ਓਹਨੂੰ ਮਾਇਲਡ ਕਰਕੇ ਹੀ ਦੁਹਰਾਵਾਂਗੇ ਓਹਨਾ ਦੇ ਲਿਖਣ ਦੇ ਵਿਚ ਤੇ ਸਿੱਧਾ ਹੀ ਕਹਿ ਦਿੰਦੇ ਨੇ ਤੇ ਉਹ ਕਹਿੰਦੇ ਵੀ ਉੱਥੇ ਨਨਕਾਣੇ ਸਾਹਿਬ ਦੇ ਆਲੇ ਦੁਆਲੇ ਪ੍ਰਕਰਮਾ ਜੀ ਨਾ ਪੱਥਰ ਦੀ ਸੇਵਾ ਹੋ ਰਹੀ ਤੇ ਅਸੀਂ ਪੱਥਰਾਂ ਦੇ ਉੱਪਰ ਬੈਠੇ ਹੋਏ ਸੀ ਤੇ ਥੱਕ ਕੇ ਬੈਠੇ ਤੇ ਫੇਰ ਅਰਦਾਸ ਸ਼ੁਰੂ ਹੋਈ ਤੇ ਭਾਈ ਸਾਹਿਬ ਜਦੋਂ ਮੰਗਣ ਲੱਗੇ ਨਾ ਸਿੱਖਾਂ ਨੂੰ ਸਿੱਖੀ ਦਾਨ ਫਲਾਨਾ ਦਾਨ ਫਲਾਨਾ ਦਾਨ ਤੇ ਉਹ ਕਹਿੰਦਾ ਵੀ ਉਹ ਫਲਾਨਾ ਸਿੰਘ ਕਹਿੰਦਾ ਇਹ ਵੀ ਕਹਿ ਰਹੇ ਸਿੱਖਾਂ ਨੂੰ ਲੋਹੇ ਦਾ ਦੀ ਪਿੱਠ ਦਾਨ ਜਿਹੜੇ ਪੱਥਰਾਂ ਤੇ ਬੈਠੇ ਹੋਏ ਥੱਕਣ ਹੀ ਨਾ ਸੋ ਕਹਿਣ ਤੋਂ ਭਾਵ ਇਹ ਹੈ ਕਿ ਇਸ ਤਰ੍ਹਾਂ ਹੁਣ ਕਈ ਵਾਰੀ ਪ੍ਰਬੰਧਕ ਐਡੀ ਲੰਮੀ ਲਿਸਟ ਅਰਦਾਸ ਜਿਨ੍ਹਾਂ ਨੇ ਮਾਇਆ ਭੇਟ ਕੀਤੀ ਹੁੰਦੀ ਹੈ ਉਹ ਪੜ੍ਹਨ ਲਈ ਅਰਦਾਸ ਦੇ ਵਿੱਚ ਲਾ ਦਿੰਦੇ ਨੇ ਠੀਕ ਹੈ ਹਰੇਕ ਸ਼ਰਧਾਲੂ ਬੰਦਾ ਚਾਹੁੰਦਾ ਆ ਕਿ ਭਾਈ ਮੇਰੀ ਅਰਦਾਸ ਸੰਗਤ ਦੇ ਵਿੱਚ ਹੋਵੇ ਤੇ ਇਹ ਸ਼ਰਧਾ ਆ ਸਾਡੀ ਭਾਵਨਾ ਆ ਅਰਦਾਸਾਂ ਪੂਰੀਆਂ ਜੇ ਨਾ ਹੋਣ ਸ਼ਰਧਾਲੂਆਂ ਦੀਆਂ ਤੇ ਲੋਕੀ ਕਰਵਾਉਣ ਕਿਉਂ ਸ਼ਰਧਾਲੂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਰ ਬੰਦਾ ਚਾਹੁੰਦਾ ਹੈ ਕਿ ਅਰਦਾਸ ਦੇ ਵਿੱਚ ਮੇਰਾ ਨਾਂ ਲਿਆ ਜਾਵੇ ਸਮੁੱਚੀ ਸੰਗਤ ਦੀ ਅਰਦਾਸ ਜਿਹੜੀ ਆ ਉਹ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਤੇ ਉਹ ਕਿਸੇ ਨੇ ਉਰਦੂ ਦੇ ਸ਼ੇਰ ਨੇ ਵੀ ਕਿਹਾ ਦੁਆ ਕਬੂ ਮਨਜ਼ੂਰ ਹੋਤੀ ਹੈ ਕਹਿੰਦੇ ਨੇ ਵੀ ਮੁਸ਼ਕਲ ਤੋਂ ਇਹ ਹੈ ਕਿ ਸੱਚੇ ਦਿਲ ਸੇ ਨਹੀਂ ਹੋਤੀ ਹੁਣ ਮੈਨੂੰ ਯਾਦ ਨਹੀਂ ਆਉਣਾ ਚਲੋ ਐਨੀ ਹੋ ਸਰੋਤੇ ਜਾਣਦੇ ਇਹਨਾਂ ਗੱਲਾਂ ਨੂੰ ਸੋ ਉਹ ਫਿਰ ਅਰਦਾਸ ਗ੍ਰੰਥੀ ਨੇ ਵੀ ਅਰਦਾਸ ਉਹ ਕਿਵੇਂ ਮੁੱਕਰੇ ਜਦ ਖਜ਼ਾਨਚੀ ਐਡਾ ਵੱਡਾ ਫਰਲਾ ਲਿਆ ਕੇ ਫਰਸੇ ਚ ਪਲਾਣ ਦਾ ਅਰਦਾਸ ਕਰਦੇ ਨੂੰ ਫਿਰ ਜਿਹਦਾ ਨਾਂ ਨਾ ਹੋਵੇ ਜਿਹਦਾ ਨਾਂ ਨਾ ਲਿਆ ਜਾਵੇ ਉਹਨੇ ਫਿਰ ਭਾਈ ਦੇ ਗਲ ਚ ਸਾਫਾ ਪਾਉਣਾ ਸੋ ਇਸ ਲਈ ਆਮ ਸੰਗਤ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਬੀਬੀਆਂ ਦਾ ਧਿਆਨ ਅਰਦਾਸ ਕਰਨ ਵਾਲੇ ਰੱਖਣਾ ਚਾਹੀਦਾ ਮੈਂ ਇਹ ਅਰਦਾਸ ਕਿਤੇ ਹੁਣ ਤਾਂ ਬੜ ਮੁੱਦਤਾਂ ਹੀ ਹੋ ਗਈਆਂ ਜਦੋਂ ਕਿਤੇ ਮੈਨੂੰ ਮੇਰੀ ਸੇਵਾ ਲੱਗੇ ਤੇ ਮੈਂ ਬਿਲਕੁਲ ਐਨ ਢੁਕਵੇਂ ਸ਼ਬਦਾਂ ਲਈ ਅਰਦਾਸ ਕਰਦਾ ਹੁੰਦਾ ਹਾਂ ਪਰ ਉਹ ਕਿਸੇ ਨੂੰ ਵੀ ਅਰਦਾਸ ਪਸੰਦ ਨਹੀਂ ਮੇਰੀ ਕਿਸੇ ਨੇ ਨੀ ਕਿਹਾ ਵੀ ਤੂੰ ਅਰਦਾਸ ਡਾਕਟਰ ਮਿਲਖਾ ਸਿੰਘ ਬਰਾੜ ਤੋਂ ਬਿਨਾਂ ਕਿਸੇ ਨੇ ਨੀ ਕਿਹਾ ਵੀ ਮੈਂ ਅਰਦਾਸ ਪ੍ਰਵਾਨਿਤ ਮਰਜ਼ਾਦਾ ਦੇ ਅੰਦਰ ਰਹਿ ਰਹਿ ਕੇ ਕਰਦਾ ਤੇ ਉਹਨੂੰ ਵੀ ਚਾਰ ਜਣੇ ਪੈ ਗਏ ਮੈਨੂੰ ਸਗੋਂ ਇਹ ਕਿਹਾ ਜਾਂਦਾ ਜੀ ਤੁਸੀਂ ਅਰਦਾਸ ਹੀ ਨੀ ਕਾਹਲੀ ਨਾ ਕਰਿਆ ਕਰੋ ਅਰਦਾਸ ਪ੍ਰੇਮ ਨਾ ਕਰਿਆ ਕਰੋ ਇਹ ਤਾਂ ਸਗੋਂ ਮੇਰੇ ਕੋਲ ਗੱਲਾਂ ਸੋ ਕਹਿਣ ਤੋਂ ਭਾਵ ਇਹ ਹੈ ਕਿ ਅਰਦਾਸ ਵੀ ਸਮੇਂ ਅਨੁਸਾਰ ਸੰਗਤ ਦਾ ਮੁੱਖ ਰੱਖ ਕੇ ਹੀ ਅਕਲੀ ਸਾਹਿਬ ਸੇਵੀ ਹੈ ਅਕਲੀ ਕੀ ਚੈਦਾਨ ਅਕਲੀ ਪੜ੍ਹ ਕੇ ਬੁੱਝੀਏ ਅਕਲੀ ਪਾਈਏ ਮਾਨ ਉਹ ਸੰਸਾਰ ਹੋਣਾ ਚਾਹੀਦਾ ਸੋ ਅਰਦਾਸ ਬਾਕੀ ਜਿਹੜੇ ਕਈ ਮੇਰੀ ਤੇ ਇੱਕ ਥਾਂ ਕਮੇਟੀ ਨਾਲ ਝਗੜਾ ਵੀ ਹੋ ਗਿਆ ਸੀ ਉਹ ਕਹਿਣਗੀ ਵੀ ਮਹਾਰਾਜ ਦੇ ਅੱਗੇ ਖਲੋ ਕੇ ਹੱਥ ਜੋੜ ਕੇ ਉਦੋਂ ਤੂੰ ਸਾਗਰ ਤੁਮ ਪੈ ਅਰਦਾਸ ਕਹਿਣਾ ਚਾਹੀਦਾ ਸਟੇਜ ਤੋਂ ਹੀ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਬਥੇਰਾ ਸਮਝਾਇਆ ਪਰ ਉਹ ਤੋਂ ਸਾਡਾ ਝਗੜਾ ਵਾਧਾ ਵਧੀ ਗਿਆ ਤੇ ਮੈਂ ਉਹ ਸਮਝਦਾ ਕਿ ਚਲੋ ਮੈਂ ਵੀ ਮੂਰਖਤਾ ਕੀਤੀ ਭਈ ਮੈਂ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਅਰਦਾਸ ਦਾ ਹਿੱਸਾ ਨਹੀਂ ਹੈਗਾ ਤੇ ਮੈਂ ਪੜ੍ਹ ਦਿੰਦਾ ਹੁਣ ਵੀ ਪੜ੍ਹ ਹੀ ਦਿੰਦਾ ਪਰ ਗੱਲ ਇਹ ਹੈ ਨਾ ਵੀ ਜਦ ਮੇਰੀ ਮੂੰਹ ਤੇ ਦਾੜੀ ਇੱਕੋ ਦੇ ਰੰਗ ਦੇ ਸੀ ਉਦੋਂ ਮੈਂ ਮੂਰਖ ਜ਼ਿਆਦਾ ਹੁੰਦਾ ਸੀ ਹੁਣ ਨਾਲੋਂ
ਉਹ ਫਿਰ ਤੁਸੀਂ
ਵੈਸੇ ਹੁਣ ਵੀ ਮੂਰਖਤਾ ਪੂਰੀ ਤੇ ਨਹੀਂ ਹੋਈ
ਤੁਸੀਂ ਸੁਣਾਈ ਤਾਂ ਸੀ ਪਿਛਲੀ ਵਾਰੀ ਗੱਲ ਹਾਂਜੀ 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 ਤੁਹਾਨੂੰ ਉਹ ਨੁਕਤਾ ਨਹੀਂ ਨਾ
ਉਹ ਅਵਸਥਾ ਨਹੀਂ ਸੀ ਨਾ ਆਈ ਉਹ ਅਵਸਥਾ ਨਹੀਂ ਆਈ ਇੱਕ ਹੰਕਾਰ ਵੀ ਤੇ ਮੈਨੂੰ ਦੂਜੇ ਭਾਈਆਂ ਵਾਂਗ ਉਪਜੀਵਕਾ ਕਮਾਉਣ ਦੀ ਅਰਦਾਸ ਤੋਂ ਮਜਬੂਰੀ ਨਹੀਂ ਹੈਗੀ ਤੇ ਮੈਂ ਕਿਸੇ ਦੀ ਟਾਈਮ ਮੰਨ ਕੇ ਗਲਤ ਗੱਲ ਨੂੰ ਮੰਨਾ ਇਹ ਉਦੋਂ ਸੋਚ ਸੀਗੀ ਹੁਣ ਸੋਚ ਬਦਲ ਗਈ ਆ ਕਿ ਭਾਈ ਧਰਮ ਜਿਹੜਾ ਆ ਇਹ ਦੋ ਤੇ ਦੋ ਚਾਰ ਨੀ ਇਹ ਗੱਲ ਸ਼ਰਧਾ ਦੀ ਆ ਤੇ ਜੇ ਕਿਸੇ ਦੀ ਅਰਦਾਸ ਕਰਨ ਵਾਲੀ ਸ਼ਰਧਾ ਤੂੰ ਠਾਕਰ ਤੋਂ ਪੈ ਅਰਦਾਸ ਕੋਣ ਚ ਆ ਤੇ ਉਹਦੀ ਸ਼ਰਧਾ ਉਹ ਸਾਨੂੰ ਬਾਣੀ ਪੜ੍ਹਨ ਲਈ ਕਹਿ ਰਿਹਾ ਨਾ ਸ਼ਰਧਾ ਨਾਲ ਤੇ ਕੋਈ ਗਲਤ ਗੱਲ ਤਾਂ ਕਹਿ ਨਹੀਂ ਰਿਹਾ ਅਸੀਂ ਉਹਨੂੰ ਅਸੂਲ ਦੀ ਗੱਲ ਸਮਝਾਉਣਾ ਚਾਹੁੰਦੇ ਹਾਂ ਅਸੂਲ ਦਾ ਇੱਥੇ ਅਸੂਲ ਸਾਲ ਨਹੀਂ ਹੁੰਦਾ ਇੱਥੇ ਤਾਂ ਭਾਈ ਸ਼ਰਧਾ ਪਹਿਲੀ ਗੱਲ ਆ ਸ਼ਰਧਾ ਤੋਂ ਬਾਅਦ
ਅਰਦਾਸ ਦੇ ਵਿਚ ਅਸੀਂ ਚਾਹੁੰਦੇ ਆ ਕਈ ਗੁਰੂ ਘਰਾਂ ਦੇ ਵਿਚ ਲਿਸਟ $5 ਇਹਦੇ $10 ਇਹਦੇ $500 ਇਹਦਾ $50 ਉਹਦੇ ਉਹ ਲਿਸਟ ਜਿਹੜੀ ਨਾ ਇਹ ਮਸਲਾ ਸੀਗਾ ਇਹ ਮਸਲਾ ਹੁੰਦਾ ਆ ਜਦੋਂ ਗੁਰੂ ਘਰ ਦੇ ਵਿਚ ਸੰਗਤ ਥੋੜੀ ਹੁੰਦੀ ਆ ਉਦੋਂ ਇਹ ਚੱਲ ਜਾਂਦਾ ਹੈ। ਇਹ ਪਹਿਲਾਂ ਇੱਦਾਂ ਹੀ ਚੱਲਦੇ ਹੁੰਦੇ ਸੀਗੇ, ਪਰ ਹੁਣ ਕੀ ਹੈ ਵੀ ਜਿੱਦਾਂ ਸੰਗਤ ਵੱਧਦੀ ਹੈ ਤੇ ਇਹ ਇੰਪੋਸੀਬਲ ਹੋ ਗਿਆ। ਇਹਦਾ ਮਸਲੇ ਦਾ ਹੱਲ ਇੱਥੇ ਕੱਢਿਆ ਹੋਇਆ ਸਾਡੇ ਵੱਲ ਗੁਲਗੇ ਦੇ ਵਿੱਚ ਕਿ ਜਿਹੜਾ ਤਾਂ ਪਰਿਵਾਰ ਨੇ ਲੰਗਰ ਕਰਵਾਉਣਾ ਆ ਹਨਾ, ਜਾਂ ਰੁਮਾਲਾ ਸਾਹਿਬ ਉਹਨਾਂ ਉਹ ਮੇਨ ਅਰਦਾਸ ਦੇ ਵਿੱਚ ਹੁੰਦਾ, ਕਿਉਂਕਿ ਲੰਗਰ ਸਾਰੇ ਵਰਤਣਾ ਹੁੰਦਾ, ਭੋਗ ਲਾਉਣਾ ਹੁੰਦਾ। ਤੇ ਜਿਹੜੇ ਨਾ ਫਿਰ ਅਸੀਂ ਮਾਇਆ ਦਿੰਨੇ ਆ, ਜਿੱਦਾਂ 10-20-50-100 ਦਿੰਨੇ ਆ, ਉਹ ਅਸੀਂ ਸਾਰੇ ਇੱਥੇ ਜਿਹੜੇ ਦੋਨੋਂ ਗੁਰਦੁਆਰੇ ਰਜਿਸਟਰ ਤੇ ਲਿਖਦੇ ਰਹਿੰਦੇ ਸਾਈਡ ਤੇ, ਉੱਥੇ ਜਾ ਕੇ ਲਿਖ ਦਿੰਦੇ ਨੇ, ਠੀਕ ਹੈ। ਤੇ ਉਹ ਬਾਅਦ ਦੇ ਵਿੱਚੋਂ ਨਾ ਲਿਸਟ ਕਈ ਵਾਰੀ ਲੰਬੀ ਹੋ ਜਾਂਦੀ ਹੈ, ਤੇ ਜਿੱਦਾਂ ਹੀ ਅਰਦਾਸ ਉਹ ਫਿਰ ਸਾਰਿਆਂ ਦੀ ਸਮੂਹਿਕ ਅਰਦਾਸ ਹੋ ਜਾਂਦੀ ਹੈ, ਤੇ ਜਿੱਦਾਂ ਹੀ ਉਹ ਫਿਰ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਤੋਂ ਬਾਅਦ ਨਾ ਸਕੱਤਰ ਸਾਹਿਬ ਉਹ ਸਾਰਿਆਂ ਦੇ ਫਿਰ ਨਾਮ ਪੜ੍ਹ ਦਿੰਦੇ ਆ ਵੀ ਇਹਨਾਂ ਨੇ ਕਿਸ ਕਿਸ ਕਾਰਜ ਦੇ ਲਈ ਪੈਸੇ ਦਿੱਤੇ, ਬਿਲਡਿੰਗ ਵਾਸਤੇ ਦਿੱਤੇ, ਲੰਗਰ ਵਾਸਤੇ ਦਿੱਤੇ। ਸੋ ਇਹ ਇੱਕ ਹੱਲ ਹੈਗਾ ਆ ਵੀ ਅਰਦਾਸ ਤੋਂ ਬਾਅਦ ਬੈਠਿਆਂ ਨੂੰ ਤੁਸੀਂ ਲਿਸਟ ਪੜ੍ਹ ਕੇ।
ਅਮਨਦੀਪ ਜੀ, ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਤੇ ਪਰ ਜਦੋਂ ਉਹ ਨਾਂ ਲਿਆ ਜਾਂਦਾ ਤਾਂ ਇਹਨਾਂ ਨੂੰ ਪੇਚਾਈ ਉਹਦੇ ਨਾਲ ਦੋ ਚਾਰ ਸ਼ਬਦ ਬਾਅਦ ਦੇ ਵਿੱਚ ਨਾਲ ਹੀ, ਜਾਂ ਉਹਦੇ ਉਹ ਲਿਸਟ ਪੜ੍ਹ ਕੇ ਗ੍ਰੰਥੀ ਸਿੰਘ ਜੀ ਸੁਣਾ ਦੇਣ, ਜਾਂ ਸਕੱਤਰ ਸਾਹਿਬ ਹੀ ਇੰਨਾ ਘੋਟਾ ਲਾ ਲੈਣ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਭ ਦੀਆਂ ਕਮਾਈਆਂ ਵਿੱਚ ਬਰਕਤਾਂ ਪਾਵੇ, ਆਪਣੇ ਘਰ ਤੋਂ ਸਿੱਖੀ ਸਿਰਕ ਨਾਮਦਾਨ ਭਰੋਸਾ ਬਖਸ਼ੇ ਔਰ ਮਨੋਕਾਮਨਾ ਪੂਰੀਆਂ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀ ਕੁ ਗੱਲ ਜ਼ਰੂਰ ਬਾਲਕ। ਹੁਣ ਉੱਥੇ ਹਰਿਮੰਦਰ ਸਾਹਿਬ ਕੁਝ ਉੱਥੇ ਕਰਵਾਇਆ ਪਿਆ ਕਿ ਭਾਈ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ ਤੇ ਉਹ ਬੈਂਕ ਚ ਜਮ੍ਹਾਂ ਹੋ ਜਾਂਦੇ ਆ ਦਰਬਾਰ ਸਾਹਿਬ ਦੇ ਦਫ਼ਤਰ ਚੋ, ਤੇ ਉਹ ਬੈਂਕ ਚ ਉਹਦਾ ਫਿਰ ਜਿਹੜਾ ਵਿਆਜ ਹੁੰਦਾ ਹੈ ਨਾ, ਉਹ ਵਿਆਜ ਤੋਂ ਹਰ ਰੋਜ਼ ਅਰਦਾਸ ਹੁੰਦੀ। ਸਾਡੇ ਭਾਈਆ ਜੀ ਨੂੰ ਬੜੀ ਇਸ ਬਾਰੇ ਸ਼ਰਧਾ ਸੀ, ਬਾਬੇ ਗੁਰਭਜਨ ਸਿੰਘ ਉਹਨਾਂ ਤੋਂ ਪੜ੍ਹੇ ਸੀ ਨਾ, ਤੇ ਉਹ ਵੀ ਇਸ ਤਰ੍ਹਾਂ ਕਰਵਾਉਂਦੇ ਹੁੰਦੇ ਸੀਗੇ ਤੇ ਹੁਣ ਵੀ ਚੱਲਦਾ ਆ। ਤੇ ਉਹ ਕਹਿੰਦੇ ਵੀ ਉਹ ਜਿਹੜੀ ਦੇਗ ਬਣ ਕੇ ਆਉਂਦੀ ਆ ਨਾ, ਉਸ ਵੇਲੇ ਦਰਬਾਰ ਸਾਹਿਬ ਵਿੱਚ ਦੇਵਤੇ ਆਏ ਹੁੰਦੇ ਆ। ਚਲੋ ਇਹ ਉਹਨਾਂ ਦੀ ਸ਼ਰਧਾ ਆ, ਪਰ ਕਸਵਲਟੀ ਕੀ ਤਰਕਵਾਦੀ ਕੁਝ ਵੀ ਕਹਿ ਸਕਦਾ, ਕੌਣ ਦੇਵਤੇ ਕਿੱਥੋਂ ਆਏ ਕਿਵੇਂ। ਚਲੋ ਤੇ ਉਹ ਪਹਿਲਾਂ ਵੀ ਅਰਦਾਸ ਦੇ ਵਿੱਚ ਸਾਰਿਆਂ ਦੇ, ਮਹਾਰਾਜਾ ਰਣਜੀਤ ਸਿੰਘ, ਖੜਕ ਸਿੰਘ, ਕੰਵਰ ਨੌਂ, ਨਿਹਾਲ ਸਿੰਘ, ਸ਼ੇਰ ਸਿੰਘ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨਾਂ ਲਏ ਜਾਂਦੇ ਸੀ ਤੇ ਅਰਦਾਸ ਬੜੀ ਲੰਮੀ ਹੋ ਜਾਂਦੀ ਸੀ। ਤੇ ਗਿਆਨੀ ਕਿਰਪਾਲ ਸਿੰਘ ਜੀ ਜਦੋਂ ਹੈੱਡ ਗ੍ਰੰਥੀ ਬਣੇ ਨੇ, ਉਹਨਾਂ ਨੇ ਫਿਰ ਹਾ ਮਰਜ਼ਾਦਾ ਚਾਲੂ ਕੀਤੀ ਵੀ ਅਰਦਾਸ ਉਤਰਾ ਹੀ ਹੋਵੇ। ਤੇ ਇਹ ਉਹ ਅਰਦਾਸੀਆ ਸਿੰਘ ਬਾਅਦ ਦੇ ਵਿੱਚ ਖੜਾ ਹੋ ਕੇ ਉਹਨਾਂ ਦੇ ਨਾਂ ਲੈ ਕੇ ਤੇ ਇਹ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨਾਮਦਾਨ ਬਖਸ਼ੇ। ਤੇ ਇਹ ਹੁੰਦਾ ਵੀ ਸੰਗਤ ਨਾਮ ਵੀ ਸੁਣ ਲੈਂਦੀ ਸੀ, ਅਰਦਾਸ ਵੀ ਹੋ ਜਾਂਦੀ ਸੀ, ਤੇ ਸੰਗਤ ਨੂੰ ਇੰਨਾ ਚਿਰ ਖੜੇ ਵੀ ਨੀ ਸੀ ਰਹਿਣਾ ਪੈਂਦਾ। ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਕਿਹਾ, ਸੰਗਤ ਉਦੋਂ ਬਹਿ ਜਾਂਦੀ ਆ ਤੇ ਫਿਰ ਉੱਠ ਕੇ ਅਰਦਾਸ ਗਿਆ ਉਹਨਾਂ ਦੇ ਨਾਂ ਲੈ ਲੈਂਦਾ। ਹੁਣ ਪਤਾ ਨੀ ਕੀ ਰਿਵਾਜ ਹੋਇਆ, ਕਿਉਂਕਿ 84 ਤੋਂ ਬਾਅਦ ਤੇ ਬਹੁਤ ਹੀ ਕੁਝ ਬਦਲ ਬਦਲਾ ਗਿਆ ਨਾ, ਕਈ ਮਰਿਆਦਾਵਾਂ ਮੁੱਕ ਗਈਆਂ, ਕਈ ਨਵੀਆਂ ਸ਼ੁਰੂ ਹੋ ਗਈਆਂ, ਕਈ ਕੁਝ ਹੋਇਆ। ਤੇ ਇਹ ਕਿ 47 ਵਾਲਿਆਂ ਨੇ ਕਿਸੇ ਡੇਰੇ ਦੀ ਮਰਿਆਦਾ ਲਾਗੂ ਕਰ ਦਿੱਤੀ, ਜਦੋਂ ਫਿਰ ਬਰਸ਼ਿਆਂ ਵਾਲੇ ਸ਼੍ਰੋਮਣੀ ਕਮੇਟੀ ਵਾਲੇ ਆ ਗਏ, ਉਹਨਾਂ ਨੇ 47 ਵਾਲਿਆਂ ਭਜਾ ਕੇ ਮੁੜ ਪੰਥ ਪ੍ਰਵਾਨ ਤੇ ਮਰਿਆਦਾ ਲਾਗੂ ਕਰ ਦਿੱਤੀ। ਬੜਾ ਕੁਝ ਹਨੇਰ, ਕੋਈ
ਹਰਜਿੰਦਰ ਸਿੰਘ ਇਹ ਵੀ ਕੰਮ ਦੀ ਗੱਲ, ਦਿਲ ਵਾਲੀ ਗੱਲ ਹੈ ਤੇ ਕੰਮ ਦੀ ਗੱਲ ਹੈ। ਤੇ ਹਰਜਿੰਦਰ ਸਿੰਘ ਘੁੰਮਣ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਜੁੜੇ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਫਤਿਹ ਬੁਲਾ ਰਹੇ ਨੇ। ਹਰਨੇਕ ਸਿੰਘ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਤੇ ਉਹਨਾਂ ਨੇ ਇੱਕ ਸਵਾਲ ਵੀ ਪੁੱਛਿਆ, ਬਾਅਦ ਚੋਂ ਆਪਾਂ ਕਰਦੇ ਹਾਂ। ਵੀਰਪਾਲ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਇਹ ਸਵਾਲ ਜਿਹੜਾ ਤੁਹਾਡਾ ਮੈਂ ਅਗਲੇ ਸੈਟਰਡੇ ਕਰਾਂਗਾ ਜੀ। ਤੇ ਮੈਂ ਵੈਸੇ ਇਹਨਾਂ ਨੇ ਪੁੱਛਿਆ ਵੀ ਤੁਸੀਂ ਜਗਜੀਤ ਸਿੰਘ ਗਜ਼ਲ ਗਾਇਕ ਨੂੰ ਮਿਲੇ ਹੋ ਜੀ, ਮੈਂ ਨਹੀਂ ਮਿਲਿਆ ਕਦੇ ਵੀ। ਤੇ ਗੁਰਨਾਮ ਸਿੰਘ ਭੁੱਲਰ ਸਾਡੇ ਨਾਲ ਮਲਡੂਰੇ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਆ ਤੁਹਾਡੇ ਵਿੱਚ ਬੜੀ ਖੂਬ ਕੁਆਲਿਟੀ ਹੈ ਕਿ ਪਹਿਲਾਂ ਤੁਸੀਂ ਵਧੀਆ ਵਿਚਾਰ ਕਰਕੇ ਫਿਰ ਇਕਦਮ ਬੰਦੇ ਨੂੰ ਰੋਮਾਂਟਿਕ ਮਾਹੌਲ ਵਾਲਾ ਗੀਤ ਦੇ ਕੇ ਸਭ ਕੁਛ ਹਲਕਾ ਫੁਲਕਾ ਕਰ ਦਿੰਦੇ ਹੋ। ਬਹੁਤ ਵਧੀਆ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ। ਰਾਜਾ ਧਾਲੀਵਾਲ ਮਲਡੂਰੇ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੰਦੀਪ ਰਾਏ ਜੀ ਪ੍ਰੋਗਰਾਮ ਚ ਆ ਗਏ ਨੇ। ਕੁਲਵੀਰ ਸੰਧੂ ਆ ਗਏ ਨੇ, ਕਹਿੰਦੇ ਸੋਰੀ ਕੰਮ ਤੇ ਆ, ਬਿਜ਼ੀ ਆ, ਸੁਣ ਰਹੇ ਆ। ਪਰ ਸਰ ਮਹਾਬਾ ਜੀ ਵੀ ਆਏ ਨੇ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਤੇ ਤਾਇਆ ਜੀ, ਇੱਕ ਸਵਾਲ ਆਇਆ ਸੀ, ਆਪਾਂ ਦੋ ਤਿੰਨ ਮੁੱਦਿਆਂ ਤੇ ਡਿਸਕਸ਼ਨ ਕਰਨੀ ਆ। ਪਹਿਲਾਂ ਇੱਕ ਤਾਂ ਸਿਡਨੀ ਦੇ ਵਿੱਚ ਲੜਾਈ ਹੋਈ ਆ, ਦੂਜੀ ਜਿਹੜੀ ਆ ਵੀ ਗੁਰਮੀਤ ਸਿੰਘ ਹੁਣੀ ਮਾਲਟਾ ਤੋਂ ਸਾਨੂੰ ਸੁਣਦੇ ਆ। ਮਾਲਟਾ ਇੱਕ ਟਾਪੂ ਆ ਗ੍ਰੀਸ ਦੇ ਕੋਲ ਮੈਡੀਟਰੇਨੀਅਨ ਦੇ ਵਿੱਚ, ਤੇ
ਭਲੇ 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 ਭਲੇ
ਹਾਂਜੀ
ਗ੍ਰੀਸ ਦੇ ਗ੍ਰੀਸ ਦੇ ਨੇੜੇ ਪਰ ਆਜ਼ਾਦ ਮੁਲਕ ਆ ਉਹ
ਹਾਂਜੀ ਗ੍ਰੀਸ ਤੇ ਸਾਈਪ੍ਰਸ ਦੇ ਵਿਚਾਲੇ ਹੈ
ਮੈਡੀਟੇਰੀਅਨ ਸੀ ਦੇ ਵਿੱਚ
ਹਾਂਜੀ ਉਹਨਾਂ ਨੇ
ਸਾਈਪ੍ਰਸ ਦੇ ਵੀ ਦੋ ਹੋਏ ਨਾ
ਹਾਂਜੀ ਉਹਨਾਂ ਨੇ ਨਾ ਸਵਾਲ ਪੁੱਛਿਆ ਕਹਿੰਦੇ ਭਾਜੀ ਗਿਆਨੀ ਜੀ ਨੂੰ ਬੇਨਤੀ ਹੈ ਕਿ ਪੁੱਛਿਓ ਕਿ ਜਦੋਂ ਇੰਡੀਆ ਜਾਈਦਾ ਤੇ ਆਨੰਦਪੁਰ ਸਾਹਿਬ ਤੇ ਕੀਰਤਪੁਰ ਜਾਂਦੇ ਹਾਂ ਤਾਂ ਦਰਸ਼ਨ ਦੀਦਾਰ ਕਰਨ ਦੇ ਲਈ ਬੁੱਢਣ ਸ਼ਾਹ ਦੀ ਕਬਰ ਤੇ ਜਾਣਾ ਜ਼ਰੂਰੀ ਹੈ ਤਾਂ ਜੋ ਉਹ ਇਤਿਹਾਸ ਦੱਸਦੇ ਤੇ ਉਹ ਕਿੰਨਾ ਕੁ ਸਹੀ ਹੈ ਇਹ ਵੀ ਚਾਨਣਾ ਪਾਇਓ ਜੀ ਬਾਬਾ ਬੁੱਢਣ ਸ਼ਾਹ ਦੀ ਜਿਹੜੇ
ਦੇਖੋ ਜੀ ਆਪਾਂ ਕੰਪਿਊਟਰ ਤੇ ਹੈ ਨੀ ਕੀ ਤੇ ਉਂਗਲ ਮਾਰੀ ਤੇ ਉਹ ਸਾਰੀ ਜਾਣਕਾਰੀ ਆ ਗਈ ਤੇ ਇਹ ਤਰ੍ਹਾਂ ਧੁੰਦਲੀ ਜੀ ਯਾਦ ਆ ਵੀ ਗੁਰੂ ਨਾਨਕ ਸਾਹਿਬ ਵੀ ਗਏ ਨੇ ਤੇ ਉਹਨੇ ਬੁੱਢਣ ਸ਼ਾਹ ਨੇ ਦੁੱਧ ਭੇਟ ਕੀਤਾ ਮਹਾਰਾਜ ਕਿਹਾ ਛੇਵੇਂ ਜਾਮੇ ਵਿੱਚ ਆਣ ਕੇ ਪੀਆਂਗੇ ਤੇ ਬਾਬਾ ਗੁਰਦਿੱਤਾ ਜੀ ਦਾ ਵੀ ਸੰਬੰਧ ਉੱਥੇ ਜੋੜਿਆ ਜਾਂਦਾ ਤੇ ਉਹ ਇਹ ਗੱਲ ਹੈ ਵੀ ਫਲਾਣੇ ਥਾਂ ਜ਼ਰੂਰ ਜਾਓ ਫਲਾਣੇ ਥਾਂ ਜਾਇਆ ਤੋਂ ਬਿਨਾਂ ਯਾਤਰਾ ਨੀ ਪੂਰੀ ਹੁੰਦੀ ਇਹੋ ਜਿਹੀਆਂ ਗੱਲਾਂ ਬਹੁਤੀਆਂ ਮੇਰੇ ਮੰਨਣ ਚ ਨਹੀਂ ਆਉਂਦੀਆਂ ਜਿਹਦਾ ਜੀ ਕਰਦਾ ਉਹ ਜਾਵੇ ਜਿਹਦਾ ਜੀ ਕਰਦਾ ਨਹੀਂ ਜਾਵੇ ਜਿਹਦੀ ਸ਼ਰਧਾ ਉਹ ਸ਼ਰਧਾ ਨਾਲ ਜਾਵੇ ਜਿਹਦੀ ਵੈਸੇ ਹੀ ਵੇਖਣ ਜਾਣ ਦੀ ਲੋੜ ਆ ਉਹ ਜਾਵੇ ਮੈਂ ਆਨੰਦਪੁਰ ਸਾਹਿਬ ਵੀ ਗਿਆ ਵਾ ਤੇ ਕੀਰਤਪੁਰ ਸਾਹਿਬ ਵੀ ਗਿਆ ਨਾ ਮੈਨੂੰ ਕਿਸੇ ਬੁੱਢਣ ਸ਼ਾਹ ਦੀ ਕਬਰ ਤੇ ਜਾਣ ਲਈ ਕਿਹਾ ਤੇ ਨਾ ਮੈਂ ਗਿਆ ਤੇ ਨਾ ਹੀ ਮੈਂ ਕੋਈ ਮੈਨੂੰ ਕੋਈ ਅਫਸੋਸ ਹੈ ਕਿ ਵੀ ਮੈਂ ਕੁਝ ਗਵਾ ਲਿਆ ਕਿਉਂ ਨੀ ਗਿਆ ਸੋ ਇਸ ਲਈ ਆਪਣੀ ਆਪਣੀ ਭਾਵਨਾ ਹੈ ਸ਼ਰਧਾ ਆ ਭਾਵਨੀ ਭਾਵਨੀ ਸੋ ਪਾਈਏ ਹਾਂਜੀ ਜੇਤੀ ਜੇਤੀ ਤੇਤੀ ਮੰਗਣ ਮੰਗਣ ਮੰਗੇ ਭਾਵਨੀ ਆ ਸੋ ਪਾਈਏ ਬਹੁਤ ਲੋਕੀ ਮੰਗਦੇ ਨੇ ਪਰ ਜੋ ਭਾਵਨਾ ਹੁੰਦੀ ਹੈ ਉਹਨੂੰ ਫਲ ਲੱਗਦੇ ਨੇ ਸੋ ਭਾਈ ਜੀ ਕਿਸੇ ਦੀ ਸ਼ਰਧਾ ਹੈ ਜਾਣ ਦੀ ਉੱਥੇ ਤੇ ਇਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ
ਤਾਇਆ ਜੀ ਥੋੜਾ ਜਿਹਾ ਮੈਂ ਵੀ ਇਹਦੇ ਬਾਰੇ ਦੱਸਣਾ ਚਾਹੁੰਦਾ ਕਿਉਂਕਿ ਮੈਨੂੰ ਕਿਉਂਕਿ ਅਸੀਂ ਉਸ ਏਰੀਏ ਦੇ ਅਸੀਂ ਨਵਾਂ ਸ਼ਹਿਰ ਏਰੀਏ ਤੋਂ ਰੋਪੜ ਏਰੀਆ ਨਵਾਂ ਸ਼ਹਿਰ ਏਰੀਆ ਦੁਆਬਾ ਇਹ ਤਕਰੀਬਨ ਕਿਉਂਕਿ ਜਦੋਂ
ਇੱਕ ਮਿੰਟ ਨਿੱਕੀ ਜੀ ਮਤਲਬ ਇਸ ਤਰ੍ਹਾਂ ਜਿਹੜੇ ਜਿਸ ਸਥਾਨ ਦੇ ਉੱਪਰ ਜਿਸ ਏਰੀਏ ਕੋਈ ਸਥਾਨ ਧਾਰਮਿਕ ਹੁੰਦਾ ਹੈ ਨਾ ਉੱਥੋਂ ਦੇ ਲੋਕਾਂ ਦੀ ਸ਼ਰਧਾ ਭਾਵਨਾ ਗਿਆਨ ਦੂਜੇ ਇਲਾਕਿਆਂ ਨਾਲੋਂ ਜ਼ਿਆਦਾ ਹੁੰਦਾ ਹੈ ਹੁਣ ਅਸੀਂ ਮਾਝੇ ਦੇ ਵਿੱਚ ਕਦੀ ਸੁਣਿਆ ਹੀ ਨਹੀਂ ਵੀ ਉੱਥੇ ਜ਼ਰੂਰ ਜਾਣਾ ਚਾਹੀਦਾ ਉੱਥੇ ਕੋਈ ਕਬਰ ਆ ਇਸ ਤਰ੍ਹਾਂ ਜਿਵੇਂ ਗੁਰੂ ਅੰਮ੍ਰਿਤਸਰ ਦੇ ਨੇੜੇ ਬਾਸਰ ਕੇ ਪਿੰਡ ਜਿਹੜਾ ਵੀ ਉੱਥੇ ਉਹ ਸਨ ਲਾਈ ਸੀ ਬਾਬਾ ਬੁੱਢਾ ਜੀ ਨੇ ਸ਼ਾਇਦ ਤੁਹਾਡੇ ਏਰੀਏ ਵਾਲਿਆਂ ਨੂੰ ਇਸ ਇਤਿਹਾਸ ਦਾ ਨਾਂ ਹੀ ਪਤਾ ਹੋਵੇ ਵੀ ਉਹ ਵੀ ਆ ਵੀ ਉਹ ਸਨ ਦੇ ਵਿੱਚੋਂ ਜਿਹੜਾ ਲੰਘੇ ਤੇ ਉਹ ਆਪਣਾ ਮੁਕਤੀ ਹੋ ਜਾਏਗੀ ਤੇ ਉਹ ਸਰਵ ਇਤਿਹਾਸ ਲੰਮਾ ਆ ਤੇ ਗੁਰੂ ਸਾਹਿਬ ਜਦੋਂ ਦਾਤੂ ਨੇ ਲੱਤ ਮਾਰੀ ਤੇ ਗੁਰੂ ਅੰਮ੍ਰਿਤਸਰ ਸਾਹਿਬ ਆਪਣੇ ਪਿੰਡ ਆ ਗਏ ਤੇ ਕਮਰੇ ਵਿੱਚ ਇੱਕ ਕੋਠੇ ਵਿੱਚ ਬਹਿ ਕੇ ਸਮਾਧੀ ਲਾ ਲਈ ਤੇ ਉੱਤੇ ਲਿਖ ਕੇ ਲਾ ਤਾ ਵੀ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਤੇ ਬਾਬਾ ਬੁੱਢਾ ਜੀ ਨੇ ਦਰਵਾਜ਼ਾ ਵੀ ਨਹੀਂ ਖੋਲਿਆ ਕੰਧ ਪਾੜ ਕੇ ਸਨ ਲਾ ਕੇ ਅੰਦਰ ਜਾ ਮੱਥਾ ਟੇਕਿਆ ਤੇ ਉਹ ਸੀ ਕੱਚਾ ਕੋਠਾ ਹੁਣ ਉੱਥੇ ਸੰਤ ਬਾਬਾ ਨੇ ਸੰਗ ਮਰ ਮਰ ਦੀ ਉਹ ਮੋਰੀ ਜੀ ਬਣਾਤੀ ਆ ਵੀ ਆਹ ਸਨ ਆ ਸੋ ਕਹਿਣ ਤੋਂ ਭਾਵ ਇਹ ਹੈ ਕਿ ਜੇ ਉਸ ਇਲਾਕੇ ਦੇ ਵਿੱਚ ਹਾਂ ਕੋਈ ਵਿਚਾਰ ਆ ਕੋਈ ਸ਼ਰਧਾ ਆ ਕੋਈ ਭਾਵਨਾ ਆ ਇਹ ਕੋਈ ਗਲਤ ਨਹੀਂ ਹੈਗੀ ਗੱਲ ਮੈਂ ਗਿਆ ਵਾ ਮੈਨੂੰ ਮੈਂ ਸਮਾਜ ਉੱਥੇ ਕਬਰ ਤੇ ਜਾਣਾ ਮੁਨਾਸਬ ਹੀ ਨਹੀਂ ਸਮਝਿਆ ਹੁਣ ਆਪਾਂ ਸੋਰੀ ਨਿੱਕੀ ਜੀ ਗੱਲ ਮੈਂ 99 ਦੇ ਵਿੱਚ ਅਸੀਂ ਗਏ ਆ ਪੰਜਾ ਸਾਹਿਬ ਤੇ ਮੇਰੇ ਨਾਲ ਇੱਕ ਅਮਰੀਕਾ ਤੋਂ ਸੀਗਾ ਸਿੱਖ ਤੇ ਕਿਹਾ ਵੀ ਆਓ ਚਲੋ ਕਬਰ ਤੇ ਚਲੀਏ 99 ਚ ਤੇ ਉਹ ਉਹਨੇ ਕੰਨ ਨਾ ਲਾਏ ਤੇ ਮੈਂ ਵੀ ਝੱਕ ਜਿਹਾ ਗਿਆ ਤੇ ਮੁੜਕੇ ਅਸੀਂ ਕਿੰਨੇ ਸਾਲ ਬਾਅਦ 12 ਦੇ ਵਿੱਚ ਗਏ ਆ ਤੇ ਮੈਂ ਕਿਹਾ ਵੀ ਮੈਂ ਲਿਖਿਆ ਵੀ ਆ ਲੇਖ ਦੇ ਵਿੱਚ ਵੀ ਹਾਲਾਂਕਿ ਉਦੋਂ ਮੈਂ ਬੁੱਢਾ ਵੀ ਹੋ ਗਿਆ ਇੰਨੇ ਸਾਲਾਂ ਦੇ ਵਿੱਚ ਤੇ 13-14 ਸਾਲਾਂ ਦੀ ਬਾਅਦ ਦੀ ਗੱਲ ਆ ਤੇ ਅਸੀਂ ਕਬਰ ਤੇ ਜਾ ਵੀ ਆਏ ਆ ਉੱਥੇ ਬਾਬਾ ਕੀ ਉਹਦਾ ਬਲੀ ਕਧਾਰੀ ਤੇ ਮੈਂ ਕਿਸੇ ਨੂੰ ਕੋਈ ਗੱਲ ਕਿਹਾ ਵੀ ਮੈਂ ਕਿਹਾ ਵੀ ਆਪਾਂ ਚਲੀਏ ਉਹ ਕਹਿੰਦਾ ਉਹਨੂੰ ਕੰਨ ਕਾਹਨੂੰ ਜਾਣਾ ਉੱਥੇ ਜਿਹੜਾ ਸਾਡਾ ਬਾਬੇ ਨੂੰ ਵੱਟੇ ਮਾਰਦਾ ਸੀ ਉਹ ਮੈਂ ਕਿਹਾ ਵੇਖੇ ਤੁਸੀਂ ਕਿਹੜਾ ਕਿਹਦੇ ਜੁਰਦ ਕੀਤੀ ਸਾਡੇ ਬਾਬੇ ਨੂੰ ਵੱਟੇ ਮਾਰਨ ਦੀ ਚਲੋ ਹਾਸੇ ਦੀ ਗੱਲ ਅਸੀਂ ਚਲੇ ਵੀ ਗਏ ਅੱਗੇ ਪਿੱਛੇ ਸਾਡੇ ਜਥਾ ਸੀਗਾ ਅੱਗੇ ਪਿੱਛੇ ਉਹ ਗੰਨਾ ਵਾਲੇ ਉਹਨਾਂ ਦੇ ਪੁਲਿਸ ਵਾਲੇ ਸਿਕਿਉਰਿਟੀ ਵਾਲੇ ਸੀ ਅਸੀਂ ਗਏ ਜਾ ਕੇ ਚੱਕਰ ਲਾ ਕੇ ਆ ਗਏ ਸੋ ਇਸ ਲਈ ਆ ਵੀ ਉਹਦੇ ਚ ਮੈਂ ਨੀ ਸਮਝਿਆ ਵੀ ਕੋਈ ਮੈਂ ਜ਼ਿਆਦਾ ਪੁੰਨ ਖੱਟ ਲਿਆ ਤੇ 99 ਚ ਜੇ ਨਹੀਂ ਗਿਆ ਤੇ ਮੈਂ ਪੁੰਨ ਖੱਟਣੋਂ ਵਾਂਝਿਆ ਰਹਿ ਗਿਆ ਇਹੋ ਜੀ ਕੋਈ ਮੈਨੂੰ ਭਾਵਨਾ ਅੰਦਰ ਨਹੀਂ ਹੈ ਜੀ
ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਦੁਆਬੇ ਚ ਜ਼ਿਆਦਾ ਜਿਹੜੀ ਸਿੱਖੀ ਆਈ ਹੈ ਨਾ ਇੱਧਰ ਰੋਪੜ ਸਾਈਡ ਨਵਾਂ ਸ਼ਹਿਰ ਇਹ ਨਾ ਛੇਵੇਂ ਪਾਤਸ਼ਾਹ ਜਦੋਂ ਆਏ ਆ ਕੀਰਤਪੁਰ ਉਹਨਾਂ ਨੇ ਵਸਾਇਆ ਆ ਗਵਾਲੀਅਰ ਤੋਂ ਬਾਅਦ ਤਾਂ ਸੱਤਵੇਂ ਪਾਤਸ਼ਾਹ ਨੇ ਬੜਾ ਕੰਮ ਕੀਤਾ ਇਲਾਕੇ ਦੇ ਵਿੱਚ ਇਲਾਕੇ ਦੇ ਸੁਧਾਰ ਦੇ ਲਈ ਹਨਾ ਤੇ ਕੀਰਤਪੁਰ ਦੀ ਬੜੀ ਮਹਾਨਤਾ ਰਹੀ ਹੈ ਕਿਉਂਕਿ ਪਤਾਲਪੁਰੀ ਪਹਿਲਾਂ ਹਰਿਦੁਆਰ ਜਾਣਾ ਪੈਂਦਾ ਸੀ ਲੋਕ ਬੜੇ ਪਰੇਸ਼ਾਨ ਹੁੰਦੇ ਸੀ ਲੁੱਟ ਖਸੁੱਟ ਹੁੰਦੀ ਸੀ ਮਰ ਜਾਂਦੇ ਸੀ ਤਾਂ ਉਹਨਾਂ ਨੇ ਵੀ ਇੱਕ ਸੁਵਿਧਾ ਇੱਥੇ ਸ਼ੁਰੂ ਕੀਤੀ ਵੀ ਤੁਸੀਂ ਇੱਥੇ ਪਤਾਲਪੁਰੀ ਸਾਹਿਬ ਜਿਹੜਾ ਵੀ ਉੱਥੇ ਆਪਣੇ ਅਸ਼ਟ ਜਿਹੜੇ ਪਾਣੇ ਹਨਾ ਸੋ ਇਸ ਤਰ੍ਹਾਂ ਕਾਫੀ ਫੈਸਿਲਿਟੀਆਂ ਦਿੱਤੀਆਂ ਗੁਰੂ ਸਾਹਿਬਾਂ ਨੇ ਇਹਨਾਂ ਇਲਾਕਿਆਂ ਦਾ ਸਟੈਂਡਰਡ ਚੱਕਿਆ ਵੈਦਖਾਨੇ ਚਲਾਏ ਹਨਾ ਦਵਾਖਾਨੇ ਚਲਾਏ ਤੇ ਉਹ ਤੋਂ ਬਾਅਦ ਫਿਰ ਨੌਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਵਸਾਇਆ ਜਿਹੜਾ ਕਿ ਅਨੰਦਪੁਰ ਦਾ ਪਹਿਲਾ ਨਾਮ ਹੁੰਦਾ ਸੀ ਹਨਾ ਤੇ ਇਹ ਨਾ ਜਦੋਂ ਕੀਰਤਪੁਰ ਸਾਹਿਬ ਛੇਵੇਂ ਪਾਤਸ਼ਾਹ ਦਾ ਹੈਗਾ ਦ੍ਰਿਸ਼ਟਾਂਤ ਮਤਲਬ ਵਰਤਾਂਤ ਆਉਂਦਾ ਹੈ ਕਿ ਉਹ ਪੀਰ ਬੁੱਧੂ ਸ਼ਾਹ ਨੂੰ ਮਿਲੇ ਛੇਵੇਂ ਜਾਮੇ ਦੇ ਵਿੱਚ ਤੇ ਉਹਨਾਂ ਨੇ ਉਹ ਅੱਧਾ ਗਲਾਸ ਦੁੱਧ ਦਾ ਪੀਤਾ ਤੇ ਉਹ ਮੈਂ ਇਹ ਸਾਨੂੰ ਇੱਦਾਂ ਦੱਸਿਆ ਜਾਂਦਾ ਸੀ ਮੇਰੀ ਦਾਦੀ ਸਾਨੂੰ ਦੱਸਦੀ ਅਸੀਂ ਜਾਂਦੇ ਹੁੰਦੇ ਸੀ ਚਾਲੇ ਤੇ ਉਦੋਂ ਤਾਂ ਗੱਡਿਆਂ ਤੇ ਟਰਾਲੀਆਂ ਤੇ ਵੀ ਜਾਂਦੇ ਹੁੰਦੇ ਸੀ ਪਰ ਪਹਿਲਾਂ ਮੇਰੀ ਦਾਦੀ ਦੱਸਦੀ ਹੈ ਕਿ ਅਸੀਂ ਪੈਦਲ ਸਾਲ 'ਚ ਇੱਕ ਵਾਰੀ ਜਾਂਦੇ ਹੁੰਦੇ ਸੀ ਰਸ਼ਤ ਲੈ ਕੇ ਨਾਲ ਤੇ ਉੱਥੇ ਲੰਗਰ ਲਾਉਂਦੇ ਚਲੇ ਜਾਣਾ ਤੇ ਉਹ ਇਹ ਸਾਡੇ ਬਣਿਆ ਸੀਗਾ ਵੀ ਪਹਿਲਾਂ ਕੀਰਤਪੁਰ ਸਾਹਿਬ ਜਾਣਾ ਚਾਲਾ ਤਾਂ ਲੱਗਣਾ ਕਿਉਂਕਿ ਬਾਇਆ ਕੀਰਤਪੁਰ ਜਾਣਾ ਪੈਂਦਾ ਸੀ ਪੁਲ ਨੂਰਪੁਰ ਬੇਦੀਆਂ ਦਾ ਟੱਪ ਕੇ ਵੀ ਪਹਿਲਾਂ ਕੀਰਤਪੁਰ ਸਾਹਿਬ ਜਾਣਾ ਵੀ ਜੇ ਕੀਰਤਪੁਰ ਨਹੀਂ ਗਏ ਤਾਂ ਤੁਹਾਡਾ ਅਨੰਦਪੁਰ ਦਾ ਚਾਲਾ ਲੱਗਣਾ ਨੀ ਸਾਲੇ ਮੈਂ ਇਹ ਸਾਡੇ ਏਰੀਏ ਚ ਜਾਣੀ ਕਿ ਪ੍ਰਚਲਿਤ ਸੀਗਾ ਸੋ ਜੇ ਕੀਰਤਪੁਰ ਜਾਣਾ ਆ ਤਾਂ ਉਹ ਇੱਕ ਸੈੱਟ ਬਣਾਇਆ ਹੁੰਦਾ ਸੀ ਵੀ ਪਹਿਲਾਂ ਪਤਾਲਪੁਰੀ ਆਉਂਦਾ ਪਹਿਲਾਂ ਪਤਾਲਪੁਰੀ ਜਾਣਾ ਫਿਰ ਇਸ ਗੁਰਦੁਆਰੇ ਜਾਣਾ ਫਿਰ ਪੀਰ ਬੁੱਧੂ ਸ਼ਾਹ ਦੇ ਵੀ ਜਾਣਾ ਹਨਾ ਇੱਦਾਂ ਮਤਲਬ ਉਹ ਉੱਥੇ ਵੀ ਜਾਣਾ ਇਹ ਜ਼ਰੂਰੀ ਹੈ ਉਹ ਇੱਕ ਦਿਨ ਕਹਿੰਦੇ ਮੈਪ ਤੇ ਬਣਾਇਆ ਹੋਇਆ ਸੀਗਾ ਕਿਉਂਕਿ ਉਦੋਂ ਇੱਕ ਦੋ ਬੰਦੇ ਹੀ ਭੇਤੀ ਹੁੰਦੇ ਸੀ ਕਿੱਥੇ ਕਿੱਥੇ ਜਾਣਾ ਤੇ ਉਦੋਂ ਡੰਡੀਆਂ ਹੁੰਦੀਆਂ ਸੀਗੀਆਂ ਸੋ ਇਸ ਕਰਕੇ ਉਹਨਾਂ ਨੇ ਉਹ ਉਲੀਕਿਆ ਹੁੰਦਾ ਸੀਗਾ ਵੀ ਇਹਨਾਂ ਇਹਨਾਂ ਥਾਂ ਤੇ ਜਾਣਾ ਇਹ ਇਤਿਹਾਸਕ ਜਗ੍ਹਾ ਨੇ ਹੁਣ ਦੇਖੋ ਮੈਂ ਇਹ ਕਹਿੰਦਾ ਕਿ ਅਗਰ ਬਾਬਾ ਬੁੱਢਣ ਸ਼ਾਹ ਦੀ ਕਬਰ ਹੈ ਉੱਤੇ ਗੁਰੂ ਸਾਹਿਬ ਨਾਲ ਉਹਨਾਂ ਦੇ ਗੱਲਬਾਤ ਹੋਈ ਪਹਿਲੇ ਪਾਤਸ਼ਾਹ ਦੀ ਹੋਈ ਜਾਂ ਛੇਵੇਂ ਪਾਤਸ਼ਾਹ ਦੀ ਹੋਈ ਇੱਦਾਂ ਸਾਈਂ ਮੀਆਂ ਮੀਰ ਜੀ ਉਹ ਵੀ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਆ ਤੇ ਉਹ ਅਸੀਂ ਉਹ ਸਾਡੇ ਆ ਸਕਦੇ ਆ ਤਾਂ ਅਸੀਂ ਵੀ ਉਹਨਾਂ ਨੂੰ ਕਿਉਂ ਨਹੀਂ ਯਾਦ ਕਰ ਸਕਦੇ ਉਹ ਵੀ ਸਾਡੇ ਇੱਕ ਨਾਲ ਸਾਡੇ ਇਤਿਹਾਸ ਦਾ ਹਿੱਸਾ ਹੀ ਨੇ ਹਨਾ ਸੋ ਇਸ ਕਰਕੇ ਸਾਡੇ ਸਾਡੇ ਏਰੀਏ ਚ ਮਨੌਤ ਹੈ ਕਿ ਕਿਉਂਕਿ ਸਾਡੇ ਗੁਰੂ ਸਾਹਿਬ ਉੱਥੇ ਗਏ ਆ ਸਾਨੂੰ ਵੀ ਕੋਈ ਦਿੱਕਤ ਨਹੀਂ ਹੈਗੀ ਉੱਥੇ ਜਾਣ ਦੀ ਸਾਨੂੰ ਜਾਣਾ ਚਾਹੀਦਾ ਜਿੱਥੇ ਸਾਡੇ ਗੁਰੂ ਸਾਹਿਬ ਵੀ ਗਏ ਆ ਹਨਾ ਜੇ ਹੁਣ ਅੱਜ
ਬਿਲਕੁਲ ਮੈਂ ਤਾਜੀ
ਜਿੱਦਾਂ ਫੋਰ ਐਗਜ਼ਾਮਪਲ ਅੱਜ ਦੇ ਟਾਈਮ ਦੇ ਵਿੱਚ ਅਸੀਂ ਅਸੀਂ ਪਿਛਲੇ ਸਾਲ ਨਨਕਾਣਾ ਸਾਹਿਬ ਜਾ ਕੇ ਆਏ ਆ ਠੀਕ ਆ ਸਾਰਾ ਜਥਾ ਜਾ ਕੇ ਆਇਆ ਮੇਰੇ ਮਨ ਦੇ ਵਿੱਚ ਇੱਛਾ ਆ ਰਹੀ ਸੀ ਸ਼ਾਇਦ ਤੁਹਾਡੇ ਵੀ ਆਈ ਕਿ ਮੇਰਾ ਦਿਲ ਕਰਦਾ ਮੈਂ ਮੱਕੇ ਵੀ ਜਾ ਕੇ ਆਵਾਂ ਮੇਰਾ ਦਿਲ ਕਰਦਾ ਆ ਹਨਾ ਕਿ ਜੇ ਮੈਂ ਮਤਲਬ ਅਸੀਂ ਦੋਵੇਂ ਜਣੇ ਚਲੇ ਗਏ ਨਹੀਂ ਜਾਣ ਨੀ ਦੇਣਾ ਜੇ ਚਲੇ ਵੀ ਗਏ ਤਾਂ ਸਾਡਿਆਂ ਨੇ ਨੀ ਰਹਿਣ ਦੇਣਾ ਉਹ ਲੈ ਇਹ ਤਾਂ ਉੱਥੇ ਤੁਰੇ ਫਿਰਦੇ ਸਿੱਖ ਹੋ ਕੇ ਐਂ ਹੋ ਗਏ ਮੈਂ ਤੁਹਾਨੂੰ ਦੱਸਦੀ ਜਾਂਦਾ ਮੈਂ ਸੋਚਦਾ
ਜੇ ਮੈਨੂੰ ਜੇ ਮੈਨੂੰ ਮੁਸਲਮਾਨ ਜਾਣ ਦੇਣ ਤੇ ਮੈਂ ਜਰੂਰ ਜਾਵਾਂਗਾ ਤੇ ਜੇ ਕੋਈ ਮੈਨੂੰ ਆਏ ਨੂੰ ਕਹੇ ਵੀ ਤੂੰ ਸਿੱਖ ਨੀ ਮੱਕੇ ਜਾ ਕੇ ਮੈਂ ਕਿਹਾ ਫਿਰ ਗੁਰੂ ਨਾਨਕ ਸਾਹਿਬ ਕਿੱਧਰੋਂ ਦੇ ਸਿੱਖ ਹੋਏ
ਆਹੋ ਨਹੀਂ ਮਤਲਬ ਇਹ ਜਿਹੜੀ ਮੱਕੇ ਗਏ ਨਾ ਕੋਈ ਸਮੱਸਿਆ ਨੀ ਮੈਂ ਤਾਂ ਸਮਾਂ ਕੇ ਦੇਖੋ ਗੁਰੂ
ਮੇਰਾ ਮਤਲਬ ਇਹ ਹੈ ਭਾਈ ਦੇਖੋ ਕਈ ਰਵਾਇਤਾਂ ਚੱਲ ਆ ਰਹੀਆਂ ਹੁੰਦੀਆਂ ਸੀਨਾ ਬਸੀਨਾ ਉਹ ਇਤਿਹਾਸ ਵਿੱਚ ਲਿਖਤ ਵਿੱਚ ਨਹੀਂ ਆਉਂਦੀਆਂ ਲੋਕਾਂ ਦੀ ਭਾਵਨਾ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੁੰਦੀ ਹੈ ਕੋਈ ਰਵਾਇਤ ਚੱਲਦੀ ਹੁੰਦੀ ਹੈ ਜ਼ਰੂਰੀ ਨਹੀਂ ਹਰ ਕੁਝ ਵਾਪਰਦਾ ਤੇ ਸੰਸਾਰ ਦੇ ਵਿੱਚ ਸਾਦਰ ਸਮਾਨ ਆ ਪਰ ਲਿਖਤੀ ਅੱਖਰਾਂ ਦੇ ਵਿੱਚ ਤੇ ਬੂੰਦ ਸਮਾਨ ਆਉਂਦਾ ਆ ਸੋ ਇਸ ਲਈ ਉਸ ਇਲਾਕੇ ਦੀ ਜੋ ਪੀੜੀ ਦਰ ਪੀੜੀ ਰਵਾਇਤ ਚਲੀ ਆ ਰਹੀ ਆ ਉਹ ਉਹਦੇ ਕਿੰਤੂ ਪਰੰਤੂ ਕਰਨ ਦੀ ਸਾਨੂੰ ਕੋਈ ਕੀ ਮਜਬੂਰੀ ਆ ਤੇ ਪਰ ਕੋਈ ਵਹਿਮ ਭਰਮ ਨਹੀਂ ਹੋਣਾ ਚਾਹੀਦਾ ਤੇ ਹੁਣ ਦੇਖੋ ਜਿਹੜੀ ਸਿੱਖ ਰਹਿਤ ਮਰਯਾਦਾ ਤੁਸੀਂ ਹੁਣ ਜ਼ਿਕਰ ਕੀਤਾ ਵੀ ਕੀਰਤਪੁਰ ਫੁੱਲ ਪਾ ਦਿਓ ਬਹੁਤ ਸਿੱਖ ਲੋਕੀ ਉੱਥੇ ਪਾਉਂਦੇ ਵੱਡੇ ਵੱਡੇ ਲੀਡਰਾਂ ਦੇ ਵੀ ਜਾਂਦੇ ਆ ਪਰ ਸਿੱਖ ਰਹਿਤ ਮਰਯਾਦਾ ਦੇ ਵਿੱਚ ਲਿਖਿਆ ਆ ਵੀ ਜ਼ਰੂਰੀ ਨਹੀਂ ਹੈਗਾ ਕਿ ਨੇੜੇ ਕਿਸੇ ਵੀ ਵਗਦੇ ਪਾਣੀ ਵਿੱਚ ਪਰਵਾਹ ਕਰ ਦਿਓ ਵਗਦੇ ਪਾਣੀ ਨਹੀਂ ਹੈਗਾ ਤੇ ਨਹੀਂ ਹਾਲਾਤ ਦੇ ਮੁਤਾਬਕ ਜ਼ਮੀਨ ਚ ਟੋਆ ਕੱਢਕੇ ਪੁੱਟ ਦਿਓ ਤਾਂ ਕਿ ਸਵਾਹ ਤੇ ਫੁੱਲ ਜਿਹੜੇ ਆ ਉਹ ਲੋਕਾਂ ਦੇ ਪੈਰਾਂ ਚ ਨਾ ਆਉਣ ਗੱਲ ਇੱਦਾਂ ਹੀ ਆ ਜੇ ਮ੍ਰਿਤਕ ਚੰਦਨ ਚੜਾਵੇ ਉਸ ਤੇ ਕਹੋ ਕਮਨ ਫਲ ਪਾਵੇ ਤੇ ਸੋ ਇਸ ਲਈ ਰਵਾਇਤ ਜਿਹਨਾਂ ਦੀ ਕਰਦਾ ਆ ਤੇ ਉੱਥੇ ਕੀਰਤਪੁਰ ਸਾਹਿਬ ਜਾ ਕੇ ਫੁੱਲ ਤਾਰਨੇ ਆ ਤੇ ਉਹ ਮੁਬਾਰਕ ਉਹਨਾਂ ਨੂੰ। ਹੁਣ ਬਹੁਤੇ ਗੋਂਦਵਾਲ ਸਾਹਿਬ ਵੀ ਆਪਾਂ ਕਰਦੇ ਆ ਹੀ ਆਪਣੇ ਭਾਈ ਆ, ਮੈਂ ਪਿਤਾ ਮਾਤਾ ਜੀ ਵੇਲੇ ਤੇ ਨਹੀਂ ਜਾ ਸਕਿਆ ਤੇ ਕਿਉਂਕਿ ਹੱਥ ਤੰਗ ਸੀ ਕਿਰਾਏ ਖੁਣੋ, ਤੇ ਜਰੂਰ ਉੱਥੇ ਬੀਬੀ ਦੇ ਵੀ ਸਾਡੇ ਫੁੱਲ ਉੱਥੇ ਪਾਏ ਗਏ ਹੋਣਗੇ ਤੇ ਭਾਈਆ ਜੀ ਵੀ ਅਸੀਂ ਹੱਥੀ ਜਾ ਕੇ ਪਰਿਵਾਰ ਗੋਇੰਦਵਾਲ ਸਾਹਿਬ ਜਲ ਪ੍ਰਵਾਹ ਕਰਕੇ ਆਏ ਆ। ਤੇ ਸੋ ਇਹ ਆ ਵੀ ਜਿੱਥੇ ਜਿੱਥੇ ਵੀ ਕਿਸੇ ਦੀ ਕੋਈ ਭਾਵਨਾ ਜੁੜੀ ਹੋਈ ਹੁੰਦੀ ਹੈ ਉਹਨੂੰ ਤੋੜਨਾ, ਤੇ ਜਾਂ ਤੇ ਤੁਹਾਡੇ ਕੋਲ ਗੁਰੂ ਨਾਨਕ ਸਾਹਿਬ ਵਰਗੀ ਜੋਤ ਸ਼ਕਤੀ ਹੋਵੇ ਕਿ ਤੁਸੀਂ ਤੋੜ ਕੇ ਉਹ ਮਾੜੀ ਗੱਲ ਤੋਂ ਤੋੜ ਕੇ ਕਿਸੇ ਚੰਗੀ ਗੱਲ ਨਾਲ ਜੋੜ ਸਕੋ। ਚੰਗੀ ਗੱਲ ਨਾਲ ਜੋੜਨ ਦੀ ਸਾਡੇ ਕੋਲ ਸ਼ਕਤੀ ਨਹੀਂ, ਤੇ ਜਿੱਥੇ ਅਗਲੇ ਜੁੜਿਆ ਹੋਇਆ ਵਾ ਉਥੋਂ ਤੋੜ ਕੇ ਅਸੀਂ ਤੇ ਉਹਨੂੰ ਅੱਧ ਵਿਚ ਫਿਰ ਮਨਮੁਖ ਵਿਚਾਰਾ ਵਾਲੀ ਹਾਲਤ ਵਿਚ ਲਿਆ ਦੇਈਏ ਅਸੀਂ। ਤੇ ਇਸ ਲਈ ਜੋ ਤੁਹਾਡੇ ਦਾਦੀ ਜੀ ਨੇ ਜੋ ਪਿੰਡ ਦੇ ਵਿਚ ਜੋ ਇਲਾਕੇ ਚ ਰਵਾਇਤ ਚੱਲ ਆ ਰਹੀ ਹੈ ਉਸ ਰਵਾਇਤ ਦੇ ਵਿਚ ਕੋਈ ਵੀ ਗਲਤੀ ਨਹੀਂ ਹੈਗੀ
ਜੀ
ਚਲੇ ਜਾਣ ਦੇ ਵਿਚ।
ਤਾਇਆ ਜੀ ਰਵਾਇਤਾਂ ਦੀ ਗੱਲ ਕਰਨੀ ਆ ਤੇ ਆਉਣ ਵਾਲੇ ਪ੍ਰੋਗਰਾਮ ਚ ਨਾ ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਉਹਦੇ ਚ ਆਪਾਂ 15 ਕੁ ਮਿੰਟ ਨਾ ਆਪਾਂ ਕਰਨੀ ਆ ਬਾਬੇ ਨਾਨਕ ਦੇ ਰੁਪਈਆਂ ਦੀ ਗੱਲ, 20 ਰੁਪਈਆਂ ਦੀ ਗੱਲ ਇਹਦੇ ਬਾਰੇ। ਹਾਂਜੀ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਨੇ ਵੀ ਸਵਾਲ ਚੁੱਕੇ ਸੀਗੇ ਤੇ ਇਹਦੇ ਵੀ ਕਰਾਂਗੇ। ਇਕੱਲੇ ਉਹ ਨਹੀਂ, ਹੋਰ ਬਹੁਤ ਸਾਰੇ ਮਤਲਬ ਜਿਹੜੇ ਪੜ੍ਹੇ ਲਿਖੇ ਐਡਵਾਂਸ ਅਸੀਂ ਹੈਗੇ ਹਾਂ ਸਾਡਿਆਂ ਚੋਂ, ਉਹ ਵੀ ਕੁਐਸਚਨ ਮਾਰਕ ਕਰਦੇ ਨੇ ਕਿ ਰੁਪਈਏ ਹੁੰਦੇ ਨਹੀਂ ਸੀ ਆਹ ਨਹੀਂ। ਇਹ ਨਾ ਆਪਾਂ ਅਗਲੇ ਪ੍ਰੋਗਰਾਮ ਚ ਕਰਾਂਗੇ, ਮੈਂ ਕਾਫੀ ਰਿਸਰਚ ਕੀਤੀ ਆ ਤੇ ਆਪਾਂ ਉਹਦੇ ਚ ਨਾ 15 ਕੁ ਮਿੰਟ ਲਾਵਾਂਗੇ। ਪਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਹੁਣ ਇੱਕ ਥੋੜੀ ਜਿਹੀ ਚਿੰਤਨ ਇਹ ਕਰਨਾ ਆ ਕਿ ਹੈਰਿਸ ਪਾਰਕ ਦੇ ਵਿਚ ਪਰਸੋਂ ਰਾਤੀ ਲੜਾਈ ਹੋਈ ਆ ਪੰਜਾਬੀ ਮੁੰਡਿਆਂ ਚ ਤੇ ਹਰਿਆਣੇ ਵਾਲੇ ਮੁੰਡਿਆਂ ਦੇ ਵਿਚ, ਫੇਸਬੁੱਕ ਤੋਂ ਲੜਾਈ ਸ਼ੁਰੂ ਹੋਈ ਆ, ਸਿੱਧੀ ਸਿੱਧੀ ਗੱਲ ਹੈ ਤੇ ਗੱਲ ਸ਼ੁਰੂ ਹੋਈ ਆ ਵੀ ਹਿੰਦੁਸਤਾਨ ਦਾ ਇੰਡੀਆ ਦਾ ਝੰਡਾ ਜਾਲਣਾ ਆ। ਉਹ ਮੁੰਡਾ ਦੇਖੋ ਮੇਰੇ ਵਰਗਾ ਹੀ ਸੀਗਾ ਪਹਿਲਾਂ, ਘੋਣ ਮੋਣ ਪਰਨਾ ਕੇਸਰੀ ਬੰਨ ਕੇ ਤੇ ਉਹ ਫੇਸਬੁੱਕ ਦੇ ਕਰ ਰਿਹਾ ਤੇ ਮੂਹਰਿਓ ਅਬਜੈਕਸ਼ਨ ਕੀਤੀ ਹਰਿਆਣੇ ਵਾਲਿਆਂ ਨੇ ਜਿੱਦਾਂ ਵੀ ਹੈਗੀ ਹੈ ਨਾ, ਤੇ ਟਾਈਮ ਪਾ ਲਿਆ, ਟਾਈਮ ਪਾ ਕੇ ਰੰਗਤ ਧਾਰਮਿਕ ਦੇ ਦਿੱਤੀ ਗਈ, ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ, ਤੇ ਉੱਥੇ ਕੁੱਟਮਾਰ ਹੋਈ ਔਰ ਉਹਦੇ ਹੀ ਸੱਟਾਂ ਲੱਗੀਆਂ ਜ਼ਿਆਦਾ, ਜਿਹਨੇ ਚੈਲੰਜ ਕੀਤਾ ਸੀਗਾ ਡਿੱਗ ਪਿਆ ਉਹਦਾ ਸਿਰ ਲੱਗਾ ਉਹਦੇ ਤੇ, ਤੇ ਉਹਦੇ ਕਰਕੇ ਜ਼ਿਆਦਾ ਸੱਟਾਂ ਲੱਗੀਆਂ। ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਆ, ਬੰਦੇ ਡਿਪੋਰਟ ਹੋਣੇ ਦੋਨਾਂ ਧਿਰਾਂ ਦੇ। ਹੁਣ ਤਾਇਆ ਜੀ ਗੱਲ ਇੱਥੇ ਮੈਂ ਇਹ ਕਰਨਾ ਚਾਹੁੰਦਾ ਆ ਕਿ ਪਹਿਲੀ ਗੱਲ ਮੈਨੂੰ ਇਹ ਸ਼ੱਕ ਹੈ ਕਿ ਜਿੱਦਾਂ ਹੁਣ ਗੁਰਪਤਵੰਤ ਸਿੰਘ ਪੰਨੂ ਆ ਜਿਹੜਾ 2020 ਦਾ ਰੈਫਰੈਂਡਮ ਕਰਾ ਰਿਹਾ, ਉਹ ਪੈਸੇ ਦੇ ਕੇ ਲੋਕਾਂ ਨੂੰ ਉਕਸਾ ਰਿਹਾ ਵੀ ਮੈਂ ਜਿਹੜਾ ਵੀ ਖਾਲਿਸਤਾਨ ਦਾ ਝੰਡਾ ਲਹਿਰਾਊਂਗਾ ਮੈਂ ਉਹਨੂੰ ਪੈਸੇ ਦਊਂਗਾ, ਇੰਨੇ ਪੈਸੇ ਦਊਂਗਾ, ਇਹ ਖ਼ਬਰਾਂ ਆ ਰਹੀਆਂ। ਤੇ ਫਿਰ ਇੱਥੋਂ ਤੱਕ ਵੀ ਇੱਕ ਗੁਰੂ ਘਰ ਦੇ ਵਿੱਚ 19 ਸਾਲ ਦੇ ਮੁੰਡੇ ਤੋਂ ਅਰਦਾਸ ਕਰਾ ਦਿੱਤੀ, ਪੈਸੇ ਉਹਨੂੰ ਦਿੱਤੇ ਗਏ, ਪੈਸੇ ਦੇ ਕੇ ਅਰਦਾਸ ਕਰਵਾਈ, ਜਿਹੜਾ ਕਿ ਜਥੇਦਾਰ ਸਾਹਿਬ ਨੇ ਕਿਹਾ ਵੀ ਇਹ ਗਲਤ ਗੱਲ ਹੈ, ਉੱਦਾਂ ਅਰਦਾਸ ਕਰਦੇ ਵੱਖਰੀ ਗੱਲ ਹੈ, ਪੈਸੇ ਲੈ ਕੇ ਅਰਦਾਸ ਕਰਨੀ ਇਟਸ ਰੋਂਗ। ਔਰ ਉਹ ਮੁੰਡਾ ਚੱਕ ਕੇ ਹੁਣ ਅੰਦਰ ਦਿੱਤਾ ਆ ਜਿਹਨੇ ਵੀ ਕਰਨਾ ਹੈ ਨਾ, ਉਹ ਵੀ ਇੱਕ ਗਲਤ ਹੈ। ਪਰ ਮੈਨੂੰ ਇਉਂ ਲੱਗਦਾ ਇੰਡੀਆ ਚ ਹਨਾ, ਉਹ ਅਮਰੀਕਾ ਚ ਬੈਠਾ ਐਲਾਨ ਕਰ ਰਿਹਾ ਹੈ ਵੀ ਪੈਸੇ ਮੈਂ ਦਊਂਗਾ ਜਿਹੜਾ ਝੰਡਾ ਲਹਿਰਾਊਗਾ ਅਰਦਾਸ ਕਰੂਗਾ। ਸੋ ਆਪਣੇ ਜਿਹੜੇ ਨੌਜਵਾਨ ਹੈ ਉਹ ਅਰਦਾਸਾਂ ਕਰ ਰਹੇ ਨੇ ਤੇ ਕਈ ਪੈਸੇ ਵੀ ਲੈ ਰਹੇ ਨੇ। ਮੈਨੂੰ ਲੱਗਦਾ ਜਿਹੜਾ ਸਿਡਨੀ ਦੇ ਵਿੱਚ ਹੋਇਆ ਇਹ ਵੀ ਇਹੀ ਕੇਸ ਚੱਲ ਰਿਹਾ ਕਿ ਇੱਕ ਭਾਈਚਾਰਿਆਂ ਦੇ ਵਿੱਚ ਲਾਂਬੂ ਲਾਉਣ ਦੇ ਲਈ ਉਹ ਫੇਸਬੁੱਕ ਤੇ ਟਿਕਟੋਕ ਤੇ ਵੀਡੀਓ ਬਣਾ ਬਣਾ ਕੇ ਅਸੀਂ ਇੰਡੀਆ ਦਾ ਝੰਡਾ, ਉਹਨੂੰ ਇੱਥੇ ਹੈਰਿਸ ਪਾਰਕ ਦੇ ਵਿੱਚ ਝੰਡਾ ਜਾਲਣ ਦੀ ਕੀ ਲੋੜ ਪਈ ਹੋਈ ਆ, ਇਹ ਗੱਲ ਸਮਝ ਤੋਂ ਬਾਹਰ ਹੈ। ਤੇ ਦੂਜੇ ਪਾਸੇ ਦੂਜਿਆਂ ਨੂੰ ਵੀ ਰਿਐਕਟ ਕਰਨ ਦੀ ਕੀ ਲੋੜ ਪਈ ਆ, ਜੇ ਕਰ ਵੀ ਦਿੱਤਾ ਤਾਂ ਹੁਣ ਉਹ ਫਿਰ ਲੜਾਈ ਜਿਹੜੀ ਆ ਤੁਸੀਂ ਆਪਸ ਚ ਕਿਸੇ ਮੈਦਾਨ ਚ ਲੜ ਲਓ, ਬਾਜ਼ਾਰ ਦੇ ਵਿੱਚ ਆ ਕੇ ਲੜੇ ਆ, ਹੁਣ ਉੱਥੇ ਬਦਨਾਮੀ ਸਾਰੇ ਮੀਡੀਆ ਦੇ ਵਿੱਚ ਹੋ ਰਹੀ ਆ ਭਾਈਚਾਰੇ ਦੀ, ਕੁੱਟ ਮਾਰ ਬੁਰੇ ਹਾਲ ਹਨਾ। ਸੋ ਇਹ ਜਿਹੜਾ ਆ ਵੀ ਇੱਕ ਕਮਿਊਨਿਟੀ ਆ, ਹਰਿਆਣਵੀ ਕਮਿਊਨਿਟੀ ਵੀ ਕਾਫੀ ਆ, ਮੈਂ ਉਹ ਸੇਵਾ ਸਿੰਘ ਨੂੰ ਉਹਨਾਂ ਨੂੰ ਵੀ ਜਾਣਦਾ ਆਪਣੇ ਰੇਡੀਓ ਤੇ ਵੀ ਐਡ ਕਰਦੇ ਰਹੇ ਨੇ ਹਨਾ, ਉਹ ਹਰਿਆਣੇ ਦੇ ਨੇ, ਆਪਣੇ ਪੰਜਾਬੀ ਬਿਜ਼ਨਸ ਵੀ ਉੱਥੇ ਬਹੁਤ ਨੇ ਹੈਰਿਸ ਪਾਰਕ ਦੇ ਵਿੱਚ, ਬਾਹਰੋਂ ਆ ਕੇ ਬੰਦੇ ਉੱਥੇ ਭਾਈਚਾਰੇ ਚ ਲਾਂਬੂ ਲਾ ਕੇ ਗਏ ਨੇ। ਮਤਲਬ ਉਹ ਮੈਨੂੰ ਇਉਂ ਲੱਗਦਾ ਵੀ ਉਹ ਬਾਹਰੋਂ ਵੀ ਉਹ ਕੈਨੇਡਾ ਤੋਂ ਅਮਰੀਕਾ ਤੋਂ ਬੈਠਾ ਲਾਂਬੂ ਲਵਾ ਰਹੇ ਨੇ ਬੰਦੇ ਇਹਨਾਂ ਨੂੰ ਕਹਿ ਕਹਿ ਕੇ। ਇਹ ਇੱਕ ਬੜੀ ਮਾੜੀ ਸੋਚ ਹੈ, ਮਤਲਬ ਤੁਸੀਂ ਮਤਲਬ ਲੜਾ ਰਹੇ ਹੋ, ਉਕਸਾ ਰਹੇ ਹੋ ਨੌਜਵਾਨਾਂ ਨੂੰ, ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਇੰਡੀਆ ਦਾ ਝੰਡਾ ਚੱਲਣਾ ਤੁਹਾਨੂੰ ਲੱਗਦਾ ਤਾਂ ਜੀ ਕੋਈ ਰਿਜ਼ਲਟ ਨਿਕਲੂਗਾ ਵਧੀਆ?
ਇਹ ਜੋ ਕੁਝ ਵੀ ਕੱਲ ਮੈਂ ਫੇਸਬੁੱਕ ਤੇ ਰਾਤੀ ਟੀਵੀ ਤੇ ਖਬਰਾਂ ਚ ਸੀਗਾ, ਇਹ ਬਹੁਤ ਮੰਦਭਾਗੀ ਘਟਨਾ ਆ ਤੇ ਨੌਜਵਾਨਾਂ ਨੂੰ ਕੋਈ ਵੀ ਸ਼ੈਤਾਨ ਬੰਦਾ ਉਂਗਲ ਲਵਾ ਕੇ ਕੋਈ ਵੀ ਗਲਤ ਕੰਮ ਕਰਵਾ ਸਕਦਾ ਆ, ਤੇ ਮੇਰਾ ਖਿਆਲ ਹੈ ਵੀ ਇਸ ਤਰ੍ਹਾਂ ਹੀ ਹੋਇਆ, ਬਹੁਤ ਮਾੜੀ ਗੱਲ ਹੈ, ਅਜਿਹੀ ਗੱਲ ਨਹੀਂ ਹੋਣੀ ਚਾਹੀਦੀ। ਔਰ ਇਹਨਾਂ ਨੌਜਵਾਨਾਂ ਦੇ ਪਿੱਛੇ ਸ਼ਰਾਰਤੀ ਬੰਦਿਆਂ ਨੂੰ ਲੱਭ ਕੇ ਉਹਨਾਂ ਤੋਂ ਸਾਵਧਾਨ ਹੋਣਾ ਚਾਹੀਦਾ। ਤੇ ਬਾਕੀ ਉਹ ਜਿਹੜਾ ਪੰਨੂ ਛੰਨੂ ਵਾਲੀ ਗੱਲ ਆ, ਤੇ ਉਹ ਦਾੜੀ ਮੁੰਨੀ ਹੋਈ ਤੇ ਪਿੱਛੇ ਵਾਲਾਂ ਦੀ ਗੁੱਤ ਕੀਤੀ ਹੋਈ, ਤੇ ਉਹ ਮੇਰੇ ਨਾਲ ਇੱਥੇ ਬੰਦੇ ਲੜ ਪਏ ਆ ਸਾਲਾਂ ਤੋਂ। ਉਹੀ ਤੁਸੀਂ ਉਹ 20-20 ਵਾਲੇ ਰੈਫਰੈਂਡਮ ਦੀ ਗੱਲ ਨਹੀਂ ਕਰਦੇ, ਤੁਸੀਂ ਰੈਫਰੈਂਡਮ ਦੀ ਗੱਲ ਨਹੀਂ ਕਰਦੇ। ਇੱਥੇ ਇੱਕ ਬੰਦਾ ਪਾਰਕਲੀ ਆਪਣਾ ਗੁਰਦੁਆਰੇ, ਤੁਸੀਂ ਉੱਥੇ ਸਟੇਜ ਤੇ 20-20 ਵਾਲੀ ਗੱਲ ਨਹੀਂ ਕਰਦੇ। ਮੈਂ ਕਿਹਾ ਜੀ ਵੀ 20 ਗੱਲ ਕੀ, ਮੈਨੂੰ ਤਾਂ ਪਤਾ ਲੱਗੇ। ਤੇ ਉਹ ਜੀ ਬੜਾ ਖਾਮ ਖਾ, ਅਗਲੇ ਐਤਵਾਰ ਮੈਂ ਉਹਦੇ ਕੋਲ ਮਾਫ਼ੀ ਵੀ ਮੰਗੀ। ਉਹ ਫੇਰ ਵੀ ਕਹੋ ਮੈਂ ਤੈਨੂੰ ਜੋ ਸਮਝਦਾ ਤੂੰ ਉਹ ਨੀ ਨਿਕਲਿਆ, ਮੈਂ ਜੋ ਤੈਨੂੰ ਸਮਝਦਾ ਉਹ ਨੀ। ਮੈਂ ਕਿਹਾ ਭਾਈ ਮੈਨੂੰ ਸਮਝਾਓ ਤੇ ਸਹੀ ਵੀ ਉਹ ਖਾਲਿਸਤਾਨ ਬਣਦਾ ਆ, UN ਨੇ ਕਹਿ ਦਿੱਤਾ ਆ। ਉਹਨਾਂ ਨੂੰ ਸਭ ਚੋ ਬਈ ਉਹ ਆਇਰਲੈਂਡ ਵਾਲਿਆਂ ਨੂੰ ਸਦੀ ਤੋਂ ਉੱਤੇ ਹੋ ਗਿਆ, ਲੜਦਿਆਂ ਨੂੰ ਹਥਿਆਰ ਬੰਦ ਲੜਾਈ, ਤੇ ਕਸ਼ਮੀਰ ਦੇ ਵਿਚ ਪੌਣੀ ਸਦੀ ਹੋ ਗਈ ਆ, UN ਨੇ ਮਤਾ ਪਾਸ ਕੀਤਾ ਕਿ ਰੈਫਰੈਂਡਮ ਕਰਾਇਆ ਜਾਵੇ, ਉਹ ਹਿੰਦੁਸਤਾਨ ਦੀ ਸਰਕਾਰ ਉਹ ਨੀ ਕਰਾਉਂਦੀ।
ਫਲਸਤੀਨ
ਕੁਰਦ ਜਿਹੜੇ ਆ ਉਹ ਕਿੰਨੇ ਹਥਿਆਰ ਬੰਦ ਲੜਾਈ ਲੜ ਰਹੇ ਆ, ਉਹ ਕਾਤਿਲਾਨਾ ਉਹਦਾ ਹਿੱਸਾ ਆ ਸਪੇਨ ਦਾ, ਉੱਥੇ 95% ਲੋਕਾਂ ਨੇ ਮਤ ਹਿੱਸਾ ਵੋਟ ਪਾ ਕੇ ਤੇ ਵੱਖਰਾ ਮੁਲਕ ਬਣਾਉਣ ਦਾ ਕਰਤਾ ਆ, ਉੱਥੋਂ ਦੀ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਆ ਜਿਹੜੀ ਸੂਬਾਈ ਪਾਰਲੀਮੈਂਟ ਆ, ਤੇ ਉੱਥੇ ਕੁਝ ਨੀ ਹੋਇਆ ਕੁਝ ਨੀ। ਤੁਹਾਡੇ ਉਹ ਕੌਣ ਵੋਟਾਂ ਪਾਊਗਾ ਕਿੱਥੇ ਪਾਊਗਾ? UN ਨੇ ਕਹਿਤਾ ਖਾਲਿਸਤਾਨ ਬਣਨਾ ਹੈ, ਤੂੰ ਕਿਉਂ ਨੀ ਬੋਲਦਾ? ਮੈਂ ਕਿਹਾ ਵੀ ਮੈਨੂੰ ਕੁਝ ਸਮਝਾਓ
ਤੇ
ਮੈਂ ਬੋਲਾਂ। ਸੋ ਇਸ ਲਈ ਇਸ ਸਬਜੈਕਟ ਤੇ ਆਪਾਂ ਨਾ ਹੀ ਬਹੁਤੀ ਗੱਲ ਕਰੀਏ, ਕਿਉਂਕਿ ਲੋਕਾਂ ਦੇ ਜਜ਼ਬਾਤ ਇੰਨੇ ਭੜਕੇ ਹੋਏ ਨੇ ਖਾਲਿਸਤਾਨ ਵਿਰੋਧੀਆਂ ਦੇ ਤੇ ਖਾਲਿਸਤਾਨ ਵਾਲਿਆਂ ਦੇ। ਇਸ ਲਈ ਨਾ ਤਾਂ ਮੈਂ ਖਾਲਿਸਤਾਨ ਜਿੰਦਾਬਾਦ ਕਹਿਣਾ, ਨਾ ਮੈਂ ਖਾਲਿਸਤਾਨ ਮੁਰਦਾਬਾਦ ਕਹਿਣਾ, ਕਿ ਭਾਈ ਬਣਦਾ ਜਿੰਨਾ ਬਣਦਾ ਆ ਉਹ ਬਣਾ ਲਓ, ਅਸੀਂ ਨਾ ਅਸੀਂ ਤੇ ਨਾ ਸਾਡੇ ਬੱਚਿਆਂ ਨੇ ਤੇ ਉੱਥੇ ਜਾ ਕੇ ਰਹਿਣਾ ਨੀ। ਦਰਬਾਰ ਸਾਹਿਬ ਸਾਲ ਦੋ ਸਾਲ ਬਾਅਦ ਮੱਥਾ ਟੇਕਣ ਲਈ ਜਾਣ ਲਈ ਤੁਸੀਂ ਆਗਿਆ ਦੇ ਦਿਓਗੇ ਤੇ ਚਲੇ ਜਾਇਆ ਕਰਾਂਗੇ, ਨਹੀਂ ਤੇ ਨਾ ਸਹੀ, ਸਾਡਾ ਗੁਰੂ ਸਾਡੇ ਨਾਲ ਹੀ ਆ ਜਿੱਥੇ ਅਸੀਂ ਬੈਠੇ ਆ। ਸੋ ਇਸ ਲਈ ਕਿ ਭਾਈ ਪੰਜਾਬ ਦੇ ਸਿੱਖ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਜੇ, ਤੇ ਮੈਂ ਇੱਥੇ ਬੈਠਾ ਖਾਲਿਸਤਾਨ ਨਹੀਂ ਬਣਨਾ ਚਾਹੁੰਦਾ, ਨਹੀਂ ਬਣਨਾ ਚਾਹੀਦਾ, ਤੇ ਇਹ ਇਹ ਕੋਈ ਵੈਲਿਡ ਹੈ ਕੀ ਗੱਲ? ਇਹ ਕੋਈ ਰਿਲੇਟਿਵ ਰਿਲੇਟਡ ਗੱਲ ਆ? ਹਾਂਜੀ, ਮੈਂ ਬਣਾਵਾ ਖਾਲਿਸਤਾਨ ਲੈ ਕੇ ਰਵਾਂਗੇ, ਮੇਰੇ ਨਾਲ ਮਿਲ ਜੂ ਖਾਲਿਸਤਾਨ।
ਤਾਂ ਜੀ ਉਹ ਉੱਧਰ ਪ੍ਰਦੀਪ ਤੂਰ ਅਮਰੀਕਾ ਵਾਲੇ ਕਹਿ ਰਹੇ ਭਾਜੀ ਸਾਡੇ ਦੇਸ਼ ਨੂੰ ਬਦਨਾਮ ਨਾ ਕਰੋ, ਅਮਰੀਕਾ ਵਾਲਿਆਂ ਦਾ ਕੰਮ ਕਹਿੰਦੇ ਪੰਨੂ ਦਾ ਕੰਮ ਹੋ ਸਕਦਾ, ਅਮਰੀਕਾ ਦਾ ਨਹੀਂ ਹੋ ਸਕਦਾ। ਦੇਖੋ ਯਾਰਾਂ ਨੇ ਤਾਂ ਪੱਠੇ ਹੀ ਖਾਣੇ ਆ, ਜਿਹੜਾ ਮਰਜ਼ੀ ਪਾ ਦੇਵੇ, ਸਾਨੂੰ ਕੀ ਆ, ਸਾਨੂੰ ਤਾਂ ਵੀਜ਼ਾ ਲੈ ਕੇ ਜਾਣਾ ਪੈਣਾ ਹਨਾ। ਤੇ ਜਿੱਦਾਂ ਇੱਕ ਕਹਿੰਦੇ ਸੀ ਨਾ,
ਬਾਕੀ ਅਮਨਦੀਪ ਜੀ ਗੱਲ ਇਹ ਹੈ ਬਈ ਦੁਨੀਆ ਦੀਆਂ ਇਤਿਹਾਸ ਪੜ੍ਹੋ ਤੇ ਬਦਲਦੀਆਂ ਆ ਰਹੀਆਂ ਨੇ ਹੱਦਾਂ, ਹੱਦਬੰਦੀਆਂ ਬਦਲਦੀਆਂ ਆ ਰਹੀਆਂ। ਪੁਰਾਣੀਆਂ ਐਟਲਿਸਟਾਂ ਦੇ ਵਿੱਚ ਵੇਖੋ ਤੇ ਉਹ ਪੰਜਾਬ ਦੇ ਏਰੀਏ ਨੂੰ ਸਿੱਖ ਲੈਂਡ ਹੀ ਲਿਖਦੇ ਆ, ਸਿੱਖ ਹੋਮਲੈਂਡ ਲਿਖਦੇ ਆ, ਸਿੱਖ ਲਿਖ ਦਿੰਦੇ ਆ, ਕਿਉਂਕਿ ਸਿੱਖਾਂ ਦਾ 85 ਸਾਲ ਉੱਥੇ ਰਾਜ ਰਿਹਾ ਵਾ ਆਜ਼ਾਦ, ਪਹਿਲਾਂ ਮਿਸਲਾਂ ਦੇ ਵੇਲੇ ਤੇ ਫਿਰ ਰਣਜੀਤ ਸਿੰਘ ਦੇ ਵੇਲੇ, ਤੇ 6 ਸਿੱਖ ਰਿਆਸਤਾਂ ਵੀ ਬਾਅਦ ਦੇ ਵਿੱਚ ਅੰਗਰੇਜ਼ਾਂ ਦੇ ਰਾਜ ਦੇ ਅਧੀਨ ਹੀ ਭਾਵੇਂ ਹੋ ਗਈਆਂ ਸੀ, ਉਹ ਵੀ ਰਿਆਸਤਾਂ ਰਹੀਆਂ ਨੇ। ਸੋ ਇਸ ਲਈ ਜੇ ਉਹ ਵੱਖਰਾ ਮੁਲਕ ਉੱਥੋਂ ਦੇ ਸਿੱਖ ਬਣਾ ਸਕਦੇ ਆ, ਉੱਥੋਂ ਦੀ ਸਰਕਾਰ ਬਣਾਉਣਾ ਮੰਨ ਸਕਦੀ ਆ, ਤੇ ਸਾਡੇ ਢਿੱਡ ਪੀੜ ਹੁੰਦੀ ਆ ਇੱਥੇ ਨਾ ਕਹੀ ਜਾਈਏ।
ਉਹੀ ਹੈ, ਉਹੀ ਕਹਿੰਦੇ ਢੱਗਿਆ ਤੈਨੂੰ ਲੈ ਜਾਣ ਚੋਰ, ਉਹ ਕਹਿੰਦਾ ਯਾਰਾਂ ਨੇ ਤਾਂ ਪੱਠੇ ਹੀ ਖਾਣੇ ਆ, ਜਿੱਥੇ ਮਰਜ਼ੀ ਲੈ ਜਾਓ। ਸੋ ਸਾਡੇ ਨਾਲ
ਬਾਕੀ ਜੇ ਸਿੱਖ ਵੇਖੋ ਜੀ, ਜੇ ਸਿੱਖ ਆਪਣਾ ਵੱਖਰਾ ਮੁਲਕ ਬਣਾਉਣਾ ਚਾਹੁਣ, ਤੇ ਪਹਿਲਾਂ ਵੀ ਇਹ ਗੱਲ 18ਵੀਂ ਸਦੀ ਦੇ ਵਿੱਚ ਅੱਧੀ ਸਦੀ ਅਸੀਂ ਚਰਖੜੀਆਂ ਤੇ, ਅੱਜ ਜਿਹੜੀ ਪੈਰਾਗ੍ਰਾਫ ਦਾ ਆਪਾਂ ਵਿਚਾਰ ਕਰ, ਚਰਖੜੀਆਂ ਤੇ ਚੜ ਕੇ ਬੰਦ ਬੰਦ ਕਟਵਾ ਕੇ, ਖੋਪਰੀਆਂ ਲਵਾ ਕੇ, ਪੁੱਠੀਆਂ ਖੱਲਾਂ ਤੁੜਾ ਕੇ, ਬੱਚਿਆਂ ਦੇ ਟੋਕੜੇ ਕਰਵਾ ਕੇ, ਗਲਾਂ ਦੇ ਵਿੱਚ ਹਾਰ ਪਵਾ ਕੇ, ਅਸੀਂ ਕਿੰਨੇ ਤਸੀਹੇ ਝੱਲ ਕੇ, ਫਿਰ ਜਮਨਾ ਤੋਂ ਲੈ ਕੇ ਜਮਰਾਓ ਤੱਕ ਤੇ ਤਿੱਬਤ ਤੋਂ ਲੈ ਕੇ ਸਿੰਧ ਤੱਕ ਸਾਡਾ ਉੱਥੇ ਖਾਲਸਾ ਹੀ ਰਾਜ ਰਿਹਾ ਵਾ। ਤੇ ਜੇ ਉਹ ਨਹੀਂ ਰਿਹਾ ਜੇ ਉਹ ਹੈ ਜੇ ਪੈਂਦਾ ਨਹੀਂ ਸੀ ਫਿਰ ਹੋ ਗਿਆ ਤੇ ਹੋਰ ਤੋਂ ਫੇਰ ਅਸੀਂ ਗਵਾ ਲਿਆ ਤੇ ਉਹ ਫੇਰ ਵੀ ਬਣ ਸਕਦਾ
ਫਿਰ ਉਹ ਤਾਇਆ ਜੀ ਜਿੱਦਾਂ ਤੁਸੀਂ ਕਿਹਾ ਜਿੱਦਾਂ ਤੁਸੀਂ ਕਿਹਾ ਵੀ ਇੰਨਾ ਕੁਛ ਕਰਨ ਤੋਂ ਬਾਅਦ ਰਾਜ ਮਿਲਦਾ ਆ ਪੈਸੇ ਦੇ ਕੇ ਅਰਦਾਸਾਂ ਕਰਾਉਣ ਨਾਲ ਥੋੜਾ ਮਿਲਦਾ ਵੀ ਪੈਸੇ ਦੇ ਕੇ ਅਰਦਾਸ ਆਪ ਤੁਸੀਂ ਉੱਥੇ ਬੈਠੇ ਆਨੰਦ ਮਾਣ ਰਹੇ ਹੋ ਇੱਦਾਂ ਨੀ ਬਣਦੇ ਕੋਈ ਵੀ ਦੇਸ਼ ਤੇ ਸਾਡੇ ਨਾਲ ਬਿੱਲਾ ਔਲਖ ਜੁੜੇ ਨੇ ਕੇਨਸ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਦਲਵੀਰ ਹਲਵਾਰਵੀ ਜੀ ਵੀ ਆ ਗਏ ਨੇ ਤਾਇਆ ਜੀ ਵੀ ਕਹਿੰਦੇ ਸਤਿ ਸ੍ਰੀ ਅਕਾਲ ਤੇ ਹਾਂਜੀ ਉਹ ਬਰਮਿੰਗਮ ਵਾਲੀ ਗੱਲ ਜੀ ਫੇਰ ਕਿਤੇ ਸ਼ੇਅਰ ਕਰਾਂਗੇ ਤੇ ਗੁਰਿੰਦਰ ਸਿੰਘ ਜੀ ਵੀ ਕਹਿ ਰਹੇ ਨੇ ਵਰਜੀਨੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਬਈ ਸਾਰਾ ਇਲਾਕਾ ਤਾਂ ਪਾਕਿਸਤਾਨ ਨੂੰ ਦੇ ਦਿੱਤਾ ਸਿੱਖ ਰਾਜ ਵਾਲਾ ਮੈਨੂੰ ਲੱਗਦਾ ਪਾਕਿਸਤਾਨ ਬਣਾਉਣ ਦੀ ਵੀ ਸਾਜ਼ ਸੀ ਕਿ ਸਿੱਖ ਆਪਣਾ ਦੇਸ਼ ਨਾ ਬਣਾ ਸਕਣ ਖਰੇ ਡੂੰਘੀਆਂ ਗੱਲਾਂ ਨੇ ਤੇ ਸਾਡੇ ਨਾਲ ਅਜਮੇਰ ਸਿੰਘ ਜੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੁਸਲਿਮ ਤੇ ਸੂਫੀ ਫਕੀਰਾਂ ਦਾ ਗੁਰੂ ਘਰ ਨਾਲ ਪ੍ਰੇਮ ਰਿਹਾ ਆ ਉਹਨਾਂ ਦੇ ਸਥਾਨਾਂ ਤੇ ਜਾਣਾ ਚਾਹੀਦਾ ਹੁਣ ਨਵੇਂ ਆ ਸਿੱਖ ਜਿਹੜੇ ਕੁਛ ਜਾਣਦੇ ਨਹੀਂ ਅੱਧੇ ਤਾਂ ਗੁਰੂ ਨਾਨਕ ਮਤ ਨੂੰ ਫਿਲੋਸਫੀ ਨਹੀਂ ਮੰਨਦੇ ਆਵਾਗਾਨ ਨਹੀਂ ਮੰਨਦੇ ਜੀ ਜਿੰਦ ਜਾਨ ਨੂੰ ਨਹੀਂ ਮੰਨਦੇ ਇੱਕ ਡੰਗਰਾਂ ਦਾ ਡਾਕਟਰ ਟੀਕਾਕਾਰ ਬਣਿਆ ਬੈਠਾ ਠੀਕ ਹੈ ਜੀ
ਡੰਗਰਾਂ ਦਾ ਡਾਕਟਰ ਕਹਿਣ ਦੀ ਬਜਾਏ ਡੰਗਰ ਡਾਕਟਰ ਜ਼ਿਆਦਾ ਢੁਕਵਾਂ ਸੀ
ਮੈਂ ਸੁਣਾਉਣਾ ਦਿੰਦਾ ਕਹਿੰਦੇ ਉਹ ਸਾਡੇ ਪੰਧੇਰ ਸਾਹਿਬ ਹੈ ਡਾਕਟਰ ਵੈਟਨਰੀ ਤੇ ਭਾਬੀ ਜੀ ਦੱਸਦੇ ਹੁੰਦੇ ਕਹਿੰਦੇ ਜਦੋਂ ਸਾਡਾ ਰਿਸ਼ਤਾ ਹੋਇਆ ਨਾ ਤੇ ਮੇਰੇ ਬਾਬਾ ਮੇਰਾ ਤਾਇਆ ਤੇ ਮੇਰਾ ਡੈਡੀ ਗਏ ਸ਼ਗਨ ਪਾਉਣ ਤੇ ਆ ਕੇ ਪੁੱਛਿਆ ਉਹ ਸਾਡੇ ਬਾਬੇ ਨੇ ਉਹ ਮੁੰਡਾ ਕੀ ਕਰਦਾ ਕੀ ਆ ਹੈ ਕੌਣ ਮੁੰਡਾ ਤੇ ਕਹਿੰਦਾ ਸਾਡਾ ਤਾਇਆ ਕਹਿੰਦਾ ਉਹ ਪੜ੍ਹਿਆ ਲਿਖਿਆ ਨੀ ਉਹ ਡੰਗਰ ਹੈ ਕਹਿੰਦਾ ਹੈ ਨਹੀਂ ਨਹੀਂ ਕਹਿੰਦੇ ਡੰਗਰ ਡਾਕਟਰ ਹੈ ਉਹ ਜਾਣੀ ਕਿ ਪਿਛਲੀ ਗੱਲ ਮੋਹਰੇ ਕਹਿ ਦਿੰਦੇ ਸੀ ਮੋਰਲੀ ਪਿਛਲੀ ਤੇ ਉਹ ਕਹਿੰਦਾ ਡੰਗਰ ਹੈ ਨਹੀਂ 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 ਡੰਗਰ ਡਾਕਟਰ ਹੈ ਤਾਂ ਕਰ ਅੱਛਾ ਤਾਇਆ ਜੀ ਇੱਕ ਨਾ ਛੋਟੀ ਜਿਹੀ ਬ੍ਰੇਕ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਅਰਦਾਸ ਸ਼ੁਰੂ ਕਰਨੀ ਹੈ ਤੇ ਬੜਾ ਹੀ ਅਹਿਮ ਸੈਕਸ਼ਨ ਹੈ ਅੱਜ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਬੜੇ ਧਿਆਨ ਨਾਲ ਸੁਣਨਾ ਚਾਹੀਦਾ ਸੋ ਜੁੜੇ ਰਹੋ ਹਰਮਨ ਰੇਡੀਓ ਨਾਲ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਹਰਮਨ ਰੇਡੀਓ ਸੁਣ ਰਹੇ ਹੋ ਤੁਸੀਂ ਔਰ ਅੱਜ ਦਿਨ ਐਤਵਾਰ ਹੈ ਇਸ ਵੇਲੇ 9:13 ਹੋ ਗਏ ਨੇ ਘੜੀ ਦੇ ਉੱਤੇ ਸਾਡੇ ਨਾਲ ਮੱਲੀ ਭੈਣ ਜੀ ਜੁੜੇ ਨੇ ਸਰੂਪ ਸਿੰਘ ਜੁੜੇ ਨੇ ਰਿਵਰਲੈਂਡ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੱਲਾਂ ਕਹਿੰਦੇ ਬਹੁਤ ਵਧੀਆ ਚੱਲ ਰਹੀਆਂ ਗਿਆਨ ਵਾਲੀਆਂ ਹਾਂਜੀ ਤੇਰਾ ਜਿਹੜਾ ਤੁਸੀਂ ਗੀਤ ਹੈ ਨਾ ਅੱਜ ਨਹੀਂ ਚੱਲੇਗਾ ਕਿਉਂਕਿ ਅੱਜ ਅਸੀਂ ਗੱਲਾਂ ਬਾਤਾਂ ਕਰਨੀਆਂ ਤੇ ਤਾਇਆ ਜੀ ਮੇਰੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ ਤਾਇਆ ਜੀ ਪਿਛਲੀ ਵਾਰੀ ਕਾਫੀ ਡਿਟੇਲ ਦੇ ਵਿੱਚ ਅਸੀਂ ਗੱਲਾਂ ਕੀਤੀਆਂ ਅਰਦਾਸ ਦੇ ਪਹਿਲੂਆਂ ਦੇ ਉੱਤੇ ਤੇ ਜਿਹੜਾ ਅੱਜ ਟੌਪਿਕ ਹੈ ਅੱਜ ਅਸੀਂ ਉਹ ਟੌਪਿਕ ਸ਼ੋ ਰਹੇ ਹਾਂ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਨੂੰ ਸਹਿ ਕੇ ਰਾਜ ਮਿਲਦੇ ਆ ਅੱਜ ਗੱਲ ਵੀ ਤਕਰੀਬਨ ਉਦਾਂ ਹੀ ਚੱਲ ਪਈ ਹੈ ਜਿਨ੍ਹਾਂ ਨੂੰ ਸਹਿਣਾ ਪੈਂਦਾ ਹੰਡਾਉਣਾ ਪੈਂਦਾ ਉਹਨਾਂ ਨੂੰ ਝੱਲਣਾ ਪੈਂਦਾ ਤੇ ਸਿਦਕ ਤੇ ਸਬਰ ਦੇ ਨਾਲ ਉਹਨਾਂ ਨੂੰ ਆਪਣੇ ਸਾਈਕੀ ਦੇ ਵਿੱਚ ਆਪਣੇ ਚਿੰਤਨ ਦੇ ਵਿੱਚ ਸਮਾਜ ਦੇ ਜਾਂ ਕਹਿ ਲਓ ਕੌਮ ਦੇ ਵਿੱਚ ਬਿਠਾਉਣਾ ਪੈਂਦਾ ਆ ਤੇ ਉਹ ਕਿਹੜੀਆਂ ਕਿਹੜੀਆਂ ਗੱਲਾਂ ਸੀ ਜਿਨ੍ਹਾਂ ਦਾ ਧਿਆਨ ਧਰਨ ਨੂੰ ਸਾਨੂੰ ਕਿਹਾ ਗਿਆ ਆ
ਦੇਖੋ ਪਹਿਲਾਂ ਤੇ ਆਪਾਂ ਇਹ ਅਰਦਾਸ ਦਾ ਤੀਜਾ ਪੈਰਾਗ੍ਰਾਫ ਆ ਪਹਿਲਾਂ ਇਸ ਪੈਰਾਗ੍ਰਾਫ ਨੂੰ ਆਪਾਂ ਸਾਰੇ ਨੂੰ ਪਾਠ ਦੇ ਰੂਪ ਵਿੱਚ ਦੁਹਰਾ ਲਈਏ ਦੇਖੋ ਇਹ ਲਿਖਿਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਸ ਦੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹੁਣ ਇਹ 18ਵੀਂ ਸਦੀ ਦਾ ਪਹਿਲਾ ਅੱਧ ਇਹ ਉਸ ਇਤਿਹਾਸ ਨੂੰ ਖੂਨ ਮਤਲਬ ਖੂਨ ਨਾਲ ਰੰਗੇ ਹੋਏ ਇਤਿਹਾਸ ਦੇ ਪੱਤਰਿਆਂ ਨੂੰ ਇਸ 1, 2, 3, 4 4.5 ਲਾਈਨਾਂ ਦੇ ਵਿਚ ਕਲਮ ਬੰਦ ਕੀਤਾ ਹੈ, ਯਾਨੀ ਸਮੁੰਦਰ ਨੂੰ ਨਿੱਕੀ ਜੀ ਕੁੱਜੀ ਦੇ ਵਿਚ ਬੰਦ ਕੀਤਾ ਹੈ। ਇਹ ਸਾਡਾ ਇਤਿਹਾਸ ਆ।
ਤਾਂ ਜੀ ਇੱਕ ਮਿੰਟ, ਇਹ 17ਵੀਂ ਜਦ ਆਪਾਂ 18ਵੀਂ ਸਦੀ ਕਹਿੰਦੇ ਆਪਾਂ ਕਈ ਵਾਰੀ ਭੁਲੇਖਾ ਖਾ ਜਾਂਦੇ, ਇਹ 1701 ਤੋਂ ਜਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਤੋਂ ਲੈ ਕੇ 50 ਸਾਲ ਦੀ ਗੱਲ ਹੈ, 1750 ਤੱਕ ਦੀ ਗੱਲ ਹੈ ਜੀ।
ਮਤਲਬ ਵੀ ਇਹ ਸਮਝ ਲੋ ਵੀ ਨਹੀਂ 62-63 ਤੱਕ ਦੀ ਗੱਲ ਹੈ, ਅਸਲ ਚ 65 ਤੋਂ ਫਿਰ ਜਿਹੜਾ ਸੀ ਰਾਜ ਮਿਸਲਾਂ ਦੇ ਰੂਪ ਦੇ ਵਿਚ ਹੋਣ ਦੇ ਵਿਚ ਆਇਆ। ਤੋ ਜਾਨੀ ਮਤਲਬ 6 ਦਹਾਕੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ 5-7 ਸਾਲ ਜਿਹੜਾ ਅਸਲੀ ਸਿੱਖਾਂ ਦਾ ਜਿਹੜਾ ਰਾਜ ਸੀ ਗੁਰੂ ਨਾਨਕ ਦਾ ਹਲੇਮੀ ਰਾਜ, ਉਹ ਬੰਦਾ ਸਿੰਘ ਬਹਾਦਰ ਦੇ ਵੇਲੇ ਜ਼ਿਆਦਾ ਜਿਹੜਾ ਸੀ ਉਸ ਦੇ ਨੇੜੇ ਸੀ। ਚਲੋ ਆਪਾਂ ਇਸ ਕਿਉਂਕਿ ਦੇਖੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਸ ਦੀ ਦਿੱਤੇ ਵੀ ਇਹ ਧਰਮ ਵਾਸਤੇ, ਕਿਉਂਕਿ ਉਹਨਾਂ ਨੂੰ ਉਹ ਆਪਣੀਆਂ ਜਾਂ ਕੋਈ ਚਾਹੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਹੈ ਤੇ ਚਾਹੇ ਭਾਈ ਮਨੀ ਸਿੰਘ ਬਜ਼ੁਰਗ ਆ, ਇਹਨਾਂ ਦੇ ਵਿਚ ਸਾਰੇ ਕੋਈ ਬੱਚਾ ਬੱਚੀ ਬਜ਼ੁਰਗ ਮਾਤਾ ਭੈਣ ਸਾਰਿਆਂ ਦੇ ਜਿਹੜੇ ਵੀ ਫੜੇ ਜਾਂਦੇ ਸਨ ਕਿਸੇ ਦੀ ਸ਼ਿਕਾਇਤ ਜਾਂ ਕਿਸੇ ਕਾਰਨ ਕਰਕੇ, ਉਹਨਾਂ ਦੇ ਸਾਹਮਣੇ ਰੱਖਿਆ ਜਾਂਦਾ ਸੀ ਕਿ ਭਾਈ ਤੁਸੀਂ ਆਪਣਾ ਧਰਮ ਛੱਡਦੇ ਹੋ, ਧਰਮ ਹੇਤ ਸੀਸ ਦਿੱਤੇ ਜਿਹਨਾਂ ਸਿੰਘਾਂ ਸਿੰਘ ਨੇ ਧਰਮ ਹੇਤ ਸੀਸ ਦਿੱਤੇ, ਕਿਉਂਕਿ ਜੇ ਤੁਸੀਂ ਮੁਸਲਮਾਨ ਬਣ ਜਾਓ ਤੇ ਤੁਹਾਡੇ ਸਾਰੇ ਗੁਨਾਹ ਮੁਆਫ ਤੇ ਤੁਸੀਂ ਹਕੂਮਤ ਕਰਨ ਵਾਲੇ ਭਾਈਚਾਰੇ ਦੇ ਵਿਚ ਸ਼ਾਮਲ ਹੋ ਜਾਓਗੇ, ਤੇ ਜੇ ਨਹੀਂ ਤੇ ਫਿਰ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਸੀ। ਤਸੀਹੇ ਦੇਣੇ ਕਿੰਨੇ ਤਰੀਕਿਆਂ ਦੇ ਨਾਲ ਤਸੀਹੇ, ਗਿਆਨੀ ਗਿਆਨ ਸਿੰਘ ਨੇ ਬੜਾ ਪੰਥ ਪ੍ਰਕਾਸ਼ ਦੇ ਵਿਚ ਕਈ ਤਰੀਕੇ ਲਿਖੇ ਨੇ, ਪਾਣੀ ਚ ਡੋਬਣਾ, ਤੀਰਾਂ ਦੇ ਨਿਸ਼ਾਨਿਆਂ ਨਾਲ ਮਾਰਨਾ, ਅੱਧਾ ਧਰਤੀ ਵਿਚ ਗੱਡ ਕੇ ਕੁੱਤੇ ਦਹੀਂ ਪਾ ਕੇ ਕੁੱਤੇ ਛੱਡਣੇ, ਚਰਖੜੀ ਤੇ ਚੜ੍ਹਨੇ, ਬੰਦ ਬੰਦ ਕੱਟਣੇ, ਕਈ ਤਰੀਕਿਆਂ ਦੇ ਨਾਲ ਤਸੀਹੇ ਦੇ ਦੇ ਕੇ ਸਿੰਘਾਂ ਤੇ ਸਿੰਘਣੀਆਂ ਨੂੰ ਸ਼ਹੀਦ ਕੀਤਾ ਜਾਂਦਾ। ਮੀਰ ਮਨੂ ਦੇ ਵੇਲੇ ਇਹ ਕਿਸੇ ਵੇਲੇ ਅਰਦਾਸ ਦਾ ਇਹ ਵੀ ਹਿੱਸਾ ਹੁੰਦਾ ਸੀ, ਪਤਾ ਨੀ ਹੁਣ ਕਿਉਂ ਆ ਨਹੀਂ। ਜਿਨ੍ਹਾਂ ਬਿਮਾਰੀਆਂ ਬੀਬੀਆਂ ਨੇ ਮੀਰ ਮਨੂ ਦੇ ਵੇਲੇ ਸਵਾ ਸਵਾ ਮਣ ਪੀਸਣ ਪੀਤੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਹੈ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਪਿਆਲਾ ਪਿਆਲਾ ਪਾਣੀ ਪੀਤਾ ਤੇ ਬੱਚਿਆਂ ਦੇ ਟੁਕੜੇ, ਬੱਚਿਆਂ ਨੂੰ ਨੇਜਿਆਂ ਤੇ ਟੰਗਾਇਆ ਤੇ ਟੁਕੜੇ ਕਰਵਾ ਕੇ ਗਲਾਂ ਵਿਚ ਹਾਰ ਪਵਾਇਆ, ਪਰ ਧਰਮ ਤੋਂ ਡੋਲੀਆਂ ਨਹੀਂ ਸੀ ਨਹੀਂ ਕੀਤੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਇਹ ਵੀ ਅਰਦਾਸ ਦੇ ਵਿਚ ਆਪਾਂ ਸੁਣਦੇ ਆ ਰਹੇ ਹਾਂ ਰਹੇ ਹਾਂ। ਤੇ ਇਹ ਮਤਲਬ ਇਹ ਹੈ ਵੀ ਜੋ ਬਰੀਫ ਦੇ ਵਿਚ ਇਤਿਹਾਸ। ਅੱਛਾ ਇੱਕ ਹੁਣ ਗੱਲ ਕਹੀ ਆਪਾਂ ਕਰ ਲਈਏ ਵੀ ਚਾਹੇ ਉਹ ਮੀਰ ਮਨੂ ਹੈ ਤੇ ਚਾਹੇ ਇੰਦਰਾ ਗਾਂਧੀ ਹੈ, ਇਹ ਸਾਰੇ ਹੀ ਰਾਜ ਵਿਭਾਗ ਦੇ ਵਾਰਸ ਦੇ ਵਿਚ ਸਿੱਖਾਂ ਦੀ ਬੜੀ ਸਹਾਇਤਾ ਇਹਨਾਂ ਨੂੰ ਰਹੀ ਹੈ, ਸਿੱਖਾਂ ਦੀ ਸਹਾਇਤਾ ਨਾਲ ਸਖਤਾਂ ਦੇ ਕਾਬਜ ਹੋਏ ਨੇ। ਤੇ ਫਿਰ ਜਿਹੜੇ ਸਿੱਖਾਂ ਦੀ ਜਿਹੜਾ ਵੀ ਹਾਕਮ ਸਿੱਖਾਂ ਦੀ ਸਹਾਇਤਾ ਦੇ ਨਾਲ ਤਖ਼ਤ ਦੇ ਕਾਬਜ ਹੋਣ ਦੇ ਵਿਚ ਸਫਲ ਹੋਇਆ, ਉਹਨੇ ਮੁੜ ਸਿੱਖਾਂ ਦਾ ਹੀ ਮੱਕੂ ਠੱਪਣ ਦਾ ਯਤਨ ਕੀਤਾ। ਚਾਹੇ ਅੱਜ ਦੇ ਹਿੰਦੁਸਤਾਨ ਦੇ ਹੁਕਮਰਾਨ ਲੈ ਲਓ ਕਿ ਸਿੱਖਾਂ ਦੀਆਂ 90% ਦੇ ਕਰੀਬ ਦਿੱਤੀਆਂ ਕੁਰਬਾਨੀਆਂ ਨਾਲ ਮਿਲੀ ਆਜ਼ਾਦੀ ਦੇ ਵਿਚ ਸਿੱਖਾਂ ਨਾਲ ਕੀ ਕੁਝ ਹੋਇਆ।
ਮੀਰ ਮਨੂ ਕਿਸ ਤਰ੍ਹਾਂ ਇੰਸਟਾਲ ਕੀਤਾ ਗਿਆ, ਮੀਰ ਮਨੂ ਨਾਲ ਕਿੱਦਾਂ ਮਦਦ ਦਿੱਤੀ ਗਈ ਸੀ?
ਇਹ ਭਾਈ ਆਪਾਂ ਜਿਹੜਾ ਸੀ ਨਾ ਕੀ ਆਪਣਾ ਕੌੜਾ ਮਲ ਦੀਆਂ ਉਹਨੂੰ ਸਿੱਖਾਂ ਨੇ ਮਿੱਠਾ ਮਲ ਕਿਹਾ ਹੋਇਆ ਸੀ। ਉਹ ਸਮਝ ਲੋ ਵੀ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਸਿੱਖ ਸੀ ਤੇ ਉਹ 18ਵੀਂ ਸਦੀ ਦੇ ਵਿਚ ਬਹੁਤ ਸਿੱਖਾਂ ਦਾ ਖੈਰ ਖਵਾ ਰਿਹਾ। ਉਹਦੀ ਵਿਚੋਲਗੀਰੀ ਦੇ ਨਾਲ ਮੀਰ ਮਨੂ ਲਾਹੌਰ ਦੇ ਉੱਪਰ ਸੂਬੇਦਾਰ ਬਣਿਆ ਸੀ, ਕਾਬਜ ਹੋਇਆ ਸੀ। ਤੇ ਫਿਰ ਉਹਨੇ ਇੰਨੇ ਤਸੀਹੇ ਦਿੱਤੇ ਸਿੱਖਾਂ ਨੂੰ ਕਾਬਜ ਹੋ ਕੇ ਵੀ ਸਿੰਘ ਤਾਂ ਜੰਗਾਂ ਯੁੱਧਾਂ ਚ ਲੜਦੇ ਭਿੜਦੇ ਮਾਰਦੇ ਮਰਦੇ ਕੋਈ ਜੰਗਲਾਂ ਬੀਆਬਾਨਾਂ ਦੇ ਵਿਚ ਤੇ ਰਾਜਸਥਾਨ ਵੱਲ ਭੱਜ ਜਾਂਦੇ ਸੀਗੇ। ਤੇ ਉਹਨੇ ਫਿਰ ਸਿੰਘਾਂ ਦੀਆਂ ਘਰਾਂ ਵਿਚ ਰਹਿਣ ਵਾਲੀਆਂ ਸਿੰਘਣੀਆਂ ਤੇ ਬੱਚੇ ਬੱਚੀਆਂ ਨੂੰ ਕੈਦ ਕਰਵਾ ਕੇ ਤੇ ਲਾਹੌਰ ਦੇ ਵਿਚ ਕੈਦ ਕੀਤਾ। ਤੁਸੀਂ ਵੇਖਿਆ ਹੋਏਗਾ ਜਿਹੜਾ ਗੁਰਦੁਆਰਾ ਸਿੰਘਾਂ ਸਿੰਘਣੀਆਂ ਹੈ ਨਾ, ਇੱਥੇ ਉਹਨਾਂ ਨੂੰ ਜੇਲ੍ਹ ਦੇ ਵਿਚ ਰੱਖਿਆ ਸੀ ਤੇ ਇੱਥੇ ਹੀ ਮਸੀਤ ਹੁੰਦੀ ਸੀ ਤੇ ਉਸ ਸਥਾਨ ਦੇ ਉੱਪਰ ਇਹਨਾਂ ਤੋਂ ਪੀਸ ਭੋਰਿਆਂ ਦੇ ਵਿੱਚ ਬੰਦ ਕਰਕੇ ਪੀਸਿਆ ਜਾਂਦਾ ਸੀ। ਖੰਨੀ ਖੰਨੀ ਰੋਟੀ ਦਿੱਤੀ ਜਾਂਦੀ ਸੀ ਇਹਨਾਂ ਨੂੰ ਧਰਮ ਤੋਂ ਭੜਕਾ ਕੇ ਇਸਲਾਮ ਵਿੱਚ ਲਿਆਉਣ ਲਈ ਇਹਨਾਂ ਦੇ ਸਾਹਮਣੇ ਬੱਚਿਆਂ ਦੇ ਟੁਕੜੇ ਕਰਕੇ ਤੇ ਹਾਰ ਭਰੋ ਕੇ ਗਲਾਂ 'ਚ ਪਾਏ ਜਾਂਦੇ ਸੀ, ਲੇਜਿਆਂ ਤੇ ਟੰਗੇ ਜਾਂਦੇ ਸੀ। ਫਿਰ ਸਿੰਘਾਂ ਨੇ ਹਮਲਾ ਕਰਕੇ ਤੇ ਜਿਹੜਾ ਜਿਹੜੀ ਕੋਈ ਸਿੰਘ ਬੱਚਾ ਮਰ ਜਾਂਦਾ ਸੀ, ਸ਼ਹੀਦ ਹੋ ਜਾਂਦਾ ਸੀ, ਉਹ ਖੂਹ ਸੀ, ਅੱਜ ਵੀ ਉਹ ਖੂਹ ਹੈਗਾ ਉੱਥੇ, ਉਹਦਾ ਬਾਡੀ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ, ਯਾਦਗਾਰ ਵਜੋਂ ਖੂਹ ਹੈਗਾ ਆ। ਗੁਰਦੁਆਰਾ ਦੇ ਭਾਵੇਂ ਸੰਤਾਂ ਨੇ ਸੇਵਾ ਕਰਕੇ ਮਾਡਰਨ ਤਰੀਕੇ ਦਾ ਬਣਾ ਦਿੱਤਾ ਹੋਇਆ ਵਾ। ਮੈਂ ਵੈਸੇ ਉਸ ਤੋਂ ਪਹਿਲਾਂ ਵੀ ਜਿਹੜੇ ਨਵੇਂ ਜਾ ਕੇ ਆਇਆ ਸੀ ਉਦੋਂ ਗੁਰਦੁਆਰਾ ਇਸ ਰੂਪ ਵਿੱਚ ਨਹੀਂ ਸੀ, ਪੁਰਾਣੇ ਰੂਪ ਵਿੱਚ ਹੀ ਸੀ। ਸੋ ਇਹ ਆ ਗਏ ਵੀ ਜਿਨ ਤੇ ਇਹ ਅੱਛਾ ਬਹੁਤ ਹੀ ਅਸੀਂ ਆਪਾਂ ਨਾ ਓਪਰਾ ਇਤਿਹਾਸ ਪੜ੍ਹਨ ਵਾਲੇ ਸਮਝਦੇ ਹਾਂ ਵੀ ਸਿੱਖਾਂ ਦੀ ਸ਼ਹਾਦਤ ਦਾ ਇਤਿਹਾਸ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੋਇਆ।
ਅੱਛਾ ਜੀ।
ਨਹੀਂ, ਇਹ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੀ ਸ਼ੁਰੂ ਹੋ ਗਿਆ। ਗੁਰੂ ਨਾਨਕ ਸਾਹਿਬ ਨੂੰ ਵੀ ਬਾਬਰ ਦੀ ਕੈਦ ਵਿੱਚ ਪੀਣੀ ਪਈ ਚੱਕੀ
ਜੀ,
ਮੁਲਾਕਾਤ ਹੋਈ, ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋਇਆ ਤੇ ਉਹਨੇ ਇਹ ਏਮਨਾਬਾਦ ਦੀ ਹੈ ਜਦੋਂ ਫਿਰ ਉਹਨੇ ਲਾਹੌਰ ਨੂੰ ਹਮਲਾ ਕਰਕੇ ਜਿੱਤਿਆ ਵਾ, ਤੇ ਕਿਉਂਕਿ ਜਿਹੜੇ ਜੇਤੂ ਹੁੰਦੀ ਆ ਫੌਜ ਉਹ ਤਰਦਾ ਤਰਦਾ ਮਾਲ ਜੋ ਹੱਥ ਆਉਂਦਾ ਲੁੱਟ ਲੈਂਦੇ ਨੇ, ਬਾਕੀ ਬਚਦੇ ਨੂੰ ਢਾਹ ਕੇ ਅੱਗ ਲਾ ਕੇ ਸਾੜ ਕੇ ਤਬਾਹ ਕਰ ਦਿੰਦੇ ਨੇ। ਕਿਉਂਕਿ ਹਾਰਨ ਵਾਲੀ ਕੌਮ ਦਾ ਸਭ ਸਭਿਆਚਾਰ, ਸਭ ਰਵਾਇਤਾਂ, ਸਭ ਸਾਹਿਤ, ਸਭ ਕਲਾਕਾਰੀਆਂ ਉਹ ਖਤਮ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੇ ਆਪਣਾ ਦਬਦਬਾ ਉੱਥੇ ਕਾਇਮ ਕਰਨਾ ਹੁੰਦਾ। ਇਹ ਹੋਰ ਤੋਂ ਹੁੰਦਾ ਹੀ ਆ ਰਿਹਾ। 1984 ਦੀ ਸਿੱਖ ਲਾਇਬ੍ਰੇਰੀ ਦਾ ਅਜੇ ਤੱਕ ਝਗੜਾ ਪਿਆ ਤੁਰਿਆ ਹੈਗਾ, ਚਲੋ ਉਹ ਵਿਚਾਰ। ਤੇ ਉਹ ਫਿਰ ਸਿੰਘਾਂ ਨੇ ਜਾ ਕੇ ਹਾਂ ਚੱਲੀ ਸੀ ਉੱਥੇ ਵੀ ਭਾਈ ਤਾਰਾ ਤੇ ਭਾਈ ਪੋਪਟ ਨਾਂ ਦੇ ਦੋ ਸਿੱਖ ਲਾਗਲੇ ਪਿੰਡਾਂ ਵਿੱਚ ਕਿਤੇ ਰਹਿੰਦੇ ਸੀ ਤੇ ਉਹ ਆਣ ਕੇ ਬਾਲਟੀਆਂ ਪਾਣੀ ਦੀਆਂ ਭਰ ਕੇ ਅੱਗ ਬੁਝਾਉਣ ਲੱਗ ਗਏ
ਜੀ ਜੀ।
ਹੁਣ ਬਾਬਰ ਜੇਤੂ ਦੇ ਹੁਕਮ ਨਾਲ ਅੱਗ ਲਾਈ ਜਾ ਰਹੀ ਹੈ ਤੇ ਉਹ ਦੋ ਅੱਗ ਬੁਝਾਉਣ ਲੱਗ ਰਹੇ ਤੇ ਕਿਉਂਕਿ ਉਹਨਾਂ ਦੀਆਂ ਬਾਲਟੀਆਂ ਨਾਲ ਤੇ ਅੱਗ ਬੁਝਣੀ ਨਹੀਂ ਸੀ, ਪਰ ਇਹ ਸੀ ਵੀ ਅਸੀਂ ਕਿਹਦੇ ਵਾਲੇ ਹਾਂ, ਅਸੀਂ ਅੱਗ ਲਾਉਣ ਵਾਲਿਆਂ ਵਾਲੇ ਹਾਂ ਕਿ ਅਸੀਂ ਅੱਗ ਬੁਝਾਉਣ ਵਾਲਿਆਂ ਵਾਲੇ ਹਾਂ। ਆਪਣੀ ਜਾਨ ਨੂੰ ਹਥੇਲੀ ਤੇ ਰੱਖ ਕੇ ਇਉਂ ਇੱਕ ਕੱਢ ਕੇ ਅੱਗੇ ਆਉਣਾ ਤੇ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਚੁੱਪ ਕਰਕੇ ਬਹਿ ਕੇ ਦੁਖੀ ਹੋ ਕੇ ਉਹ ਵੀ ਆਪਣੇ ਥਾਂ ਹੁੰਦੇ ਆ ਵੀ ਚਲੋ ਹਰ ਬੰਦਾ ਇੱਕੋ ਜਿਹਾ ਦਲੇਰ ਨਹੀਂ ਹੁੰਦਾ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ। ਤੋ ਉਹ ਸੂਬੇ ਫੌਜੀਆਂ ਨੇ ਫੜ ਕੇ ਬਾਬਰ ਦੇ ਪੇਸ਼ ਕਰਤੇ। ਜਦੋਂ ਉਹਨੂੰ ਪਤਾ ਲੱਗਾ ਵੀ ਇਹ ਗੁਰੂ ਨਾਨਕ ਦੇ ਸਿੱਖ ਨੇ ਤੇ ਉਹਨਾਂ ਨੇ ਆਪਣਾ ਪੱਖ ਦੱਸਿਆ ਤੇ ਉਹ ਕਹੇ ਉਹਨਾਂ ਨੇ ਛੱਡ ਦਿੱਤਾ ਵੀ ਜਾਓ ਚਲੇ ਜਾਓ ਆਪਣੇ ਆਪਣੇ ਪਿੰਡਾਂ ਨੂੰ ਦਖਲ ਨਾ ਦਿਓ। ਉਹ ਜਾ ਕੇ ਫੇਪ ਅੱਗ ਬੁਝਾਉਣ ਲੱਗ ਪਏ। ਸੋ ਇੱਕ ਨੂੰ ਤੇ ਜਿਉਂਦੇ ਨੂੰ ਫੜ ਕੇ ਅੱਗ 'ਚ ਸੁੱਟ ਦਿੱਤਾ ਸੀ, ਇੱਕ ਨੂੰ ਘੋੜੇ ਦੇ ਸੁੰਬਾਂ ਥੱਲੇ ਲਤਾੜ ਕੇ ਸ਼ਹੀਦ ਕਰ ਦਿੱਤਾ ਸੀ। ਸੋ ਇਹ ਸ਼ਹਾਦਤ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਈ ਹੈ। ਤੋ ਇਹ ਜਿਨ੍ਹਾਂ ਸਿੰਘਣਾ ਸਿੰਘਣੀਆਂ ਨੇ ਇਹ ਪਹਿਲਾ ਅੱਧ ਪਹਿਲੇ 6 ਦਹਾਕੇ ਸਿੱਖਾਂ ਦੇ ਜੋ ਉਹਨਾਂ ਨੇ ਭੁਗਤੇ ਹੋਇਆ ਪੰਜਾਬ ਦੀ ਧਰਤੀ ਦੇ ਅੰਦਰ ਸਮੇਂ ਦੀ ਜ਼ਾਲਮਾਨਾ ਸਰਕਾਰ ਦੇ ਤਸੀਹੇ ਝੱਲ ਕੇ, ਇਹ ਉਹਨਾਂ ਦਾ ਬਰੀਫ ਆ ਜਿਨ੍ਹਾਂ ਸਿੰਘਣ ਸਿੰਘ ਧਰਮ ਸੀਸ ਦਿੱਤੇ ਬੰਦ ਬੰਦ ਕਟਾਏ। ਹੁਣ ਬੰਦ ਬੰਦ ਤੇ ਕਈਆਂ ਦੇ ਕੱਟੇ ਗਏ ਹੋਣਗੇ
ਜੀ ਜੀ,
ਪਰ ਸਾਰਿਆਂ ਦਾ ਇਤਿਹਾਸ ਵਿੱਚ ਜ਼ਿਕਰ ਨਾ ਆ ਸਕਦਾ ਆ ਤੇ ਨਾ ਆਇਆ। ਹੁਣ ਬੰਦ ਆਪਾਂ ਬੰਦ ਬੰਦ ਭਾਈ ਮਨੀ ਸਿੰਘ ਨੇ ਕਟਵਾਏ ਉਹਨਾਂ ਦਾ ਜ਼ਿਕਰ ਆਉਂਦਾ। ਭਾਈ ਮਨੀ ਸਿੰਘ ਦਾ ਦੇਖੋ ਇਸ ਇਤਿਹਾਸ ਵਿੱਚ ਭਾਈ ਮਨੀ ਸਿੰਘ ਦਾ ਜ਼ਿਕਰ ਆਉਂਦਾ, ਪਰ ਭਾਈ ਮਨੀ ਸਿੰਘ ਦੇ ਨਾਲ 25 ਸਿੰਘ ਦਰਬਾਰ ਸਾਹਿਬ ਤੋਂ ਹੋਰ ਫੜ ਕੇ ਗਏ ਸੀ, ਜਿਨ੍ਹਾਂ ਵਿੱਚੋਂ 2 ਪੁੱਤਰ ਭਾਈ ਮਨੀ ਸਿੰਘ ਦੇ ਸੀਗੇ, ਇੱਕ ਉਹਨਾਂ ਦਾ ਭਰਾ ਸੀਗਾ, ਇੱਕ ਉਹਨਾਂ ਦਾ ਭਤੀਜਾ ਵੀ ਇਸ ਦੇ ਵਿੱਚ ਸ਼ਾਮਿਲ ਸੀ ਸ਼ਹੀਦ ਹੋਣ ਵਾਲਿਆਂ ਦੇ ਵਿੱਚ। ਔਰ ਇਹਨਾਂ ਦੇ ਵਿੱਚੋਂ ਗੁਲਜ਼ਾਰਾ ਸਿੰਘ ਨਾਂ ਸੀ, ਗੁਲਜ਼ਾਰ ਸਿੰਘ ਨਾਂ ਸੀ ਭਾਈ ਗੁਲਜ਼ਾਰ ਸਿੰਘ, ਉਹਦੀ ਜਿਉਂਦੇ ਦੀ ਖੱਲ ਲਾਈ ਗਈ ਸੀ। ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਸੀ, ਭਾਈ ਗੁਲਜ਼ਾਰ ਸਿੰਘ ਦੀ ਜਿਉਂਦੇ ਦੀ ਖੱਲ ਲਾਈ ਗਈ ਸੀ। ਇੱਕ ਹੋਰ ਜੈ ਸਿੰਘ ਖੱਲ ਕੱਟ ਇਧਰ ਨਾਭੇ ਵੱਲ ਪਟਿਆਲੇ ਵੱਲ ਹੋਇਆ ਵਾ ਸ਼ਹੀਦ, ਉਹਦੀ ਵੀ ਸਮੇਂ ਦੇ ਹਾਕਮ ਨੇ ਇਸ ਕਰਕੇ ਖੱਲ ਕੱਟ ਲਾਉਣ ਦਾ ਹੁਕਮ ਦਿੱਤਾ ਸੀ, ਖੱਲ ਲਾਈ ਗਈ ਸੀ ਕਿ ਉਹਨੂੰ ਭਾਰ ਸਿਰ ਤੇ ਚੁਕਾਉਣ ਲਈ ਕਿਹਾ ਸੀ, ਉਹਦੇ ਵਾਸਤੇ ਅੱਗੇ ਪਹੁੰਚਾਉਣ ਲਈ ਹਾਕਮ ਨੇ, ਜਿਹਨੂੰ ਕਹਿੰਦੇ ਵਗਾਰ ਕਰਨੀ, ਕੁੱਤੀ ਕਰਨੀ ਬਿਨਾਂ ਪੈਸਿਆਂ ਤੋਂ। ਹਾਂ, ਤੇ ਉਹਨੇ ਕਿਹਾ ਵੀ ਮੈਂ ਅੰਮ੍ਰਿਤ ਛਕਿਆ ਆ, ਇਹਦੇ ਵਿੱਚ ਤਮਾਕੂ ਆ, ਮੈਂ ਨੀ ਇਹਨੂੰ ਸਿਰ ਤੇ ਰੱਖ ਸਕਦਾ, ਚੁੱਕ ਸਕਦਾ ਤੇਰੇ ਭਾਰ ਨੂੰ। ਤੇ ਇਸ ਨਾ ਕਰਨ ਦੇ ਵਿੱਚ ਓਹਦੀ ਪੁੱਠਾ ਟੰਗ ਕੇ ਦਰਖਤ ਦੇ ਨਾਲ ਜਿਉਂਦੇ ਦੀ ਖਲ ਉਤਾਰ ਦਿੱਤੀ ਗਈ ਸੀ। ਸੋ ਬੰਦ ਬੰਦ ਕਟਵਾਏ ਭਾਈ ਮਨੀ ਸਿੰਘ ਦੀ ਆਪਣਾ ਮਸ਼ਹੂਰ ਇਤਿਹਾਸ ਆ। ਬਜ਼ੁਰਗੀ ਅਵਸਥਾ ਦੇ ਵਿੱਚ 90 ਤੋਂ ਵੀ ਵੱਧ ਦੀ ਸਾਲ ਦੀ ਉਮਰ ਸੀ। ਹੁਣ ਇਹ ਦੇਖੋ, ਉਹਨੇ ਗੱਲ ਚੱਲੀ ਸੀ ਰਾਜ ਦੀ ਕਿ ਕੋਊ ਕਿਸੇ ਕੋ ਰਾਜ ਨਾ ਦੇ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਕੋਈ ਰਾਜ ਦਿੰਦਾ ਨੀ ਕਿਸੇ ਨੂੰ, ਇਹ ਤਾਕਤ ਨਾਲ ਖੋਣਾ ਪੈਂਦਾ ਤੇ ਤਾਕਤ ਦੇ ਨਾਲ ਹੀ ਰੱਖਣਾ ਪੈਂਦਾ, ਜਿਵੇਂ ਉਹ ਗਰਾਹੀ ਬੇਸ਼ਰਮੀ ਦੀ, ਹੱਟੀ ਨਰਮੀ ਦੀ, ਹਕੂਮਤ ਗਰਮੀ ਦੀ। ਹੁਣ ਅੱਛਾ, ਫੇਰ ਜਿਹੜੇ ਤੇ ਨੀਹਾਂ ਵਿੱਚ ਆ ਜਾਂਦੇ ਨੇ ਕੰਮ, ਕਿਉਂਕਿ ਮਹਿਲ ਬਣਿਆ ਦੀਦਾ ਲੋਕਾਂ ਨੂੰ ਨੀਹਾਂ ਦੇ ਵਿੱਚ ਕੀ ਕੀ ਭਰਿਆ ਹੋਇਆ, ਕੀ ਕੀ ਕੁਰਬਾਨੀ ਆ, ਉਹਦਾ ਨੀ ਇਹ ਨੀ ਪਤਾ ਹੁੰਦਾ। ਭਾਈ ਮਨੀ ਸਿੰਘ ਉਹ ਸਿੰਘ ਸੀ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਇਕੱਠੇ ਵਿਦਿਆ ਪੜ੍ਹਨ ਦਾ, ਇਕੱਠੇ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਸ ਤੋਂ ਬਾਅਦ ਭਾ ਮਾਤਾ ਸੁੰਦਰ ਜੀ ਦੇ ਹੁਕਮ ਦੇ ਨਾਲ, ਆਗਿਆ ਨਾਲ ਭਾਈ ਮਨੀ ਸਿੰਘ ਜੀ ਤੇ ਪੰਥ ਦੇ ਦੀ ਅਗਵਾਈ ਕਰਦੇ ਸਨ ਧਾਰਮਿਕ ਪੱਖ ਤੋਂ। ਹਰਿਮੰਦਰ ਸਾਹਿਬ ਦੀ ਵੀ ਸੇਵਾ ਸੰਭਾਲ ਉਹਨਾਂ ਦੇ ਜੁੰਮੇ ਸੀਗੀ ਤੇ ਬੜੇ ਭਾਰੀ ਵਿਦਵਾਨ ਹੋਏ ਨੇ ਆਪਣੇ ਸਮੇਂ ਦੇ। ਇਹਨਾਂ ਦੇ ਨਾਂ ਦੇ ਕਿਤਾਬਾਂ ਵੀ ਲਿਖੀਆਂ ਹੋਈਆਂ, ਗ੍ਰੰਥ ਵੀ ਲਿਖੇ ਮਿਲਦੇ ਨੇ। ਇੱਕ ਮਿੰਟ, ਮੈਨੂੰ ਇਹ ਗੱਲ ਭੁੱਲ ਨਾ ਜਾਵੇ, ਮੈਂ ਭਾਈ ਬਨੀ ਸਿੰਘ ਦੀ ਗੱਲ ਪੂਰੀ ਕਰ ਲਵਾਂ। ਇਹਦਾ ਇਤਿਹਾਸ ਨੀ ਸਾਰਾ ਸੁਣਾਉਣਾ, ਪਰ ਇਹ ਉਹ ਬੰਦਾ ਆ ਜਿਹਦੇ ਬਾਬਾ, ਪਿਤਾ, ਆਪ, ਭਰਾ, ਪੁੱਤਰ, ਪੋਤਰੇ, ਪੜੋਤਰਾ, ਘਰਵਾਲੀ, ਨੂੰਹਾਂ, ਧੀਆਂ, ਪੋਤ ਨੂੰਹਾਂ, ਇਹ ਜਿਹੜੀਆਂ ਬੀਬੀਆਂ ਸੀ, ਇਹ ਉਹਨਾਂ ਬੀਬੀਆਂ ਚ ਭਾਈ ਸਾਹਿਬ ਦੀ ਸਿੰਘਣੀ ਬਸੰਤ ਕੌਰ ਇਹਦੀ ਅਗਵਾਈ ਹੇਠਾਂ ਉਹ ਸਿੰਘਣੀਆਂ ਸੀ ਜਿਹੜੀਆਂ ਮੀਰ ਮੰਨੂ ਦੇ ਕੈਦ ਦੇ ਵਿੱਚ ਸ਼ਹੀਦ ਹੋਈਆਂ ਸਨ। ਭਾਈ ਮਨੀ ਸਿੰਘ ਦੀ ਸਿੰਘਣੀ ਤੇ ਬਾਕੀ ਧੀਆਂ ਪੁੱਤਰਾਂ ਤੇ ਪੋਤਰਾ ਹਰਕੀਰ ਸਿੰਘ ਵੀ ਉਹਦੇ ਵਿੱਚ ਸ਼ਾਮਿਲ ਸੀ। ਅੰਮ੍ਰਿਤਸਰ ਦੀ ਪਹਿਲੀ ਲੜਾਈ ਦੇ ਵਿੱਚ ਭਾਈ ਮਨੀ ਸਿੰਘ ਦਾ ਦਾਦਾ ਭਾਈ ਬੱਲੂ ਮੁਰਤਜ਼ਾ ਖਾਨ ਨੂੰ ਮਾਰ ਕੇ ਉਸ ਜੰਗ ਦੇ ਵਿੱਚ ਸ਼ਹੀਦ ਹੋਇਆ ਸੀ। ਫਿਰ ਭਾਈ ਮਨੀ ਸਿੰਘ ਦਾ ਬਾਬਾ ਪਿਤਾ ਵੀ ਸ਼ਹੀਦ ਹੋਇਆ। ਭਾਈ ਮਨੀ ਸਿੰਘ ਹੋਰੀ 12 ਭਰਾ ਸਨ। ਇੱਕ ਬਚਪਨ ਦੇ ਵਿੱਚ ਛੋਟਾ ਚਾਲੇ ਪਾ ਗਿਆ ਸੀ ਬਚਪਨ ਚ। 11 ਦੇ 11 ਭਰਾ ਸ਼ਹੀਦ ਹੋਏ, ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ ਵਗੈਰਾ, ਇਹ ਭਾਈ ਮਨੀ ਸਿੰਘ ਦੇ ਸਭ ਸਪੁੱਤਰ ਸਨ, ਜਿਹਨੇ ਕੇਸਰੀ ਸਿੰਘ ਦਾ ਸਿਰ ਵੱਢ ਕੇ ਲਿਆਂਦਾ ਸੀ ਤੇ ਮਸਤ ਹਾਥੀ ਦਾ ਟਾਕਰਾ ਕੀਤਾ ਸੀ ਭਾਈ ਬਚਿੱਤਰ ਸਿੰਘ ਨੇ। ਇਹ ਸਾਰੇ ਭਾਈ ਮਨੀ ਸਿੰਘ ਦਾ ਪਰਿਵਾਰ ਸੀ। 6 ਪੀੜੀਆਂ ਦੇ ਵਿੱਚ ਭਾਈ ਮਨੀ ਸਿੰਘ ਦਾ ਪਰਿਵਾਰ ਬਾਬੇ ਤੋਂ ਲੈ ਕੇ ਪੜਪੋਤਰੇ ਤੱਕ, ਪੜਪੋਤਰਾ ਹਰਕੀਰਤ ਸਿੰਘ ਉਹਨਾਂ ਬੀਬੀਆਂ ਦੇ ਬੱਚੇ ਦੇ ਰੂਪ ਦੇ ਵਿੱਚ ਜਿਹੜਾ ਸ਼ਹੀਦ ਹੋਇਆ। ਸੋ ਬੱਲੂ ਰਾਮ ਤੋਂ ਬਾਬੇ ਤੋਂ ਲੈ ਦਾਦੇ ਤੋਂ ਲੈ ਕੇ ਪੜਪੋਤਰੇ ਹਰਕੀਰਤ ਸਿੰਘ ਤੱਕ 63 ਸ਼ਹੀਦੀਆਂ ਭਾਈ ਮਨੀ ਸਿੰਘ ਦੇ ਪਰਿਵਾਰ ਨੇ ਪਾਈਆਂ ਤੇ ਇਹਨਾਂ ਸ਼ਹੀਦੀਆਂ ਤੋਂ ਬਾਅਦ ਜੋ ਰਾਜ ਭਾਗ ਬਣਿਆ ਸਰਕਾਰੇ ਖਾਲਸਾ ਉਹਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਯਾਦ ਕੀਤਾ ਗਿਆ। ਕਿਹਨੇ ਲੱਭਿਆ ਕਿ ਭਾਈ ਮਨੀ ਸਿੰਘ ਦਾ ਪਰਿਵਾਰ ਅੱਜ ਵੀ ਕੋਈ ਕਿਤੇ ਹੈਗਾ, ਕੋਈ ਉਹਦੇ ਵਿੱਚੋਂ ਕੋਈ ਪੋਤਰਾ ਪੜੋਤਰਾ ਨਰੋਤਰਾ ਕੋਈ ਗਾਂ ਕੋਈ ਕਿਤੇ ਰਹਿੰਦਾ ਤੇ ਕਿਸ ਹਾਲ ਦੇ ਵਿੱਚ ਹੈ। ਸੋ ਭਾਈ ਰਾਜ ਭਾਗ ਕੌਮ ਦਾ ਕਾਇਮ ਕਰਨ ਲਈ ਪੀੜੀਆਂ ਕੁਰਬਾਨ ਹੋ ਜਾਂਦੀਆਂ ਨੇ ਤੇ ਫਿਰ ਉਹ ਰਾਜ ਇਹੋ ਜਿਹੀਆਂ ਕੁਰਬਾਨੀਆਂ ਦੇ ਕੇ ਬਣਾਏ ਹੋਏ ਰਾਜ ਨੂੰ ਕਿੰਨੇ ਵਰਤਿਆ, ਡੋਗਰਿਆਂ ਨੇ, ਜੰਮੂ ਦਿਆਂ ਨੇ ਕਿੰਨੇ ਵਰਤਿਆ, ਪੂਰਬ ਦੇ ਭਈਆਂ ਨੇ ਆਣ ਕੇ ਅੰਮ੍ਰਿਤ ਛਕ ਕੇ ਸਿੰਘ ਨਾਂ ਰੱਖ ਕੇ ਤੇ ਫਿਰ ਦਰਬਾਰ ਦੇ ਵਿੱਚ ਇੱਕ ਪਾਸੇ ਰਣਜੀਤ ਸਿੰਘ ਦੇ ਦੂਰੋਂ ਨੇੜੋਂ ਰਾਜ ਦੇ ਰਿਸ਼ਤੇਦਾਰਾਂ ਦਾ, ਸੰਧਾਂ ਵਾਲੀਆਂ ਦਾ ਗਰੁੱਪ ਤੇ ਦੂਜੇ ਪਾਸੇ ਡੋਗਰਿਆਂ ਦਾ ਗਰੁੱਪ। ਇਸ ਲੜਾਈ ਦੇ ਵਿੱਚ ਡੋਗਰੇ ਜ਼ਿਆਦਾ ਚਲਾਕ ਤੇ ਬੇਈਮਾਨ ਸੀਗੇ, ਉਹ ਕਾਮਯਾਬ ਹੋ ਗਏ ਤੇ ਸੰਧਾਂ ਵਾਲੀਏ ਜਿਹੜੇ ਸੀ ਉਹ ਮਾਰੇ ਗਏ। ਸੋ ਇਹ ਭਾਈ ਮਨੀ ਸਿੰਘ ਵਰਗੇ ਸਿੰਘਾਂ ਦੀਆਂ ਸ਼ਹੀਦੀਆਂ ਦੇ ਨਾਲ ਕਾਇਮ ਹੋਇਆ ਰਾਜ ਭਾਗ ਇਉਂ ਗਵਾਚਿਆ।
ਤਾਇਆ ਜੀ, ਮੈਂ ਥੋੜੀ ਜਿਹੀ ਭਾਈ ਮਨੀ ਸਿੰਘ ਦੇ ਬਾਰੇ ਗੱਲ ਕਰਦਾ ਹਾਂ ਕਿ ਉਹ ਜਿਹੜੇ ਬੰਦ ਬੰਦ ਕਟਵਾਏ ਤੇ ਆਪਾਂ ਗੱਲ ਕਰ ਰਹੇ ਹਾਂ ਅੱਜ, ਕਿ ਇੱਕ ਇਹ ਵੀ ਪ੍ਰਚਲਿਤ ਹੈ ਇੱਕ ਕਹਾਣੀ ਜਾਂ ਕਹਿ ਲੋ ਕਿ ਵੀ ਪਹਿਲਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੁੰਦੀ ਸੀ ਉਹਦੇ ਵਿੱਚ ਜਿਹੜੀ ਗੁਰਬਾਣੀ ਲਿਖੀ ਹੁੰਦੀ ਸੀ ਉਹ ਲੜੀਵਾਰ ਹੁੰਦੀ ਸੀ, ਇੱਕ ਲਾਈਨ ਲਾ ਕੇ ਉਹ ਲੜੀਵਾਰ ਹੁੰਦੀ ਸੀ ਤੇ ਉਹ ਕਹਿੰਦੇ ਸੀ ਇਹਨੂੰ ਅੱਖਰ ਅਠਾਲਣਾ ਪੈਂਦਾ, ਮਤਲਬ ਉਹਨੂੰ ਜਿਹੜਾ ਕੋਈ ਸੰਥਿਆ ਲੈਣੀ ਪੈਂਦੀ ਆ ਵੀ ਤੁਸੀਂ ਕਿੱਥੋਂ ਕਿੱਥੋਂ ਟੇਕ ਦੇਣੀ ਆ, ਕੱਟ ਨਹੀਂ ਸੀ ਹੁੰਦੇ ਅੱਖਰ। ਇਹ ਸੁਣਿਆ ਆ ਵੀ ਕਹਿੰਦੇ ਵੀ ਭਾਈ ਮਨੀ ਸਿੰਘ ਨੇ ਇਹ ਫੇਰ ਜਿਹੜੀ ਕੱਲੇ ਕੱਲੇ ਅੱਖਰ ਕੀਤੇ ਸੀਗੇ ਲੜੀਵਾਰ ਤੋਂ ਤੇ ਕਹਿੰਦੇ ਵੀ ਉਹ ਉਹਨਾਂ ਨੂੰ ਸ਼ਰਾਪ ਮਿਲਿਆ ਸੀ ਉਹ ਉਹਨਾਂ ਨੂੰ ਇੱਦਾਂ ਹੋਇਆ ਸੀ ਵੀ ਤੈਨੂੰ ਇਹ ਕਰਵਾਉਣੇ ਪੈਣਗੇ ਇਹਦੇ ਚ ਕਿੰਨੀ
ਜਿਹੜਾ ਮੈਂ ਇਤਿਹਾਸ ਪੜਿਆ ਨਾ ਪਹਿਲੀ ਤੇ ਗੱਲ ਆ ਵੀ ਪੁਰਾਤਨ ਬੀੜਾਂ ਤੇ ਪੁਰਾਤਨ ਸੈਂਚੀਆਂ ਜਿਹੜੀਆਂ ਹੁੰਦੀਆਂ ਸੀ ਉਹ ਲੜੀਵਾਰ ਜੁੜਵੇਂ ਅੱਖਰ ਹੁੰਦੇ ਸੀ ਪਦਛੇਦ ਨਹੀਂ ਸੀ ਹੁੰਦੇ ਅੱਜ ਦੇ ਅੱਜ ਪਦਛੇਦ ਆ ਉਹ ਮੈਂ ਵੀ ਸੰਥਿਆ ਆਪਣੇ ਭਾਈਆ ਜੀ ਕੋਲੋਂ ਪਿਤਾ ਜੀ ਕੋਲੋਂ ਬਚਪਨ ਦੇ ਵਿਚ ਉਹ ਲੜੀਵਾਰ ਸੈਂਚੀਆਂ ਤੋਂ ਹੀ ਪ੍ਰਾਪਤ ਕੀਤੀ ਸੀ ਤੇ ਲੜੀਵਾਰ ਪਰ ਅੱਜ ਹੁਣ ਆਦਤ ਬਣ ਗਈ ਆ ਪਦਛੇਦ ਦੀ ਹੁਣ ਲੜੀਵਾਰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਜਿਹੜਾ ਆ ਪੜ੍ਹ ਤਾਂ ਲਈਦਾ ਆ ਪਰ ਓਨੀ ਰਫਤਾਰ ਨਾਲ ਜਿੰਨਾ ਕਿ ਘੱਟ ਤੋਂ ਘੱਟ 30 ਪੇਜ ਘੰਟੇ ਦੇ ਹੋਣੇ ਚਾਹੀਦੇ ਆ ਉਹ ਨਹੀਂ ਹੋ ਸਕਦੇ ਰਫਤਾਰ ਘੱਟ ਜਾਂਦੀ ਹੈ ਪਰ ਬਚਪਨ ਦੇ ਵਿਚ ਲੜੀਵਾਰ ਤੋਂ ਪੜ੍ਹੇ ਹੋਣ ਕਰਕੇ ਪੜ੍ਹਿਆ ਜਾ ਸਕਦਾ ਪਰ ਹਰ ਬੰਦਾ ਦੀ ਪੜ੍ਹਨ ਲਈ ਉਹ ਔਖਾ ਹੁੰਦਾ ਆ ਤੋ ਭਾਈ ਮਨੀ ਸਿੰਘ ਨੇ ਸੁਣਿਆ ਆ ਤੇ ਉਹਨਾਂ ਨੇ ਮੈਂ ਜੋ ਮੈਂ ਪੜ੍ਹਿਆ ਸੁਣਿਆ ਜੇ ਮੇਰੀ ਯਾਦ ਚ ਬੈਠਾ ਆ ਕਿ ਹਾਂ ਉਹਨਾਂ ਨੇ ਨਹੀਂ ਸੀ ਕੀਤਾ ਇਹ ਗੱਲ ਨਹੀਂ ਸੀ ਹੋਈ ਉਹਨਾਂ ਨੇ ਕੀਤਾ ਸੀ ਵੀ ਭਗਤਾਂ ਦੀ ਬਾਣੀ ਇੱਕ ਥਾਂ ਇਕੱਠੀ ਕਰ ਦਿਓ ਤੇ ਗੁਰੂ ਸਾਹਿਬਾਨ ਦੀ ਬਾਣੀ ਇੱਕ ਥਾਂ ਇਕੱਠੀ ਕਰ ਦਿਓ ਇਸ ਤਰ੍ਹਾਂ ਦਾ ਕੋਈ ਵਿਚਾਰ ਸੀਗਾ ਤੇ ਬਾਅਦ ਦੇ ਵਿਚ ਅਸ ਹੋ ਸਕਦਾ ਸੈਂਚੀਆਂ ਤੇ ਆ ਨਿਤਨੇਮ ਦੀਆਂ ਗੁਟਕੇ ਵਗੈਰਾ ਵੀ ਉਹਨਾਂ ਤੋਂ ਚੱਲੇ ਹੋਣ ਤੇ ਇਹ ਇਹ ਗੱਲ ਤੇ ਹੈਗੀ ਇਤਿਹਾਸ ਵਿਚ ਆਉਂਦਾ ਜ਼ਿਕਰ ਪਰ ਇਹ ਗੱਲ ਤੇ ਸਾਨੂੰ ਇੰਨਾ ਕੋਈ ਜ਼ੋਰ ਦੇਣ ਦੀ ਤੇ ਕੋਈ ਗੱਲ ਨੀ ਗੱਲ ਤਾਂ ਇਹ ਵੀ ਜ਼ੁਲਮ ਦੇ ਖਿਲਾਫ ਉਹਨਾਂ ਨੇ ਇੰਨੇ ਤਸੀਹੇ ਝੱਲ ਕੇ ਵੀ ਕੁਰਬਾਨੀ ਦਿੱਤੀ ਤੇ ਹੁਣ ਉਹਦੇ ਤੋਂ ਵੀ ਹੈ ਨਾ ਵੀ ਜਦੋਂ ਗੁੱਟ ਤੇ ਤਲਵਾਰ ਮਾਰਨ ਲੱਗਿਆ ਜਲਾਦ ਤੇ ਕਹਿੰਦਾ ਨਾ ਭਾਈ ਤੂੰ ਆਪਣੇ ਵਫਾ ਮਾਲਕ ਨਾਲ ਨਿਮਕ ਹਰਾਮੀ ਨਾ ਕਰ ਵਫਾਦਾਰੀ ਭੁਗਤਾ ਜਾਂ ਬੰਦ ਬੰਦ ਤੈਨੂੰ ਕੱਟਣ ਦਾ ਹੁਕਮ ਆ ਤੇ ਤਿੰਨ ਇੱਕ ਇੱਕ ਉਂਗਲ ਦੇ ਵਿਚ ਤਿੰਨ ਤਿੰਨ ਬੰਦ ਨੇ ਤੇ ਇਹ ਤਿੰਨ ਤਿੰਨ ਬੰਦ ਹਰੇਕ ਇੱਕ ਇੱਕ ਦੀ ਉਂਗਲ ਕੱਟ ਕੇ ਤੇ ਫਿਰ ਗੁੱਟ ਦੀ ਵਾਰੀ ਆਉਣੀ ਆ ਸੋ ਮਤਲਬ ਵੀ ਇੰਤਹਾ ਨੀ ਹੈਗੀ ਕੁਰਬਾਨੀ ਦੀ ਤੇ ਨਾਲ ਦੋ ਪੁੱਤਰ ਵੀ ਸ਼ਹੀਦ ਹੋ ਰਹੇ ਨੇ ਤੇ ਸੋ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਬਣਾਇਆ ਗਿਆ ਰਾਜ ਭਾਗ ਉਹ ਕਿਵੇਂ ਕਿੰਨੇ ਲੋਕਾਂ ਦੇ ਹੱਥ ਆਇਆ ਹੁਣ ਰਾਜਾ ਤੇ ਰਾਜੇ ਕੋਲ ਰਾਜੇ ਦਾ ਤੇ ਨਾਂ ਹੀ ਹੁੰਦਾ ਚਲਾਉਂਦੇ ਤੇ ਵਜ਼ੀਰ ਆ ਹੁਣ ਪ੍ਰਧਾਨ ਮੰਤਰੀ ਉਸ ਰਾਜ ਦਾ ਧਿਆਨ ਸਿੰਘ ਡੋਗਰਾ ਆ ਜੰਮੂ ਕਸ਼ਮੀਰ ਦਾ ਗਵਰਨਰ ਜਿਹੜਾ ਡੋਗਰੇ ਦਾ ਵੱਡਾ ਭਰਾ ਜਿਹੜਾ ਹੈਗਾ ਆ ਗੁਲਾਬ ਸਿੰਘ ਡੋਗਰਾ ਆ ਹਾਂਜੀ ਇੱਕ ਫੌਜ ਦੇ ਵਿਚ ਵੀ ਜਰਨੈਲ ਤੀਜਾ ਸੁਚੇਤ ਸਿੰਘ ਡੋਗਰਾ ਆ ਬਾਅਦ ਦੇ ਵਿਚ ਜੇ ਲੜਾਈ ਝਗੜਾ ਦੋ ਧੜਿਆਂ ਦਾ ਹੋਇਆ ਵਾ ਤੇ ਆਪਣਾ ਉਹਦੇ ਵਿਚ ਧਿਆਨ ਸਿੰਘ ਦਾ ਪੁੱਤਰ ਜਿਹੜਾ ਹੀਰਾ ਸਿੰਘ ਡੋਗਰਾ ਮਾਲਕ ਬਣ ਕੇ ਬਹਿ ਗਿਆ ਵਾ ਤੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਪਰ ਇਸ ਤੋਂ ਡਿਸਹਾਲਟਨ ਹੋ ਕੇ ਆਪਣਾ ਰਾਜ ਭਾਗ ਬਣਾਉਣ ਦਾ ਉਦਮ ਛੱਡ ਦੇਣਾ ਆਜ਼ਾਦੀ ਨੂੰ ਆਜ਼ਾਦੀ ਦੀ ਪ੍ਰਾਪਤੀ ਵਾਸਤੇ ਕੋਈ ਕੰਟਰੀਬਿਊਸ਼ਨ ਨਾ ਕਰਨਾ ਇਹ ਨੀ ਗੱਲ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਪਰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਭਾਈ ਆਪਾਂ ਬੇਲੋੜੀਆਂ ਜਿਵੇਂ ਹੁਣ ਦੇਖੋ ਨਾ ਵੀ ਉਹ 20-20 ਦੇ ਨਾਂ ਤੇ ਕਿਵੇਂ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਗੋਂ ਜਾਣਦੇ ਹੋ ਵੀ ਉਹ ਲੋਕਾਂ ਕੋਲੋਂ ਪੈਸੇ ਦੇ ਕੇ ਕਹਿ ਲਓ ਲਾਲਚ ਦੇ ਕੇ ਕਹਿ ਲਓ ਜਾਂ ਲੋਕਾਂ ਦੇ ਜਜ਼ਬਾਤ ਨਾਲ ਸਿੱਖ ਖਾਲਿਸਤਾਨ ਦੇ ਜਜ਼ਬਾਤ ਨਾਲ ਭੜਕਾ ਕੇ ਨੌਜਵਾਨਾਂ ਤੋਂ ਝੰਡੇ ਨੂੰ ਅੱਗ ਲਵਾ ਦਿਓ ਝੰਡਾ ਚੜਾ ਦਿਓ ਜਾਂ ਆਹ ਕਰ ਦਿਓ ਤੇ ਉਹ ਪੁਲਿਸ ਦੇ ਸਰਕਾਰ ਦੇ ਨਿਗਾਹ ਦੇ ਵਿੱਚ ਲਿਆਉਣੇ ਆ ਵੀ ਆਹ ਇੱਥੇ ਅਜੇ ਕਣੀ ਹੈਗੀ ਜੇ ਐਸ ਬੰਦੇ ਦੇ ਵਿੱਚ ਅਜੇ ਸਿੱਖੀ ਵਾਲੀ ਗੱਲ ਕੇ ਫੜੋ ਇਹਨਾਂ ਨੂੰ ਤੇ ਕਿੰਨੇ ਸੈਂਕੜਿਆਂ ਦੀ ਗਿਣਤੀ ਚ ਫੜ ਕੇ ਜੇਲਾਂ ਚ ਤੁਨ ਵੀ ਦੇ ਦਿੱਤੇ ਆ ਵੀ ਕੀ ਇਹਦਾ ਨਾਂ 220 ਦੇ ਨਾਲ ਆਪਾਂ ਨੂੰ ਤੇ 220 ਦਾ ਕੋਈ ਪਤਾ ਨੀ ਇਹਦੇ ਬਾਰੇ ਹੁਣ ਲੋਕੀ ਲੜੀ ਜਾਂਦੇ ਆ ਮੇਰੇ ਨਾਲ ਨਾਰਾਜ਼ ਹੋਈ ਜਾਂਦੇ ਆ ਤੇ ਭਾਈ ਆਪਾਂ ਨੀ ਉਹਨਾਂ ਨੂੰ ਮੁਕਾਬਲੇ ਤੇ ਆਪਾਂ ਨੀ ਕੋਈ ਮਾੜਾ ਸ਼ਬਦ ਕਹਿੰਦੇ
ਆਪਾਂ ਨਾ ਦੋ ਗੱਲਾਂ ਹੋਰ ਕਰਨੀਆਂ ਖੋਪੜੀਆਂ ਤਰਵਾਈਆਂ ਆਪਾਂ ਭਾਈ ਤਾਰੂ ਸਿੰਘ ਦੀ ਗੱਲ ਕੀਤੀ ਸੀ ਪਿਛਲੀ ਵਾਰੀ ਤੇ ਆਰਿਆਂ ਨਾਲ ਤਨ ਚਰਵਾਏ ਇਹ ਸ਼ਾਇਦ ਭਾਈ ਮਤੀ ਦਾਸ ਉਬਾਲੇ ਗਏ ਸੀ ਤੇ ਸਤੀ ਦਾਸ ਜੀ ਦਾ ਉਹਨਾਂ ਨੂੰ ਚੀਰਿਆ ਗਿਆ ਸੀ ਨੌਵੇਂ ਪਾਤਸ਼ਾਹ ਵੇਲੇ
ਭਾਈ ਦਿਆਲ ਦਾਸ ਜਿਹੜੇ ਸੀ ਉਹ ਦੇਗ ਚ ਬਾਲੇ ਸੀਗੇ ਤੇ ਭਾਈ ਮਤੀ ਦਾਸ ਦੇ ਸੀਸ ਤੇ ਆਰਾ ਰੱਖ ਕੇ ਚੀਰ ਫਾੜ ਕੀਤਾ ਗਿਆ ਸੀ ਤੇ ਭਾਈ ਸਤੀ ਦਾਸ ਭਾਈ ਮਤੀ ਦਾਸ ਦੇ ਭਰਾ ਸੀਗੇ ਸਕੇ ਉਹਨਾਂ ਦੇ ਸਰੀਰ ਦੇ ਉੱਪਰ ਰੂਹ ਬੰਨ ਕੇ ਤੇ ਉਹਨਾਂ ਨੂੰ ਅੱਗ ਲਾ ਕੇ ਸ਼ਹੀਦ ਕੀਤਾ ਗਿਆ
ਸੀ
ਹੁਣ ਦੇਖੋ ਜਿਹਨੇ ਖੋਪੜੀਆਂ ਲਵਾਈਆਂ ਭਾਈ ਤਾਰੂ ਸਿੰਘ ਦਾ ਜ਼ਿਕਰ ਆ ਗਿਆ ਚਰਖੜੀਆਂ ਤੇ ਚੜੇ ਭਾਈ ਮਹਤਾਬ ਸਿੰਘ ਤੇ ਭਾਈ ਸੁਬੇਗ ਸਿੰਘ, ਸੁਭਾਸ਼ ਸਿੰਘ, ਪਿਓ ਪੁੱਤਰ, ਇਸ ਤਰ੍ਹਾਂ ਹੋਰ ਵੀ ਇਹਨਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆ ਗਿਆ। ਬਾਕੀ ਇਸ ਤੋਂ ਇਲਾਵਾ ਕਿੰਨੇ ਦਰਜਨਾਂ ਸੈਂਕੜੇ ਹੋਰ ਵੀ ਚਰਖੜੀਆਂ ਤੇ ਚੜ੍ਹ ਕੇ ਸ਼ਹੀਦ ਕੀਤੇ ਗਏ ਹੋਣਗੇ। ਤੇ ਚਰਖੜੀ ਦਾ ਤੁਹਾਨੂੰ ਪਤਾ ਹੀ ਆ ਵੀ ਇੱਕ ਕੀ ਇਹੋ ਜਿਹਾ ਹੁੰਦਾ ਆ, ਚੱਕਰ ਜਿਹਾ ਬਣਾਇਆ ਹੋਇਆ, ਉਹਦੇ ਤੇ ਬੰਦੇ ਨੂੰ ਬੰਨ ਦਿੰਦੇ ਨੇ ਤੇ
ਚਰਖੜੀ ਤੇ ਸੂਏ ਹੁੰਦੇ
ਘੁਮਾਉਂਦਾ ਆ,
ਦੂਜੀ ਚਰਖੜੀ ਤੇ ਸੂਏ ਲੱਗੇ ਹੁੰਦੇ ਨੇ, ਇੱਕ ਚਰਖੜੀ ਤੇ ਬੰਦਾ ਬੰਨਿਆ ਹੁੰਦਾ।
ਇੱਕ ਵਾਰ ਬੰਦਾ ਜਿਹੜੀ ਛੋਟੀ ਚਰਖੜੀ ਦੇ ਸੂਏ ਹੁੰਦੇ ਆ ਤੇ ਉਹ ਆਪਣਾ ਤੁਸੀਂ ਇੱਥੇ ਉਹ
ਨਾਟਕ ਵੀ
ਕੀਤਾ ਵੀ ਸੀ ਭਾਈ ਸੁਬੇਗ ਸਿੰਘ ਦਾ ਨਾਟਕ ਦਾ ਇੱਥੇ ਕਫ ਸਾਰਬਰ ਤੇ ਚਲੋ, ਪਰ ਉਹ ਕਹਿੰਦੇ ਨੇ ਨਾਟਕ ਇਹੋ ਜੇ ਸਾਨੂੰ ਅਸੀਂ ਪੜ੍ਹਦੇ ਹੁੰਦੇ ਨੇ ਜਦੋਂ ਗਿਆਨੀ ਜੀ ਤੇ ਕਹਿੰਦੇ ਹੁੰਦੇ ਵੀ ਨਾਟਕ ਇੰਨੇ ਇਹੋ ਜੇ ਹੋਣੇ ਚਾਹੀਦੇ ਆ ਦ੍ਰਿਸ਼ ਵੀ ਜਿੱਥੇ ਇੰਨਾ ਅਡੰਬਰ ਇੰਨਾ ਕੁਝ ਨਾ ਪੈਦਾ ਕਰਨਾ ਪਵੇ, ਸੌਖੇ ਸੌਖਾ ਹੀ ਹੋ ਜਾਵੇ। ਤੇ ਚਲੋ ਤੇ ਬਹੁਤ ਤੁਹਾਡਾ ਬਹੁਤ ਹੀ ਉਹ ਚ ਖਰਚ ਤੇ ਖੇਚਲ ਤੁਸੀਂ ਕੀਤੀ ਸੀ, ਇਥੋਂ ਸਾਰਾ ਕੁਝ ਬਣਾ ਕੇ ਸਿਡਨੀ ਤੋਂ ਲੈ ਕੇ ਗਏ। ਅੱਛਾ ਆਪਾਂ ਉੱਥੇ ਆਈਏ ਜਿਨ੍ਹਾਂ ਸਿੰਘਾਂ ਸਿੰਘ ਧਰਮੇ ਸੀਸ ਦਿੱਤੇ ਤੇ ਸਾਰਾ ਹੀ ਆਪਣਾ 6-7 ਦਹਾਕੇ ਦਾ ਜਿਹੜਾ ਆ ਇਤਿਹਾਸ ਭਰਿਆ ਪਿਆ ਤੇ ਬੰਦ ਬੰਦ ਕਟਵਾਏ। ਭਾਈ ਮਨੀ ਸਿੰਘ ਦਾ ਇਕੱਲੇ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ, 32 ਲੋਕਾਂ ਨੇ ਕਟਵਾਏ। ਖੋਪੜੀਆਂ ਲਵਾਈਆਂ, ਕਿੰਨੀਆਂ ਦੀਆਂ ਲਵਾਈਆਂ ਹੋਣਗੀਆਂ, 22 ਦਿਨ ਭਾਈ ਬਨੀ ਭਾਈ ਤਾਰੂ ਸਿੰਘ ਜੀ ਜਿਉਂਦੇ ਰਹੇ ਤੇ ਜੁੱਤੀ ਦੀ ਨੋਕ ਤੇ ਲਾ ਕੇ ਤੇ ਉਹਨੂੰ ਅੱਗੇ ਖੜਿਆ ਤੇ ਫਿਰ ਆਪ ਉਹਨਾਂ ਨੇ ਸਵਾਸ ਤਿਆਗੇ। ਤੇ ਆਰਿਆਂ ਦਾ ਜਿਹੜਾ ਆਪਾਂ ਜ਼ਿਕਰ ਕਰ ਲਿਆ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,
ਇਹਦੇ ਬਾਰੇ
ਇਹ ਆ ਗਿਆ ਅਕਾਲੀ ਲਹਿਰ ਦਾ ਇਤਿਹਾਸ। ਕਿਉਂਕਿ ਅੰਗਰੇਜ਼ ਸਰਕਾਰ ਸਿੱਖਾਂ ਵਾਸਤੇ ਕੋਈ ਵੀ ਅਜਿਹਾ ਪਲੇਟਫਾਰਮ ਸਹੀ ਸਿੱਖਾਂ ਦੇ ਹੱਥ ਵਿੱਚ ਨਹੀਂ ਸੀ ਜਾਣ ਦੇਣਾ ਚਾਹੁੰਦੀ, ਜਿੱਥੋਂ ਕਿ ਸਿੱਖਾਂ ਨੂੰ ਅਸਲੀ ਸਿੱਖੀ ਦਾ ਧਰਮ ਦਾ ਪਤਾ ਲੱਗੇ, ਜਿੱਥੇ ਜਥੇ ਬੰਦ ਹੋ ਸਕਣ। ਹਰ ਸਰਕਾਰ ਹੀ ਚਾਹੁੰਦੀ ਹੁੰਦੀ ਹੈ ਤੇ ਅੰਗਰੇਜ਼ ਸਰਕਾਰ ਨੇ ਚਾਹਿਆ ਤੇ ਇਹਨਾਂ ਦੇ ਜਦੋਂ ਰਾਜ ਭਾਗ ਖੁੱਸ ਗਿਆ, ਰਾਜ ਭਾਗ ਅਸਲ ਦੇ ਵਿੱਚ ਪ੍ਰੈਕਟੀਕਲੀ ਮਹਾਰਾਜਾ ਹੀ ਗੱਦੀ ਨਸ਼ੀਨ ਹੀ ਸਿੱਖ ਹੁੰਦਾ ਸੀਗਾ, ਬਾਕੀ ਤੇ ਸਾਰਾ ਰਾਜ ਰਣਜੀਤ ਸਿੰਘ ਦਾ ਲੈ ਲਓ, ਪ੍ਰਧਾਨ ਮੰਤਰੀ ਹਿੰਦੂ, ਵਿਦੇਸ਼ ਮੰਤਰੀ ਮੁਸਲਮਾਨ, ਖਜ਼ਾਨਾ ਮੰਤਰੀ ਹਿੰਦੂ, ਕਮਾਂਡਰ ਇਨ ਚੀਫ ਫੌਜਾਂ ਦਾ ਜਿਹੜਾ ਉਹ ਹਿੰਦੂ, ਤੇ ਆਪਾਂ
ਹਰੀ ਸਿੰਘ ਸੂਏ
ਦਾ ਜ਼ਿਕਰ ਆਉਂਦਾ ਨਾ,
ਜਨਰਲ ਗੋਰੇ ਫਰਾਂਸ ਦੇ ਕਈ,
ਉਹ ਹਰੀ ਸਿੰਘ ਨਲੂਆ ਸਭ ਤੋਂ ਬਹਾਦਰ ਸੀ, ਪਰ ਉਹ ਕਮਾਂਡਰ ਇਨ ਚੀਫ ਨਹੀਂ ਸੀ, ਉਹ ਜਰਨੈਲਾਂ ਵਿੱਚੋਂ ਇੱਕ ਜਰਨੈਲ ਸੀ, ਜੇ ਕਿਸੇ ਮੁਹਿੰਮ ਤੇ ਵੀ ਜਾਂਦੇ ਸੀ ਤੇ ਉਹ ਵੀ ਉਸ ਮੁਹਿੰਮ ਦਾ ਵੀ ਪੂਰਾ ਇੰਚਾਰਜ ਨਹੀਂ ਸੀ ਹੁੰਦਾ, ਨਾਲ ਮਹਾਰਾਜਾ ਸ਼ੇਰ ਸਿੰਘ ਜਾਂ ਖੜਕ ਸਿੰਘ ਜਾਂ ਕੰਵਰ ਨੌ ਨਿਹਾਲ ਸਿੰਘ ਉੱਪਰ ਰਾਜਸੀ ਸ਼ਕਤੀ ਵਜੋਂ ਨਾਲ ਹੁੰਦੇ ਸੀਗੇ। ਤੇ ਰਹੋ ਵਿਚਾਰ ਆਪਾਂ ਕੀ ਸੀ, ਹਾਂ ਉਹ ਹਰ ਸਰਕਾਰ ਹੀ ਚਾਹੁੰਦੀ ਹੈ ਕਿ ਆਪ ਸੋਏ ਦੀ ਜਨਤਾ ਪਾਰਟੀ ਰਵੇ ਤੇ ਜਿਨ੍ਹਾਂ ਤੋਂ ਨਵਾਂ ਨਵਾਂ ਰਾਜ ਖੋਇਆ ਸੀ ਤੇ ਉਹਨਾਂ ਨੂੰ ਤੇ ਇਕੱਠੇ ਹੋਣ ਨਹੀਂ ਸੀ ਦੇਣਾ ਸਰਕਾਰ ਨੇ, ਤੇ ਉਹ ਫਿਰ ਜਿਹੜੇ ਗੁਰੂ ਸਾਹਿਬਾਨ ਜਦੋਂ ਸਿੱਖ ਤਾਂ ਜੰਗਲਾਂ ਵਿੱਚ ਰਹਿੰਦੇ, ਬੀਆਬਾਨਾਂ ਵਿੱਚ ਹਕੂਮਤ ਦੇ ਬਾਗੀ ਸੀਗੇ, ਤੇ ਗੁਰਦੁਆਰਿਆਂ ਦੀ ਕੌਣ ਉਸਾਰੀ ਕਰੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਕੌਣ ਕਰੇ, ਉਹ ਫਿਰ ਉਦਾਸੀ ਨਿਰਮਲੇ ਸੰਤ ਮਹੰਤ ਜਿਹੜੇ ਸੀ ਉਹ ਗੁਰਦੁਆਰਿਆਂ ਦੇ ਦੀ
ਸੰਭਾਲ
ਕਰਦੇ ਸੀ, ਤੇ ਉਹ ਮਤਲਬ ਇਉਂ ਸਮਝ ਲਓ ਵੀ ਵਿੱਚ ਮਰਿਆਦਾਵਾਂ ਬੜਾ, ਤੇ ਫਿਰ ਜਦੋਂ ਪਹਿਲਾ ਮਹੰਤ ਹੁੰਦਾ ਹੈ, ਹੁਣ ਇੱਕ ਨਿੱਘੀ ਜੀ ਮਿਸਾਲ ਆ, ਤੇ ਗੁਰੂ ਤੇਗ ਬਹਾਦਰ ਸਾਹਿਬ ਗਏ ਨੇ ਢਾਕੇ ਬੰਗਾਲ ਦੀ ਯਾਤਰਾ ਤੇ, ਉੱਥੇ ਉਹਨਾਂ ਨੇ ਸਿੱਖ ਮਹਾਨ ਆਪਣਾ ਮਸੰਦ ਥਾਪਿਆ, ਭਾਈ ਮੌਕੇ ਯਾਦ ਨੀ ਯਾਦ ਭੁੱਲ ਜਾਂਦਾ ਨਾਂ ਦਾ, ਚਲ ਫਿਰ ਚੇਤੇ ਆਜੂ ਗੱਲ ਕਰਦੇ ਆ, ਜਿਹੜਾ ਮਸੰਦ ਥਾਪਿਆ ਸੀ ਉਹਨੂੰ ਸਭ ਤੋਂ ਮਤਲਬ ਸਿੱਖੀ ਭਰਪੂਰ ਤੇ ਤਿਆਗੀ ਵੈਰਾਗੀ ਸਮਝ ਕੇ ਥਾਪਿਆ ਮਸੰਦ, ਮਤਲਬ ਸਿੱਖਾਂ ਦਾ ਉੱਥੇ ਆਗੂ ਮੁਖੀਆ, ਪਰ ਉਹਦੇ ਪੋਤਰੇ ਜਿਹੜੇ ਸੀ ਉਹ ਕਲਗੀਧਰ ਪਾਤਸ਼ਾਹ ਦੇ ਸਮੇਂ ਉਹਨਾਂ ਦੀ ਬੇਈਮਾਨੀ ਸਾਬਤ ਹੋ ਗਈ, ਸੋ ਇਹਦੇ ਮਤਲਬ ਇਹ ਹੈ ਵੀ ਉਹ ਜਿਹੜਾ ਸੀਗਾ ਮੂੰਹ ਅੱਗੇ ਨਾ ਫਿਰਦਾ ਆ, ਤੇ ਉਹ ਹੁਣ ਤੀਜੀ ਪੀੜੀ ਤੇ ਆਣ ਕੇ ਬੰਦਾ ਬੇਈਮਾਨ ਹੋ ਗਿਆ, ਤੇ ਉਹ ਪਹਿਲੇ ਦਾ ਤੇ ਕੋਈ ਕਸੂਰ ਨਹੀਂ ਨਾ, ਇਸ ਤਰ੍ਹਾਂ ਪੀੜੀ ਦਰ ਪੀੜੀ ਉਦੋਂ ਪੁੱਤਰ ਉਹਨਾਂ ਦੇ ਆਪਣੇ ਸੰਤਾਨ ਪੁੱਤਰ ਨਹੀਂ ਸੀ ਹੁੰਦੇ ਮਹੰਤਾਂ ਦੇ, ਉਦਾਸੀਆਂ ਦੇ, ਨਿਰਮਲਿਆਂ ਦੇ, ਤੇ ਓਹਦਾ ਤੋਂ ਬਾਅਦ ਵਾਰਸ ਜਿਹੜਾ ਹੁੰਦਾ ਸੀ ਚੇਲਾ ਹੁੰਦਾ ਸੀ। ਇਸ ਤਰ੍ਹਾਂ ਪੀੜੀ ਦਰ ਪੀੜੀ ਉਹਨਾਂ ਮਹੰਤਾਂ ਦੇ ਵਿਚ ਵੀ ਕੁਝ ਲੋਕ ਬੇਈਮਾਨ ਹੋ ਸਕਦੇ ਆ, ਹੋ ਗਏ, ਕੁਝ ਬਾਦ ਖਲਾਕ ਹੋ ਗਏ, ਕੌਮ ਦੇ ਵਿਰੋਧੀ ਹੋ ਗਏ, ਔਰ ਸਰਕਾਰ ਜਿਹੜੀ ਸੀ ਅੰਗਰੇਜ਼ੀ ਉਹ ਉਹਨਾਂ ਦੀ ਪਿੱਠ ਤੇ ਸੀ। ਔਰ ਜਦੋਂ ਫੇਰ ਅਕਾਲੀ ਮੂਵਮੈਂਟ ਚੱਲੀ ਹੈ ਤੇ ਬਹੁਤ ਸਾਰਾ ਹਿੰਦੂ ਸਮਾਜ ਵੀ ਉਹਨਾਂ ਦੀ ਪਿੱਠ ਤੇ ਆ ਗਿਆ। ਲਾਲਾ ਲਾਜਪਤ ਰਾਏ ਵਰਗੇ, ਮਹਾਤਮਾ ਗਾਂਧੀ ਵਰਗੇ, ਇਹਨਾਂ ਦਾ ਜਿਹੜਾ ਸੀ ਹਮਦਰਦੀ ਉਹ ਮਹੰਤਾ ਨਾਲ ਸੀ, ਸਿੱਖਾਂ ਨਾਲ ਅਕਾਲੀਆਂ ਨਾਲ ਨਹੀਂ ਸੀ। ਉਹ ਫੇਰ ਆਪਾਂ ਮੈਂ ਲਿਖਿਆ ਬਰੀਫ ਦੇ ਵਿਚ, ਇਤਿਹਾਸ ਤੁਹਾਨੂੰ ਨਹੀਂ ਭੇਜਿਆ, ਮੈਂ ਭੇਜ ਦੂੰਗਾ ਇੱਕ ਲੇਖ ਦੇ ਰੂਪ ਦੇ ਵਿਚ ਨਾ, ਅਕਾਲੀ ਦਲ ਕਿਥੋਂ ਪੈਦਾ ਹੋਇਆ ਤੇ ਕੀ ਕੀਤਾ। ਤੇ ਉਹ ਫਿਰ ਆਪਾਂ ਬਰੀਫ ਦੇ ਵਿਚ 12 ਅਕਤੂਬਰ 1920 ਨੂੰ ਦਰਬਾਰ ਸਾਹਿਬ ਦੇ ਪੁਜਾਰੀ ਜਿਹੜੇ ਸੀ ਉਹਨਾਂ ਤੋਂ ਸਿੱਖਾਂ ਨੇ ਕਬਜ਼ਾ ਲੈ ਲਿਆ, ਅਕਾਲ ਤਖ਼ਤ ਨੂੰ ਸੁੰਨਾ ਛੱਡ ਕੇ ਚਲੇ ਗਏ। ਫਿਰ 20 ਨਵੰਬਰ ਦੇ ਵਿਚ ਪੰਥ ਦਾ ਸਾਰਾ ਇਕੱਠ ਸੱਜ ਕੇ ਅਕਾਲ ਤਖ਼ਤ ਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ 20 ਨਵੰਬਰ ਦੇ ਵਿਚ। ਤੇ ਫਿਰ ਉਸ ਦੀ ਸਹਾਇਤਾ ਕਰਨ ਵਾਸਤੇ ਇੱਕ ਜਥਾ ਬਣਾਇਆ ਗਿਆ 14 ਦਸੰਬਰ 1920 ਨੂੰ, ਜਿਹੜਾ ਨਾਂ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ। ਤੇ ਇਹਦਾ ਪ੍ਰਧਾਨ ਪਹਿਲਾ ਸੀ ਜਿਹੜਾ ਉਹ ਸਰਮਖ ਸਿੰਘ ਝਬਾਲ ਵਾਲਾ ਬਣਾਇਆ ਗਿਆ। ਤੋ ਇਹਨਾਂ ਦੀ ਅਗਵਾਈ ਹੇਠਾਂ 5 ਸਾਲ ਸਿੱਖਾਂ ਨੇ ਡਾਂਗਾਂ ਖਾਧੀਆਂ, ਗੋਲੀਆਂ ਖਾਧੀਆਂ ਤੇ 500 ਸ਼ਹੀਦੀਆਂ ਦਿੱਤੀਆਂ ਤੇ ਕਿੰਨਾ ਕਿੰਨੀਆਂ ਨੌਕਰੀਆਂ ਗਵਾਈਆਂ, ਜਾਇਦਾਦਾਂ ਜ਼ਬਤ ਕਰਵਾਈਆਂ, ਜੁਰਮਾਨੇ ਕਰਵਾਏ ਤੇ ਇੰਨੀਆਂ ਕੁਰਬਾਨੀਆਂ ਗੁਰਦੁਆਰਿਆਂ ਦੀ ਸੁਧਾਰ ਲਈ ਕੀਤੀਆਂ। ਸੈਂਕੜੇ ਦੇ 100 ਤੋਂ ਉੱਤੇ ਸਿੰਘ, ਕੱਲੇ ਨਨਕਾਣੇ ਸਾਹਿਬ ਵੀ ਸ਼ਹੀਦ ਹੋਏ ਨੇ, 2 ਤਰਨ ਤਾਰਨ ਸਾਹਿਬ ਸ਼ਹੀਦ ਹੋਏ ਨੇ, ਹੋਰ ਵੀ ਕਈ ਥਾਵਾਂ ਤੇ ਮਹੰਤਾਂ ਪਾਸੋਂ ਪ੍ਰਬੰਧ ਲੈਣ ਲਈ, ਜਦੋਂ ਕਿ ਸਰਕਾਰ ਤੇ ਪੁਲਿਸ ਉਹਨਾਂ ਦੀ ਪਿੱਠ ਤੇ ਆ। ਤੇ ਸਿੱਖਾਂ ਨੇ ਕੇਵਲ ਤੇ ਕੇਵਲ ਸ਼ਾਂਤ ਹੀ ਰਹਿ ਕੇ, ਤਸੀਹੇ ਚੱਲ ਕੇ, ਡਾਂਗਾਂ ਖਾ ਕੇ, ਪੁਲਿਸ ਦੀਆਂ ਬਰਸ਼ੀਆਂ ਖਾ ਕੇ, ਮੌਤਾਂ ਕਰਵਾ ਕੇ ਇਹ ਗੁਰਦੁਆਰਾ ਪ੍ਰਬੰਧ ਮਹੰਤਾਂ ਤੋਂ ਛਿਦਾਇਆ ਹੈ। ਇਹ ਉਹਨਾਂ ਦਾ ਜ਼ਿਕਰ ਆ ਤੇ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਈ ਕੁਰਬਾਨੀਆਂ ਕੀਤੀਆਂ। ਹੁਣ ਅੱਜ ਹੁਣ ਦੇਖੋ ਨਾ ਬਈ, ਆਪਣੇ ਕੋਲ ਸਮਾਂ ਵੀ ਥੋੜਾ ਹੀ ਰਹਿ ਗਿਆ, 9:45 ਹੋ ਗਏ, 10 ਵਜੇ ਮੁੱਕਣਾ ਨਾ ਆਪਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਉਹਦੇ ਅਧੀਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠਾਂ ਸਿੱਖਾਂ ਨੇ ਜੋ ਕੁਰਬਾਨੀਆਂ ਕੀਤੀਆਂ, ਗੁਰਦੁਆਰਿਆਂ ਦਾ ਪ੍ਰਬੰਧ ਪੰਥਕ ਪ੍ਰਬੰਧ ਦੇ ਹੱਥਾਂ ਦੇ ਪ੍ਰਬੰਧਕਾਂ ਦੇ ਹੱਥਾਂ ਵਿਚ ਲਿਆਉਣ ਲਈ ਉਹਨਾਂ ਦੇ ਜਿਹੜੀਆਂ ਕੁਰਬਾਨੀਆਂ ਦਾ ਧਿਆਨ ਧਰ ਕੇ ਵਾਹਿਗੁਰੂ ਬੁਲਾਇਆ ਗਿਆ। ਤੇ ਜਿਨ੍ਹਾਂ ਨੇ ਇੰਨੇ ਤਸੀਹੇ ਝੱਲ ਕੇ, ਉਹ ਖੋਪਰੀਆਂ ਲਵਾ ਕੇ, ਚਰਖੇ ਚੜ ਕੇ, ਬੰਦ ਬੰਦ ਕਟਵਾ ਕੇ ਤੇ ਸਾਰਾ ਕੁਝ ਜੋ ਸੀਗਾ ਧਰਮ ਨੂੰ ਰੱਖਿਆ ਕਾਇਮ। ਹੁਣ ਕਹਿੰਦੇ ਢਾਡੀ ਸਿੰਘ ਵੈਸੇ ਦੇਸ਼ ਕੌਮ ਦੀ ਕੁਰਬਾਨੀ, ਦੇਸ਼ ਕੌਮ ਦੀ ਕੁਰਬਾਨੀ, ਦੇਸ਼ ਕੌਮ ਦੀ, ਉਹ ਦੇਸ਼ ਦੀ ਕੁਰਬਾਨੀ ਨਹੀਂ, ਧਰਮ ਦੀ ਕੁਰਬਾਨੀ,
ਧਰਮ ਦੀ ਕੁਰਬਾਨੀ,
ਧਰਮ ਹੇਤ ਸੀਸ ਦਿੱਤੇ ਜਿਨ੍ਹਾਂ ਨੇ, ਕਿਉਂਕਿ ਦੇਸ਼ਾਂ ਦੇ ਉੱਤੇ ਕਬਜ਼ੇ ਕਰਨੇ, ਕਬਜ਼ੇ ਖੁਸਣੇ, ਕਬਜ਼ੇ ਖੋਹਣੇ, ਇਹ ਸਿਆਸੀ ਗੱਲਾਂ ਨੇ, ਚੱਲਦੀਆਂ ਆ ਰਹੀਆਂ ਨੇ ਦੁਨੀਆਂ ਤੋਂ। ਇਹ ਸਿੱਖਾਂ ਦੀਆਂ ਕੁਰਬਾਨੀਆਂ ਜਿਹੜੀਆਂ ਨੇ ਧਰਮ ਦੀ ਖਾਤਰ ਆ, ਇਹ ਰਾਜ ਬਣਾਉਣ ਦੀ ਖਾਤਰ ਨਹੀਂ ਸਨ, ਇਹ ਕਿਸੇ ਦਾ ਰਾਜ ਖੋਹਣ ਲਈ ਨਹੀਂ ਸਨ, ਇਹ ਜ਼ੁਲਮ ਮਿਟਾਉਣ ਲਈ ਸਨ, ਹਲੇਮੀ ਰਾਜ ਕਾਇਮ ਕਰਨ ਲਈ ਸਨ। ਉਹ ਚਾਹੇ ਕੋਈ ਖਾਤੀ ਖਾਨ ਹਾਕਮ ਹੋਵੇ ਤੇ ਚਾਹੇ ਰਣਜੀਤ ਸਿੰਘ ਹਾਕਮ ਹੋਏ ਤੇ ਚਾਹੇ ਕੋਈ ਰਣਜੀਤ ਚੰਦ ਹਾਕਮ ਹੋਏ, ਗੁਰੂ ਨਾਨਕ ਸਾਹਿਬ ਕਹਿ ਗਏ ਰਾਜੇ ਚੁਲੀ ਨਿਆਮ ਕੀ, ਰਾਜੇ ਦਾ ਧਰਮ ਜਿਹੜਾ ਉਹ ਨਿਆਂ ਕਰਨਾ, ਜ਼ੁਲਮ ਕਰਨਾ ਨਹੀਂ ਹੈਗਾ। ਸੋ ਜ਼ਾਲਮ ਇੱਥੇ ਜਦੋਂ ਮੁੱਕ ਜਾਂਦਾ ਸੀ, ਖਤਮ ਹੋ ਜਾਂਦਾ ਸੀ ਲੜਦਾ ਲੜਦਾ ਸਿੱਖਾਂ ਨਾਲ, ਤੇ ਉਦੋਂ ਫਿਰ ਬੰਦੇ ਬਹਾਦਰ ਸਿੰਘ ਦੀ ਅਗਵਾਈ ਹੇਠਾਂ ਸਰਹੰਦ ਦੇ ਉੱਪਰ ਰਾਜ ਬਣਾਇਆ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਪੱਟੀ ਦਾ ਹਲ ਵਾਹੁਣ ਵਾਲਾ, ਘਾਹ ਖੋਤਣ ਵਾਲਾ ਜਿਹੜਾ ਆਪਣਾ ਸੀਗਾ ਬਾਜ ਸਿੰਘ, ਉਹਨੂੰ ਸੂਬੇਦਾਰ ਬਣਾ ਕੇ ਭਾਇਆ। ਸੋ ਇਸ ਲਈ ਸਿੱਖਾਂ ਦੀਆਂ ਕੁਰਬਾਨੀਆਂ ਜਿਹੜੀਆਂ ਧਰਮ ਦੀ ਖਾਤਰ ਆ ਹੋਈਆਂ ਨੇ, ਉਹ ਰਾਜ ਦੀ ਖਾਤਰ ਨਹੀਂ ਹੋਈਆਂ। ਜਦੋਂ ਜ਼ਾਲਮ ਰਾਜ ਸਿੱਖਾਂ ਦੀਆਂ ਕੁਰਬਾਨੀਆਂ ਦੇ ਨਾਲ ਖਤਮ ਹੋਇਆ ਵਾ, ਤੇ ਉਦੋਂ ਕੋਈ ਨਾ ਕੋਈ ਰਾਜ ਤੇ ਚਾਹੀਦਾ, ਫਿਰ ਉਹਦੇ ਥਾਂ ਸਿੱਖਾਂ ਨੇ ਰਾਜ ਕੀਤਾ ਤੇ ਗਾਂ ਮੈਨੂੰ
ਵੀ ਦਿਓ ਦੋ ਮਿੰਟ ਬੋਲਣਾ ਚਾਹੁੰਦਾ ਤੇ
ਜਿਹੜਾ ਮੈਂ ਪੈਰਾਗ੍ਰਾਫ ਪੂਰਾ ਕਰ ਲਾ ਤੇ ਫਿਰ ਤੁਸੀਂ ਬੋਲਿਓ ਫਿਰ ਮੈਂ ਤੁਹਾਨੂੰ ਹੀ ਸੁਣੂਗਾ ਦੇਖੋ ਜਿਹੜਾ ਧਰਮ ਨਹੀਂ ਆ ਰਿਹਾ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਨੇ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੋ ਇਸ ਲਈ ਇਹ 6-7 ਦਹਾਕਿਆਂ ਦੇ ਦੌਰਾਨ ਜੋ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਉਹਨਾਂ ਦਾ ਜ਼ਿਕਰ ਤੇ ਫਿਰ 20ਵੀਂ ਸਦੀ ਦੇ ਦੂਜੇ ਦਹਾਕੇ ਦੇ ਵਿੱਚ ਜੋ ਕੁਰਬਾਨੀਆਂ ਗੁਰਦੁਆਰਿਆਂ ਦੀ ਸੁਧਾਰ ਲਹਿਰ ਲਈ ਹੋਈਆਂ ਉਹਨਾਂ ਸਾਰਿਆਂ ਕੁਰਬਾਨੀ ਕਰਨ ਵਾਲੇ ਸੂਰਮੇਰਾਂ ਯੋਧਾਂ ਸ਼ਹੀਦਾਂ ਮਰੀਦਾਂ ਦੀ ਕਮਾਈ ਦਾ ਧਿਆਨ ਧਰਨਾ ਆ ਉਹਨਾਂ ਨੂੰ ਯਾਦ ਰੱਖਣਾ ਔਰ ਉਹਨਾਂ ਨੂੰ ਸ਼ਰਧਾਂਜਲੀ ਵਜੋਂ ਵਾਹਿਗੁਰੂ ਬੋਲਣਾ ਸੋ ਇਹ ਪੈਰਾਗ੍ਰਾਫ ਪੂਰਾ ਹੋ ਗਿਆ ਅਗਲੀ ਵਾਰੀ ਆਪਾਂ 50 ਤਖਤਾਂ ਗੁਰਦੁਆਰਿਆਂ ਦਾ ਬਾਰੇ ਜ਼ਿਕਰ ਕਰਾਂਗੇ ਹਾਂਜੀ ਹੁਣ ਤੁਸੀਂ ਬੋਲੋ
ਤਾਂ ਜੀ ਮੈਂ ਇੱਕ ਨਾ 2 ਪੁਆਇੰਟ ਇੱਥੇ ਰੱਖਣਾ ਚਾਹੁੰਦਾ ਇੱਕ ਤਾਂ ਜਿਹੜਾ ਕੇਸਾਂ ਦੀ ਗੱਲ ਕਰਾਂਗਾ ਮੈਂ ਥੋੜੀ ਜਿਹੀ ਮੈਂ ਇੱਕ ਖੋਜ ਕਰ ਰਿਹਾ ਤੇ ਮੈਂ ਛੇਤੀ ਸ਼ਾਇਦ ਆਰਟੀਕਲ ਵੀ ਲਿਖਾਂ ਦੂਜੀ ਗੱਲ ਇਹ ਹੈ ਵੀ ਸਮਕਾਲੀ ਅੱਜ ਦੇ ਟਾਈਮ ਦੇ ਵਿੱਚ ਖਾਲਿਸਤਾਨ ਦੀ ਮੰਗ ਹੋ ਰਹੀ ਹੈ ਠੀਕ ਹੈ ਇੱਕ ਨੌਜਵਾਨ ਟਿਕਟੋਕ ਦੇ ਵੀਡੀਓ ਬਣਾ ਕੇ ਭੜਕ ਰਿਹਾ ਉਹ ਮਤਲਬ ਸਰੂਪ ਵੀ ਹੈ ਨੀ ਉਹਦਾ ਸਿੱਖੀ ਨਾਲ ਕੋਈ ਵਾਹ ਵਾਸਤਾ ਨੀ ਸਿਰਫ ਪੀਲਾ ਪਰਨਾ ਬੰਨ ਕੇ ਕੇਸਰੀ ਲਓ ਜੀ ਉਹ ਨੁਮਾਇੰਦਾ ਬਣ ਗਿਆ ਤੇ ਗਾਲਮ ਗਾਲੀ ਮੰਦੀ ਭਾਸ਼ਾ ਇੱਕ ਮਤਲਬ ਦੇਖੋ ਤੁਸੀਂ ਕਰੈਕਟਰ ਦੇਖੋ ਇੱਕ ਅੱਜ ਆਪਾਂ ਗੱਲ ਕੀਤੀ ਆ ਕਿ 150-200 ਸਿੰਘ ਨਨਕਾਣਾ ਸਾਹਿਬ ਨੂੰ ਚੱਲੇ ਆ ਉੱਥੇ ਜਾ ਕੇ ਪ੍ਰੋਟੈਸਟ ਕੀਤਾ ਉਹਨਾਂ ਨੇ ਮੂਹਰੇ ਹਾਲਾਂਕਿ ਕੁੱਟਣ ਲੱਗਦੇ ਤਾਂ ਉਹ 10 ਮਿੰਟਾਂ ਜੇ ਖਾਲੀ ਕਰਾ ਦੇਣਾ ਸੀਗਾ ਉਹਨਾਂ ਕੋਲ ਜੇ ਕਰਾ ਸਕਦੇ ਸੀਗੇ
ਠੀਕ ਹੈ
ਪਰ ਉਹਨਾਂ ਨੇ 100 ਬੰਦਿਆਂ ਨੇ ਸ਼ਹੀਦੀ ਦਿੱਤੀ ਆ ਉੱਥੇ ਕੁਛ ਨੀ ਕਿਹਾ ਉਹਨਾਂ ਨੂੰ ਵੀ ਸ਼ਹੀਦ ਦੇਖੀਏ ਕਿੰਨਾ ਕੇ ਮਾਰ ਦਿੰਦੇ ਹਨਾ ਇੱਕ ਉਹ ਤਰੀਕਾ ਆ ਵੀ ਉਹਨਾਂ ਨੇ ਆਜ਼ਾਦ ਕਰਵਾ ਲਿਆ ਗੁਰਦੁਆਰੇ ਕਿਸੇ ਨੂੰ ਮਾਰਿਆ ਨੀ ਆਪ ਨੀ ਕਿਸੇ ਨੂੰ ਮਾਰਿਆ ਆਪ ਮਰ ਗਏ 500 ਕਿਸੇ ਨੂੰ ਨੀ ਮਾਰਿਆ ਜਿੱਦਾਂ ਤੁਸੀਂ ਅੱਜ ਦੱਸਿਆ ਤੁਹਾਡੀ ਗੱਲ ਚੋਂ ਮੈਂ ਗੱਲ ਕੱਢੀ ਆ ਹੁਣ ਇੱਕ ਰਾਜ ਲੈਣ ਦੇ ਲਈ ਹੈਰਿਸ ਪਾਰਕ ਦੇ ਬਾਜ਼ਾਰਾਂ ਦੇ ਵਿੱਚ ਲੜ ਮਤਲਬ ਹੈਰਿਸ ਮਤਲਬ ਖਾਲਿਸਤਾਨ ਮਤਲਬ ਲੈਣਾ ਇੰਡੀਆ ਆ ਠੀਕ ਹੈ ਉੱਥੇ ਬੇਚਾਰੇ ਜਿਹੜੇ ਉਹ ਹਰਿਆਣੇ ਤੋਂ ਆਏ ਆ ਉਹ ਵੀ ਇੱਥੇ ਆਪਣੇ ਪੜ੍ਹਨ ਲਿਖਣ ਆਏ ਆ ਰੋਜ਼ੀ ਰੋਟੀ ਲਏ ਆਏ ਆ ਜਿਹੜੇ ਨਾਲ ਸਾਡੇ ਪੰਜਾਬੀ ਤੁਰੇ ਹੋ ਆ ਉਹ ਵੀ ਰੋਜ਼ੀ ਰੋਟੀ ਲਈ ਤੁਰੇ ਹੋ ਆ ਪੈਸੇ ਖਰਚ ਕੇ ਠੀਕ ਹੈ ਉਹਨਾਂ ਦਾ ਮਕਸਦ ਘਰੋਂ ਤੁਰੇ ਆ ਖਾਲਿਸਤਾਨ ਬਣਾਉਣਾ ਨਹੀਂ ਹੈਗਾ ਉਹ ਅਰਦਾਸ ਕੀਤੀ ਆ ਆਪਣੀ ਜ਼ਿੰਦਗੀ ਨੂੰ ਬਣਾਉਣ ਦੇ ਲਈ ਮੈਂ ਕਹਿੰਦਾ ਕਿ ਜਿਹੜੇ ਹਾਫ ਹਾਰਟਿਡ ਘਟੀਆ ਇਹ ਲੀਡਰ ਨੇ ਉਹ ਮੁੰਡਾ ਲੀਡ ਕਰ ਰਿਹਾ ਆ ਤੇ ਜਾ ਕੇ ਉਹ ਕਿੱਥੇ ਮੰਗ ਰਿਹਾ ਆ ਹੈਰਿਸ ਪਾਰਕ ਜਿੱਥੇ ਕਿ ਰੈਸਟੋਰੈਂਟ ਨੇ ਜਿੱਥੇ ਸ਼ਰਾਬ ਦੇ ਠੇਕੇ ਨੇ ਜਿੱਥੇ ਲੋਕ ਜਾਂਦੇ ਨੇ ਖਾਣ ਪੀਣ ਮਸਤੀ ਕਰਨ ਉੱਥੇ ਜਾ ਕੇ ਉਹ ਮੰਗ ਕਰ ਰਹੇ ਨੇ ਮਤਲਬ ਟੋਟਲੀ ਡਿਸਓਰੀਐਂਟਡ ਤੇ ਗੱਡੀ ਲੀਹ ਤੋਂ ਲਈਓ ਹੋਈ ਇਹ ਮੰਗਾਂ ਨੇ ਤੇ ਉਹ ਬੰਦੇ ਉੱਥੇ ਜਾ ਕੇ ਦੰਗਾ ਕਰ ਰਹੇ ਨੇ ਦੰਗਾ ਕੀ ਕਰ ਰਹੇ ਨੇ ਆਪਸੀ ਰੰਜਿਸ਼ਾਂ ਨੇ ਉਹ ਕੱਢ ਰਹੇ ਨੇ ਹੁਣ ਅੱਜ ਦੀ ਜਿਹੜੀ ਅਰਦਾਸ ਦੀ ਤੁਸੀਂ ਸਮੀਖਿਆ ਕੀਤੀ ਹੈ ਕਿ ਰਾਜ ਏਦਾਂ ਲਏ ਜਾਂਦੇ ਆ ਨਾ ਕਿ ਟਿਕਟੋਕ ਦੇ ਵੀਡੀਓ ਬਣਾ ਕੇ ਤੇ ਕੁੱਟ ਖਾ ਕੇ ਜਾਂ ਕੁੱਟ ਕੇ ਲੋਕਾਂ ਨੂੰ ਬਾਜ਼ਾਰਾਂ ਦੇ ਵਿੱਚ ਹੱਲਾ ਗੁੱਲਾ ਕਰਕੇ ਏਦਾਂ ਨਹੀਂ ਰਾਜ ਲਏ ਜਾਂਦੇ ਇਹ ਪ੍ਰੋਪਰ ਤਰੀਕੇ ਨਾਲ ਲਏ ਜਾਂਦੇ ਇੱਕ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਸੀਗਾ ਠੀਕ ਤੇ ਦੂਜੀ ਗੱਲ ਜਿਹੜੀ ਕੇਸਾਂ ਦੀ ਗੱਲ ਹੈ ਹੁਣ ਆਪਾਂ ਇਹ ਟਰਮ ਜਿਹੜੀ ਆ ਵੀ ਵਕੀਲ ਤੇ ਮੇਰਾ ਜੀ ਕੋਰਟ ਚ ਕੇਸ ਚੱਲ ਪਿਆ ਜੱਜ ਦੇ ਮੂਹਰੇ ਕੇਸ ਚੱਲ ਪਿਆ ਠੀਕ ਇਹ ਆਪਾਂ ਕਹਿੰਦੇ ਆ ਨਾ ਹੁਣ ਜਿਹੜਾ ਜੱਜ ਅੱਖਰ ਹੈ ਉਹ ਜੱਜ ਅੱਖਰ ਜਿਹੜਾ ਇਹ ਪੰਜਾਬੀ ਦਾ ਅੱਖਰ ਹੈ ਅੰਗਰੇਜ਼ੀ ਦਾ ਅੱਖਰ ਨਹੀਂ ਹੈਗਾ ਇਹ ਸ਼ਬਦ
ਠੀਕ ਹੈ
ਇਹ ਗੁਰਬਾਣੀ ਚ ਆਂਦਾ ਉੱਥੇ ਮਤਲਬ ਚੁਣ ਵੱਖ ਕੱਢੇ ਜਜਮਾਲੀਆ ਉੱਥੇ ਸੱਚੋ ਹੀ ਸੱਚ ਨਿਬੜੇ ਹਾਂ ਦਰਬਾਰ ਦੀ ਗੱਲ ਚੱਲ ਰਹੀ ਹੈ ਦਰਬਾਰ ਹਾਂ ਜਿਹੜਾ ਦਰਬਾਰ ਹੈ
ਸੱਚ ਨਿਬੜੇ
ਹਾਂ ਹੁਣ ਜਿਹੜਾ ਹਾਂ ਜਿਹੜਾ ਦਰਬਾਰ ਹੈ ਦਰਬਾਰ ਹੈਗਾ ਕੋਰਟ ਠੀਕ ਹੈ ਜਿਹੜਾ ਜੱਜ ਮਾਲਿਆ ਆ ਉਹ ਹੈਗਾ ਜਿਹੜਾ ਜੱਜਮੈਂਟ ਕਰਦਾ ਹੈ ਜੱਜ ਤੇ ਮਾਲਿਆ ਮਤਲਬ ਕਲੈਕਟਰ ਮਾਲਿਆ ਜਿਹੜਾ ਕਲੈਕਟਰ ਮਾਲ ਨੂੰ ਮਾਲ ਦਾ ਕਲੈਕਟਰ ਹੈ ਠੀਕ ਹੈ ਉਹ ਤੁਹਾਡੀ ਜੱਜਮੈਂਟ ਕਰਦਾ ਜਿਹੜਾ ਜੱਜ ਅੱਖਰ ਹੈ ਉਹ ਜੂਜ ਤੋਂ ਬਣਿਆ ਜੂਜ ਜਿਹੜਾ ਬਣਿਆ ਯਜੁਰਵੇਦ ਤੋਂ ਬਣਿਆ ਆ ਕਿ ਯਜੁਰਵੇਦ ਦੇ ਵਿੱਚ ਉਹ ਜੂਝਣਾ ਹੁੰਦਾ ਆ ਠੀਕ ਹੈ ਵੀ ਤੁਸੀਂ ਜੂਝ ਰਹੇ ਹੋ ਆਪਸ ਦੇ ਵਿੱਚ ਖੈਰ ਇਹ ਟਰਮ ਜਿਹੜੀ ਹੈ ਸਰਕਾਰੀ ਦਰਬਾਰੀ ਇਹ ਹਿੰਦੁਸਤਾਨ ਦੀਆਂ ਟਰਮਸ ਚੱਲੀਆਂ ਆ ਰਹੀਆਂ ਗੋਰਿਆਂ ਨੇ ਅਡੋਪਟ ਕੀਤੀਆਂ ਹੁਣ ਕੇਸ ਦਾ ਕੀ ਮਤਲਬ ਹੈ? ਕੇਸ ਕੇਸ ਵੀ ਇਥੋਂ ਆਇਆ, ਇਹ ਕੇਸ ਦੀ ਟਰਮ ਉਥੋਂ ਸ਼ੁਰੂ ਹੋਈ ਆ ਜਦੋਂ ਸਿੰਘਾਂ ਦੇ ਕੇਸਾਂ ਦੇ ਮੁੱਲ ਪਏ ਨੇ, ਕਿ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਆ ਨਾ, ਤਾਂ ਉਹ ਕੀ ਦੇਖਦੇ ਹੁੰਦੇ ਸੀ? ਉਹ ਦੇਖਦੇ ਹੁੰਦੇ ਸੀ ਸਿਰਾਂ ਦੇ ਉੱਤੇ ਕੇਸ, ਵੀ ਇਸ ਸਿਰ ਦੇ ਉੱਤੇ ਕੇਸ ਹੈ, ਕੇਸ ਪਾ ਦਿਓ ਇਹਦੇ ਤੇ। ਮਤਲਬ ਫੋਰ ਐਗਜ਼ਾਮਪਲ ਕਿ ਜਿਹੜਾ ਜਜਮਾਲਿਆ ਆ ਮੁਸਲਮਾਨ ਹੈ ਜਾਂ ਇਸਲਾਮ ਦੇ ਜਿਹੜਾ ਹੈਗਾ ਉਹਨਾਂ ਦਾ ਮੀਰ ਮੰਨੂ ਆ, ਉਹਨੇ ਕਹਿ ਦਿੱਤਾ ਵੀ ਕੇਸ ਪਾ ਦਿਓ, ਜਿਹਦੇ ਸਿਰ ਦੇ ਉੱਤੇ ਕੇਸ ਹੈ ਉਹਨੂੰ ਫੜ ਲਿਆਓ। ਠੀਕ ਹੈ, ਉੱਥੋਂ ਇਹ ਟਰਮ ਸ਼ੁਰੂ ਹੋਈ ਆ। ਕਾਗਜ਼ਾਂ ਚ ਲਿਖਦੇ ਹੁੰਦੇ ਸੀ ਇਹਦੇ ਸਿਰ ਤੇ ਕੇਸ ਪੈ ਗਿਆ, ਉੱਥੋਂ ਸ਼ੁਰੂ ਹੋਇਆ।
ਬੜਾ ਬੜਾ ਡੂੰਘਾ ਤੁਸੀਂ, ਤੁਸੀਂ ਤਾਂ ਮੇਰੇ ਅੰਦਰ ਈਰਖਾ ਦੀ ਅੱਗ ਬਾਲੀ ਜਾਂਦੇ ਹੋ, ਮੈਨੂੰ ਪਤਾ ਨੀ ਇਹਨਾਂ ਗੱਲਾਂ ਦਾ।
ਮੈਂ ਖੋਜ ਕਰ ਰਿਹਾ, ਮੈਂ ਇੱਥੇ ਲਿਖਾਂਗਾ ਇਹ, ਚਲੋ ਮੈਂ ਸ਼ੇਅਰ ਕਰ ਰਿਹਾ ਵੀ ਇਹ ਜਿਹੜਾ ਕੇਸ ਪਾਉਣਾ ਟਰਮ ਹੈ ਗੋਰਿਆਂ ਚ ਵੀ ਪਹੁੰਚੀ ਆ, ਇੱਥੇ ਪਹੁੰਚੀ ਆ, ਇਹ ਨੀ ਅਡੋਪਟ ਕੀਤਾ ਇੰਡੀਆ ਤੋਂ। ਇੰਡੀਆ ਦੇ ਵਿੱਚ ਇਹ ਸਿੱਖਾਂ ਤੋਂ ਸ਼ੁਰੂ ਹੋਇਆ ਵੀ ਜਿਹਦੇ ਇਲਾਕੇ ਦੇ ਵਿੱਚ ਸਿਰ ਤੇ ਕੇਸ ਹੈ ਉਹ ਕਾਗਜ਼ਾਂ ਤੇ ਲਿਖਦੇ ਹੋਏ ਤੇ ਸਿਰ ਤੇ ਕੇਸ ਹੈ, ਇੱਥੇ ਕੇਸ ਪੈ ਗਿਆ। ਹੁਣ ਨੀ ਤੇਰੀ ਸੁਣਵਾਈ।
ਹਾਂ, ਕਿਆ ਬਾਤ ਹੈ।
ਸੋ ਇਥੋਂ ਇਹ ਟਰਮ
ਲਿਖਦੇ ਹੁੰਦੇ ਸੀ, ਉਹ ਲਿਖਦੇ ਅੰਗਰੇਜ਼ੀ ਵਿੱਚ ਸੀ ਏ ਐਸ ਈ ਨਾਲ
ਕੇਸ,
ਆਪਾਂ ਜੇ ਲਿਖਾਂਗੇ ਤੇ ਆਪਾਂ ਲਿਖਾਂਗੇ ਕੇ ਈ ਐਸ।
ਹਾਂਜੀ, ਕੇ ਈ ਐਸ ਤੇ ਜਾਂ ਪੰਜਾਬੀ ਚ, ਕਿਉਂਕਿ ਸਾਡੀ ਤਾਂ ਪੰਜਾਬੀ ਅਸੀਂ ਕਿਹੜੀ ਇੰਗਲਿਸ਼ ਚ ਲਿਖਿਆ ਸੀਗਾ, ਅਸੀਂ ਤਾਂ ਕੱਕੇ ਨੂੰ ਏਦਾਂ ਲਿਖਿਆ ਸੀ ਨਾ, ਕੱਕਾ ਦਲੈਂਕੜ ਤੇ ਸੱਸਾ,
ਕੱਕੇ ਨੂੰ ਲਾਂ ਤੇ ਸੱਸਾ, ਕੱਕੇ ਨੂੰ ਲਾਂ ਤੇ
ਸੱਸਾ ਸੱਸਾ। ਸੋ ਇਸ ਕਰਕੇ ਨਾ ਜਾਨੀ ਕਿ ਇਹ ਜਿਹੜੀਆਂ ਟਰਮਸ ਹੈ ਜਿੰਨਾ ਵੀ ਲੈਂਡ ਲਾਅ ਹੈ,
ਸੰਸਕ੍ਰਿਤ ਹਿੰਦੀ ਵਿੱਚ ਜਿਹੜਾ ਸੱਸਾ ਹੈ ਨਾ ਉਹਨੂੰ ਸ਼ਸ਼ਾ ਬੋਲਦੇ ਆ, ਕੇਸ਼ ਕਬੋ ਕੇ ਸੁਣਿਆ ਪੁਕਾਰ, ਉਹ ਕੇਸ਼ੋ ਰੱਬ ਨੂੰ, ਕਿਉਂਕਿ ਉਹ ਕੇਸਾ ਧਾਰੀ ਹੈ,
ਕੇਸਾ ਧਾਰੀ ਆ। ਜਿੱਦਾਂ ਆਪਾਂ ਦੇਖਦੇ ਨਾ, ਆਪਾਂ ਹੁਣ ਫਿਲਮਾਂ ਚ ਦੇਖਦੇ ਜਾਂ ਸਾਡਾ ਹਿੰਦੂ ਭਾਈਚਾਰਾ ਮਤ ਜਿਹੜਾ ਉਹ ਕਲੀਨ ਸ਼ੇਵ ਬਾਲ ਕੱਟਿਓ, ਇੱਦਾਂ ਨੀ ਹੈਗਾ। ਜਿਹੜੇ ਸਾਡੇ ਜਿੰਨੇ ਵੀ ਪੀਰ ਪੈਗੰਬਰ ਹੋਏ ਨੇ, ਅਵਤਾਰ ਹੋਏ ਨੇ, ਉਹ ਸਾਰੇ ਕੇਸ਼ੋਧਾਰੀ ਹੋਏ ਨੇ, ਉਹ ਲਿਖਿਆ ਹੋਇਆ ਆ।
ਕਿਸੇ ਵੀ ਵੇਦਾਂ ਨੂੰ ਲਿਖਣ ਵਾਲਾ ਵਿਆਸ ਤੋਂ ਲੈ ਲੋ, ਕਿੰਨੇ ਰਿਸ਼ੀ ਮੁਨੀ ਆਪਣਾ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਸਭ ਕੇਸ਼ੋਧਾਰੀ। ਆਪਣਾ ਆਰ ਐਸ ਐਸ ਦੇ ਚੀਫ ਗੁਰੂ ਗੋਲਵਾਲਕਰ ਜੀ, ਸਭ ਕੇਸ਼ੋਧਾਰੀ, ਰਵਿੰਦਰ ਨਾਥ ਟੈਗੋਰ, ਕੋਈ ਲੈ ਲੋ। ਹਾਂਜੀ
ਹਾਂਜੀ। ਸੋ ਤਾਇਆ ਜੀ, ਇਹ ਜਿਹੜੀਆਂ ਟਰਮਸ ਆ ਨਾ, ਜਿੱਦਾਂ ਜਿਹੜਾ ਜ਼ਮੀਨ ਦਾ ਆਸਟ੍ਰੇਲੀਆ ਦੇ ਵਿੱਚ ਲੈਂਡ ਲਾਅ ਚੱਲ ਰਿਹਾ ਜਾਂ ਵੈਸਟਮਿਨਿਸਟਰ ਜਾਂ ਵੈਸਟਰਨ ਵਰਲਡ ਦੇ ਵਿੱਚ ਜਿੰਨਾ ਵੀ ਜ਼ਮੀਨ ਦੇ ਲਾਅਸ ਨੇ, ਪਾਣੀਆਂ ਦੇ ਲਾਅ ਆ, ਉਹ ਸਾਰੇ ਪੰਜਾਬ ਦੇ ਲਾਅ ਆ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸੈੱਟ ਕੀਤੇ ਜੋ ਚੱਲੇ ਆ ਰਹੇ ਰਵਾਇਤੀ, ਗੋਰਿਆਂ ਨੇ ਇਹ ਰਿਟਰਨ ਹੈ, ਇਹ ਉਹੀ ਅਡੋਪਟ ਕਰ ਲਿਆ ਸਿਸਟਮ, ਨਵਾਂ ਨਹੀਂ ਬਣਾਇਆ ਉਹਨੇ, ਉਹ ਸਮਾਂ ਕੇ ਆਪਣੇ ਵੀ ਉਹ ਲੈ ਕੇ ਗਏ। ਆਸਟ੍ਰੇਲੀਆ ਦਾ ਜਿਹੜਾ ਲੈਂਡ ਲਾਅ ਆ ਉਹ, ਜਾਂ ਮੋਸਟਲੀ ਲਾਅ ਆ ਉਹ ਇੰਡੀਆ ਵਾਲਾ ਹੀ ਲਾਅ ਆ। ਸੋ ਉਹ ਕੋਈ ਡਿਫਰੈਂਟ ਨਹੀਂ, ਟਰਮਸ ਵੀ ਉਹੀ ਉਹਨਾਂ ਨੇ ਅਡੋਪਟ ਕੀਤੀਆਂ ਹੋਈਆਂ। ਸੋ ਅੱਜ ਮੈਂ ਕੇਸਾਂ ਦੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ, ਅਰਦਾਸ ਦਾ ਚੱਲਦਾ ਵੀ ਜਿਹੜਾ ਕੇਸ ਅੱਖਰ ਕੋਰਟ ਕਚਹਿਰੀਆਂ ਦਾ ਅੱਖਰ ਹੈ ਉਹ ਸਿੰਘਾਂ ਦੇ ਕੇਸਾਂ ਤੋਂ ਪਿਆ ਆ, ਵੀ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਤਾਂ ਉਹਨਾਂ ਦੇ ਸਿਰਾਂ ਦੇ ਉੱਤੇ ਕੇਸ ਦੇਖੇ ਜਾਂਦੇ ਸੀ, ਵੀ ਇਹਨਾਂ ਦੇ ਸਿਰਾਂ ਤੇ ਕੇਸ ਹੈਗੇ ਆ ਤਾਂ ਪੈਸੇ ਦੇਣੇ ਆ, ਇੱਦਾਂ ਚੱਲ ਰਿਹਾ, ਸਿਰ
ਤੇ ਕੇਸ ਪੈ ਗਿਆ।
ਹਾਂ, ਸਿਰ ਤੇ ਕੇਸ ਪੈ ਗਿਆ
ਤੇ ਉਹ,
ਹਾਂਜੀ
ਉਹ ਗੱਲ ਅਮਨਜੀਤ ਸੀ, ਇਹੋ ਆ ਨਾ ਵੀ ਅੰਗਰੇਜ਼ੀ ਤੇ ਅੰਗਰੇਜ਼ਾਂ ਦੀ ਖੂਬੀ ਇਹੀ ਹੈ ਨਾ ਵੀ ਜਿਹੜੀ ਚੀਜ਼ ਉਹਨਾਂ ਕੋਲ ਨਹੀਂ ਸੀ, ਜਿਹੜੀ ਜਿਹੜਾ ਲਫ਼ਜ਼ ਉਹਨਾਂ ਦੀ ਬੋਲੀ ਵਿੱਚ ਨਹੀਂ ਸੀ, ਤੇ ਉਹ ਜਿਹੜੀ ਬੋਲੀ ਦੇ ਵਿੱਚ ਉਹ ਚੀਜ਼ ਆ, ਉਹ ਲਫ਼ਜ਼ ਆ, ਉਹਨੂੰ ਜਿਉਂ ਦਾ ਤਿਉਂ ਅੰਗਰੇਜ਼ੀ ਅੱਖਰਾਂ ਵਿੱਚ ਲਿਖ ਕੇ ਉਹਨਾਂ ਨੇ ਅਡੋਪਟ ਕਰ ਲਿਆ। ਇਸ ਲਈ ਅੰਗਰੇਜ਼ੀ ਵਿਸ਼ਾਲ ਹੋ ਗਈ, ਕਿਉਂਕਿ ਤੁਸੀਂ ਦੇਖੋ ਖੁਸ਼ਵੰਤ ਸਿੰਘ ਨੇ ਲਿਖਿਆ ਸੀ ਵੀ ਦਸ ਹਜ਼ਾਰ ਕੇਵਲ ਹਿੰਦੁਸਤਾਨੀ ਬੋਲੀਆਂ ਦੇ ਸ਼ਬਦ ਅੰਗਰੇਜ਼ੀ ਵਿੱਚ ਨੇ, ਤੇ ਉਹਨਾਂ ਕੋਲ ਬਟਰ ਸੀ, ਘਿਓ ਨਹੀਂ ਸੀ ਹੈਗਾ। ਉਹਨਾਂ ਨੇ ਹਿੰਦੁਸਤਾਨ ਜਾਣ ਕੇ ਵੇਖਿਆ ਵੀ ਇਹ ਤਾਂ ਬਣਾਉਂਦੇ, ਇਹਨੂੰ ਘਿਓ ਕਹਿੰਦੇ ਆ, ਉਹਨਾਂ ਨੇ GHEE ਘੀ ਬਣਾ ਲਿਆ, ਤੇ ਉਹ ਘੀ ਹੁੰਦਾ ਕੀ ਹੈ, ਉਹਦਾ ਅਰਥ ਦੱਸਣ ਲਈ ਪਿਓਰੀਫਾਈਡ ਬਟਰ। ਹਾਂਜੀ, ਤੇ ਹੁਣ ਅਸੀਂ ਆਪਣਾ ਦੱਸਦੇ ਨੇ ਵੀ ਹੁਣ ਟਰੈਕਟਰ ਨੂੰ ਅਸੀਂ ਭੂਮੀ ਖੋਦ ਯੰਤਰ ਕਹਿ ਲਈਏ, ਤੇ ਇਹ ਕੋਈ ਹਾਂਜੀ ਮੱਥਾ ਟੇਕਣ ਨੂੰ ਨਤਮਸ਼ਤਕ ਬਣਾ ਲਈਏ, ਹਾਂਜੀ ਸਕੂਲ ਨੂੰ ਅਸੀਂ ਪੜਾਕੂਆਂ ਦਾ ਕੋਠਾ ਬਣਾ ਲਈਏ, ਹਾਂਜੀ ਟਰੈਕਟਰ ਡਰਾਈਵਰ ਨੂੰ ਅਸੀਂ ਭੂਦੀ ਖੋਦ ਯੰਤਰ ਚਾਲਕ ਬਣਾ ਲਈਏ, ਇਹ ਤਾਂ ਕੋਈ ਸਾਡੀ ਪ੍ਰਾਪਤੀ ਨੀ ਨਾ ਹੈਗੀ। ਜਿਹਨੇ ਜਿਹੜੀ ਚੀਜ਼ ਬਣਾਈ ਆ ਇਜਾਦ ਕੀਤੀ ਆ, ਓਹਨੇ ਜੋ ਓਹਦਾ ਨਾਂ ਰੱਖਿਆ ਓਹਨੂੰ ਨਾਂ ਨੂੰ ਗੁਰਮੁਖੀ ਅੱਖਰਾਂ ਚ ਲਿਖਣਾ ਸ਼ੁਰੂ ਕਰ ਦਿਓ, ਬਸ ਗੱਲ ਮੁੱਕੀ,
ਗੱਲ ਮੁੱਕ ਗਈ। ਤੇ
ਸਕੂਲ ਨੂੰ ਆਪਾਂ ਸੱਸਾ ਕਾਕੇ ਨੂੰ, ਸੱਸਾ ਕਾਕੇ ਨੂੰ ਦੁਲੈਂਕੜੇ ਲੱਲਾ ਸਕੂਲ, ਹੁਣ ਉਹ ਪੁਰਾਣੇ ਸਮੇਂ ਚ ਅਸੀਂ ਪਾਠਸ਼ਾਲਾ ਕਹਿੰਦੇ ਹੁੰਦੇ ਸੀਗੇ, ਉਹ ਪਾਠਸ਼ਾਲਾ ਹੁਣ ਸਾਨੂੰ ਦੁਬਾਰਾ ਲਿਆਉਣ ਦੀ ਕੋਈ ਪੜ੍ਹਨ ਪਠਾਏ ਪਾਠਸ਼ਾਲ ਸੰਗ ਸਖਾ ਬੋਲੀਏ ਬਾਲ, ਸੋ ਪਾਠਸ਼ਾਲ ਜਾਂ ਪਾਠਸ਼ਾਲ ਚਾਟਸ਼ਾਲ ਚਾਟੜੇ, ਆਪ ਵਿਗੜਿਆ ਸਭ ਚਾਟੜੇ ਵਿਗਾੜੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ, ਚਾਟਸ਼ਾਲ ਤੇ ਪਾਠਸ਼ਾਲ ਇਹ ਨਾਂ ਸੀਗੇ ਗੁਰੂ ਸਾਹਿਬਾਨ ਵੇਲੇ ਤੇ ਉਸ ਤੋਂ ਪਹਿਲਾਂ ਤੇ। ਪਰ ਹੁਣ ਜਿਹੜਾ ਸਕੂਲ ਸਿਸਟਮ ਸਾਨੂੰ ਅੰਗਰੇਜ਼ਾਂ ਨੇ ਦਿੱਤਾ ਆ, ਇਹ ਨਵਾਂ ਸਿਸਟਮ ਹੈ, ਇਹਨੂੰ ਸੱਸਾ ਕੱਕੇ ਨੂੰ ਦੁਲੈਂਕੜੇ ਲੱਲਾ ਸਕੂਲ ਲਿਖ ਲੈਣ ਚ ਸਾਨੂੰ ਕੋਈ ਹਰਜ ਨਹੀਂ। ਉਹ ਹੁਣ ਦੇਖੋ ਹਿੰਦੀ ਵਿਚ ਪ੍ਰਾਥਮਿਕ ਵਿਦਿਆਲਿਆ ਹੈ ਜੀ, ਮਾਧਿਅਮਿਕ ਵਿਦਿਆਲਿਆ ਹੈ, ਉੱਚ ਵਿਦਿਆਲਿਆ ਹੈ, ਉੱਚਤਰ ਵਿਦਿਆਲਿਆ ਹੈ, ਮਹਾਂ ਵਿਦਿਆਲਿਆ ਹੈ, ਵਿਸ਼ਵ ਵਿਦਿਆਲਿਆ ਹੈ। ਤੇ ਉਹ ਮਤਲਬ ਜਿਹੜੇ ਸਾਨੂੰ ਸਿਸਟਮ ਦਿੱਤਾ, ਪ੍ਰਾਇਮਰੀ ਸਕੂਲ, ਮਿਡਲ ਸਕੂਲ, ਹਾਈ ਸਕੂਲ, ਹਾਇਰ ਸੈਕੰਡਰੀ ਸਕੂਲ, ਕਾਲਜ, ਯੂਨੀਵਰਸਿਟੀ, ਤੇ ਉਹ ਚ ਹਰਜ ਕੀ ਆ। ਹੁਣ ਤੁਸੀਂ ਕਿਸੇ ਰਿਕਸ਼ੇ ਵਾਲੇ ਨੂੰ ਅੰਮ੍ਰਿਤਸਰ ਕਹੋ ਜਾ ਕੇ ਮੈਨੂੰ ਯੂਨੀਵਰਸਿਟੀ ਲੈ ਚੱਲ, ਉਹਨੂੰ ਦੂਜੀ ਗੱਲ ਕਰਨ ਦੀ ਲੋੜ ਹੀ ਨਹੀਂ। ਜੇ ਉਹਨੂੰ ਕਹੋ ਮੈਨੂੰ ਵਿਸ਼ਵ ਵਿਦਿਆਲਿਆ ਲੈ ਚੱਲ, ਤੇ ਉਹ ਤੁਹਾਡੇ ਮੂੰਹ ਵੱਲ ਵੇਖਣ ਲੱਗ ਪੂਗਾ।
ਹਾਂਜੀ ਤਾਂ ਜੀ, ਇਹ ਜਿਹੜੀ ਨਾ ਮੈਂ ਤੁਹਾਨੂੰ ਦੱਸਦਾ, ਆਪਾਂ ਗੱਲ ਸਮੇਟਦੇ ਆ।
ਇੱਕ ਮਿੰਟ ਮੈਂ ਤੁਹਾਨੂੰ ਹੋਰ ਗੱਲ ਦੱਸਦਾ। ਮੈਂ ਆਪਣੇ ਆਪ ਨੂੰ ਸਮਝਦਾ ਸੀਗਾ ਕੀ ਮੈਂ ਹਿੰਦੀ ਜਾਣਦਾ ਆ, ਲਿਖਣੀ ਨੀ ਮੈਨੂੰ ਆਉਂਦੀ। ਤੇ ਉਹ ਸੰਤ ਚਾਨਣ ਸਿੰਘ ਹੋਰੀ ਪ੍ਰਧਾਨ ਸਾਹਿਬ ਵੀ ਕਹਿੰਦੇ ਹੁੰਦੇ, ਯਾਰ ਦੇਖੋ ਹਿੰਦੀ ਦਾ ਮਾਹਰ ਬੈਠਾ ਸਨ, ਕਿਉਂਕਿ ਮੈਂ ਉਹਨਾਂ ਨੂੰ ਹਿੰਦੀ ਦੀਆਂ ਅਖਬਾਰਾਂ ਪੜ੍ਹ ਕੇ ਸੁਣਾਉਂਦਾ ਤੇ ਆਪਣਾ ਟਿਊਬਵੈਲ ਦਾ ਕੇਬਲ ਕਨੈਕਸ਼ਨ ਲੈਣਾ ਤੇ ਮੈਂ ਚਲਾ ਗਿਆ ਬਟਾਲੇ ਐਕਸੀਐਮ ਦੇ ਦਫ਼ਤਰ ਤੇ ਕਰਾਇਆ ਹੋਇਆ ਸੀ ਐਡਮਿਨਿਸਟ੍ਰੇਟਿਵ ਮੈਂਬਰ ਤੋਂ ਟੈਲੀਫੋਨ, ਤੇ ਅਗਲੇ ਦਫ਼ਤਰ ਬੰਦ ਸੀ, ਮੈਂ ਪਹਿਲਾਂ ਚਲਾ ਗਿਆ ਤੇ ਦਫ਼ਤਰ ਦੇ ਬੂਹੇ ਹੇਠ ਜਾ ਕੇ ਮੈਂ ਵੇਖ ਰਿਹਾ ਆਪਾਂ ਆਪਣੇ ਆਪ ਨੂੰ ਪੜ੍ਹਿਆ ਲੈ ਕੇ ਸਮਝ ਕੇ ਵੀ ਮੈਂ ਐਕਸੀਐਮ ਦੇ ਦਫ਼ਤਰ ਜਾਣਾ ਲਿਖਿਆ, ਪੰਜਾਬੀ ਲਿਖਿਆ ਕਾਰਜ ਕਾਰਜਕਾਰੀ ਇੰਜੀਨੀਅਰ, ਥੱਲੇ ਹਿੰਦੀ ਵਿਚ ਲਿਖਿਆ ਹੋਇਆ ਵਾ ਕਾਰਜਕਾਰੀ ਅਭਿਅੰਤਾ, ਥੱਲੇ ਤੀਜੇ ਥਾਂ ਅੰਗਰੇਜ਼ੀ ਵਿਚ ਲਿਖਿਆ ਹੋਇਆ ਕਾਰਜਕਾਰੀ ਇੰਜੀਨੀਅਰ, ਨਾ ਐਗਜੈਕਟਿਵ ਇੰਜੀਨੀਅਰ, ਅੰਗਰੇਜ਼ੀ ਵਿਚ ਲਿਖਿਆ ਐਗਜੈਕਟਿਵ ਇੰਜੀਨੀਅਰ, ਉੱਪਰ ਕਾਰਜਕਾਰੀ ਇੰਜੀਨੀਅਰ, ਕਾਰਜਕਾਰੀ ਅਭਿਅੰਤਾ, ਕਾਰਜਕਾਰੀ ਐਗਜੈਕਟਿਵ ਇੰਜੀਨੀਅਰ। ਮੈਂ ਕਿਹਾ ਮੈਂ ਤੇ ਐਕਸੀਐਮ ਦੇ ਦਫ਼ਤਰ ਜਾਣਾ ਤੇ ਮੈਂ ਸੜਕ ਪਾਰ ਕਰਕੇ ਜਾ ਕੇ ਹਲਵਾਈ ਨੂੰ ਪੁੱਛਿਆ ਤੇ ਮੈਂ ਕਿਹਾ ਵੀ ਐਕਸੀਐਮ ਦਾ ਦਫ਼ਤਰ ਕਿਹੜਾ ਇੱਥੇ, ਉਹ ਕਹਿੰਦਾ ਉਹ ਸਰਦਾਰ ਜੀ ਜਿੱਥੋਂ ਮੁੜ ਕੇ ਆਏ ਹੋ ਤੁਸੀਂ, ਤੇ ਉਹਨੂੰ ਨੀ ਮੈਂ ਦੱਸਿਆ ਵੀ ਮੈਂ ਉੱਥੋਂ ਪੜ੍ਹਿਆ। ਫਿਰ ਮੈਂ ਆਣ ਕੇ ਜੋੜ ਲਾਏ ਵੀ ਐਕਸੀਐਮ ਕਿਵੇਂ ਬਣਦਾ ਆ, ਉਹ ਐਕਸ ਐਗਜੈਕਟਿਵ ਤੋਂ ਲੈ ਕੇ ਐਨ ਜਿਹੜਾ ਆ ਉਹ ਇੰਜੀਨੀਅਰ ਤੋਂ ਲੈ ਕੇ ਉਹ ਤਾਂ ਐਕਸੀਐਮ ਬਣਿਆ।
ਇੰਨੀ ਜਦੋ ਜਦ ਕਰਨੀ ਪਈ ਤੁਹਾਨੂੰ
ਐਕਸੀਐਮ ਦਾ ਦਫ਼ਤਰ ਲੱਭਣ ਲਈ, ਉਹਦੇ ਬੂਹੇ ਤੇ ਖਲੋ ਕੇ ਤਿੰਨ ਜ਼ਬਾਨਾਂ ਉਹਦੇ ਚ ਉਹਦੇ ਪੜ੍ਹ ਕੇ। ਅੱਛਾ ਹਾਂ, ਮੈਂ ਤੁਹਾਡੀ ਗੱਲ ਟੋਕ
ਜੀ, ਹਾਂ ਆਪਾਂ ਗੱਲ ਕਰ ਰਹੇ ਸੀ ਗੋਰਿਆਂ ਦੀ, ਇਹ ਨਾ ਰਿਟਨ ਡਾਕੂਮੈਂਟਡ ਐਵੀਡੈਂਸ ਹੈ ਕਿ ਜਦੋਂ ਗੋਰੇ ਆਏ ਨਾ ਇੰਡੀਆ, ਉਹਨਾਂ ਨੇ ਨਾਲ ਬੜੇ ਅਲੱਥੇ ਕੀਤੇ, ਅਧਿਐਨ ਕੀਤੇ ਔਰ ਕਈ ਗ੍ਰੰਥ ਜਿਹੜੇ ਮਕਾਏ ਵੀ, ਖਤਮ ਵੀ ਕਰ ਦਿੱਤੇ ਉਹਨਾਂ ਨੇ, ਰਹਿਤ ਮਤਲਬ ਸਾਡਾ ਸਿੱਖ ਇਤਿਹਾਸ ਨੂੰ ਬੜਾ ਡੈਮੇਜ ਕੀਤਾ ਉਹਨਾਂ ਨੇ, ਆਪਣੀਆਂ ਸਾਖੀਆਂ ਵੀ ਲੈ ਗਏ ਜਾਲ ਗਏ, ਖਤਮ ਕਰ ਗਏ, ਆਈਡੀਓਲੋਜੀ ਚੇਂਜ ਕਰਤੀ ਉਹਨਾਂ ਨੇ ਆਪਣੇ ਤਰੀਕੇ ਨਾਲ, ਉਹਨੀ ਮੋੜਿਆ ਤਰੋੜਿਆ, ਸਾਖੀਆਂ ਲਿਖਵਾਈਆਂ ਆਪਣੇ ਹੱਕ ਦੇ ਵਿਚ। ਸੋ ਉਹਨਾਂ ਨੇ ਕੀ ਕੀਤਾ, ਇੱਕ ਜਿਹੜੀ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਉਹਨਾਂ ਨੇ ਸਿਸਟਮ ਅਡੋਪਟ ਕਰਕੇ ਉਹਨਾਂ ਨੇ ਅਫੀਸ਼ਲੀ ਲੋਕ ਰੱਖੇ, ਪ੍ਰੋਫੈਸਰ ਰੱਖੇ, ਬਣਾਏ ਜਿਹੜੇ ਕਿ ਉਹਨਾਂ ਲਈ ਡਿਕਸ਼ਨਰੀਆਂ ਤਿਆਰ ਕਰ ਸਕਣ, ਲੈਂਗੁਏਜ, ਕਿਉਂਕਿ ਇੰਗਲੈਂਡ ਦੇ ਕੋਲ ਕੋਈ ਲੈਂਗੁਏਜ ਨਹੀਂ ਸੀਗੀ, ਉਹ ਇੱਕ ਮਤਲਬ ਕਹਿ ਲੋ ਕਿ ਜਿੱਦਾਂ ਕਹਿ ਲੋ ਲੜਾਕੇ ਲੜੀ ਜਾਣੇ, ਉੱਠ ਕੇ ਉਹ ਮਾਰਤੇ, ਉੱਠ ਕੇ ਉਹ ਮਾਰਤੇ, ਕੋਈ ਉੱਥੇ ਪੋਇਟਰੀ ਨਹੀਂ ਤੁਸੀਂ ਦੇਖੋਗੇ, 15ਵੀਂ ਸਦੀ ਤੋਂ ਪਹਿਲਾਂ ਦਾ ਹੀ ਕੋਈ ਉੱਥੇ ਤੁਸੀਂ ਸਾਹਿਤ ਨਹੀਂ ਦੇਖੋਗੇ, ਉਹਨਾਂ ਦੀ ਬੋਲੀ ਜਿਹੜੀ ਆ ਟੋਟਲੀ ਡਿਫਰੈਂਟ ਤੁਸੀਂ ਦੇਖੋਗੇ 15ਵੀਂ ਸਦੀ ਤੋਂ ਪਹਿਲਾਂ। ਉਹ ਜਿੱਦਾਂ ਹੀ ਉਹ ਇੰਡੀਆ ਆਏ ਉਹਨਾਂ ਦੀ ਜਿਹੜੀ ਨੇ ਡਿਕਸ਼ਨਰੀਆਂ ਬਣਾਈਆਂ, ਉਹ ਤੋਂ ਬਾਅਦ ਜਿਹੜੀਆਂ ਸਟੋਰੀਆਂ ਮੋਸਟਲੀ ਜਿਹੜੀ ਰੋਮੀਓ ਐਂਡ ਜੂਲੀਅਟ ਹੈ ਉਹ ਹੀਰ ਰਾਂਝੇ ਦੀ ਸਟੋਰੀ ਨੂੰ ਟਰਾਂਸਲੇਟ ਹੀ ਕੀਤਾ, ਹੋਰ ਕੁਛ ਨਹੀਂ ਹੈਗਾ, ਕਰੈਕਟਰ ਹੀ ਬਦਲੇ ਹੋਏ ਆ ਉਹਨਾਂ ਨੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੈਕਸਪੀਅਰ ਫਿਰ ਪੈਦਾ ਹੋਏ, ਉਹ ਉਹਨਾਂ ਨੇ ਫਿਰ ਡਿਕਸ਼ਨਰੀਆਂ ਬਣਾ ਕੇ ਇੱਕ ਬੇਸ ਬਣਾਇਆ ਤੇ ਉਹਨਾਂ ਨੇ ਆਪਣੀ ਬੋਲੀ ਜਮਾਂ ਹੀ ਚੇਂਜ ਕਰਤੀ। ਤੁਸੀਂ ਹਿੰਦੁਸਤਾਨ ਆਉਣ ਤੋਂ ਬਾਅਦ ਅੰਗਰੇਜ਼ੀ ਪੜ੍ਹ ਕੇ ਦੇਖ ਲਓ ਤੇ ਹਿੰਦੁਸਤਾਨ ਆਉਣ ਤੋਂ ਪਹਿਲਾਂ ਦੀ ਉਹਨਾਂ ਦੀ ਅੰਗਰੇਜ਼ੀ ਪੜ੍ਹ ਕੇ ਦੇਖ ਲਓ, ਟੋਟਲੀ ਡਿਫਰੈਂਟ ਹਨਾ।
ਮੇਰੀ 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 ਜਾਣਕਾਰੀ ਅਨੁਸਾਰ ਜਿਹੜੀ ਜਿਹੜੀ ਅੰਗਰੇਜ਼ੀ ਅਸੀਂ ਸੁਣਦੇ ਹਾਂ ਮੀਡੀਆ ਤੇ ਪੜ੍ਹਦੇ ਹਾਂ ਕਿਤਾਬਾਂ ਚ, ਉਹ ਅੰਗਰੇਜ਼ੀ ਦੁਨੀਆਂ ਦੇ ਕਿਸੇ ਕੋਨੇ ਤੇ ਬੋਲੀ ਨਹੀਂ ਜਾਂਦੀ। ਪ੍ਰਾਪਰ ਲੰਡਨ ਜਿਹੜਾ ਇੰਗਲੈਂਡ ਦਾ ਰਾਜਧਾਨੀ ਆ, ਉਹਦੀਆਂ ਗਲੀਆਂ ਦੇ ਵਿੱਚ ਜਿਹੜੀ ਬੋਲੀ ਬੋਲੀ ਜਾਂਦੀ ਉਹ ਕੋਕਨੀ ਆ, ਉਹਨੂੰ ਕੋਕਨੀ ਕਹਿੰਦੇ ਆ। ਬਾਈਬਲ ਦਾ ਕੋਕਨੀ ਵਿੱਚ ਵੀ ਤਰਜਮਾ ਹੋ ਚੁੱਕਿਆ ਹੋਇਆ। ਔਰ ਤਿੰਨ ਸਦੀਆਂ ਫਰਾਂਸੀਆਂ ਦਾ ਰਾਜ ਰਿਹਾ ਵਾ ਇੰਗਲੈਂਡ ਦੇ ਉੱਤੇ, ਔਰ ਫ੍ਰੈਂਚ ਜਿਹੜੀ ਆ ਓਫੀਸ਼ੀਅਲ ਲੈਂਗੁਏਜ ਰਹੀ ਅੰਗਰੇਜ਼ੀ ਦੀ। ਹਾਈ ਜੈਂਟਰੀ ਜਿਹੜੀ ਪੜ੍ਹੀ ਲਿਖੀ ਆਪਣੇ ਆਪ ਨੂੰ ਵਿਖਾਉਂਦੀ ਹੁੰਦੀ ਸੀ, ਉਹ ਅੰਗਰੇਜ਼ੀ ਦੀ ਬਜਾਏ ਫ੍ਰੈਂਚ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਦੀ ਸੀ। ਜਿਵੇਂ ਅੱਜ ਸਿੱਖਾਂ ਦੀ ਸੋ ਕਾਲਡ ਹਾਈ ਜੈਂਟਰੀ ਅੰਗਰੇਜ਼ੀ ਬੋਲਣ ਲਈ ਆਪਣੇ ਬੱਚਿਆਂ ਨਾਲ ਹਿੰਦੀ ਤੇ ਆਪ ਅੰਗਰੇਜ਼ੀ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਦੇ ਨੇ। ਅਸਲ ਚ ਏਂਜਲਸ ਨਾਂ ਦਾ ਇੱਕ ਜਰਮਨ ਕਬੀਲਾ ਸੀ, ਹਜ਼ਾਰਾਂ ਸਾਲ ਪਹਿਲਾਂ ਉਹਨਾਂ ਨੇ ਇੰਗਲੈਂਡ ਤੇ ਫਤਿਹ ਪਾ ਕੇ ਤੇ ਉਹ ਏਂਜਲਸ ਤੋਂ ਇੰਗਲੈਂਡ ਤੇ ਇੰਗਲਿਸ਼ ਦੇ ਨਾਂ ਚੱਲੇ ਨੇ। ਹਾਂਜੀ ਬੋਲੋ
ਜੀ, ਹੁਣ ਆਪਾਂ ਲਈਏ ਇਜਾਜ਼ਤ ਕਿਉਂਕਿ ਵੱਜ ਗਏ 10 ਤੇ ਆਪਾਂ ਹੁਣ ਇੱਦਾਂ ਵੀ 2 ਘੰਟੇ ਦਾ ਮਸਾਲਾ ਤੁਹਾਡੇ ਕੋਲ ਹੁੰਦਾ ਹੈ ਰੋਟੀ ਪਾਣੀ ਦੇ ਮੁਤਾਲਿਕ, ਉਦਾਂ ਤਾਂ ਬਹੁਤ ਹੈ ਪਰ ਹੁਣ ਆਪਾਂ ਸਰੀਰ ਵੀ ਆਪਣੇ ਹੁਣ ਬਜ਼ੁਰਗ ਹੋ ਗਏ ਵਾ, ਇਸ ਕਰਕੇ ਆਪਾਂ ਲਈਏ ਇਜਾਜ਼ਤ। ਸਮਾਂ
ਮੈਨੂੰ ਤੇ ਹੈ ਵੀ ਜੋ ਕੁਝ ਮੇਰੀ ਖੋਪੜੀ ਚ ਭਰਿਆ ਹੋਇਆ ਨਾ ਕੂੜ ਕਬਾੜ, ਤੇ ਇਹ ਦੁਨੀਆਂ ਤੇ ਜਾਣ ਤੋਂ ਪਹਿਲਾਂ ਮੈਂ ਇਹਨੂੰ ਖਿਲਾਰ ਜਾਵਾਂ, ਡੋਲ ਜਾਵਾਂ ਮੀਡੀਆ ਰਾਹੀਂ, ਕਿਤਾਬਾਂ ਰਾਹੀਂ,
ਟੀਵੀ।
ਪਰ ਜੋ ਮੈਂ ਕੂੜ ਕਬਾੜ ਖਿਲਾਰਦਾ ਉਹ ਸਾਰਾ ਨਾ ਅਡੋਪਟ ਕਰਿਓ, ਜੋ ਕੋਈ ਚੰਗੀ ਚੰਗੀ ਚੀਜ਼ ਚੁਣ ਲਿਓ।
ਇਹ ਤੁਹਾਡਾ ਰਿਕਾਰਡ ਰਹਿਣਾ, ਤੁਹਾਡੇ ਬੋਲ ਜਿਹੜੇ ਨੇ ਉਹ 2004 ਦੇ ਸਾਡੇ ਕੋਲ ਸਾਂਭੇ ਪਏ ਨੇ ਫਾਈਲਾਂ ਸਾਰੀਆਂ, ਮਗਰੋਂ ਅਸੀਂ ਆਕਸ਼ਨ ਕਰਾਇਆ ਕਰਨੀ ਤੁਹਾਡੀਆਂ ਇਹਨਾਂ ਦੀ।
ਉਹ ਨਿੱਕੀ ਜੀ ਗੱਲ ਸੁਣਨ ਵਾਲੀ ਆ, ਉਹ ਮੇਰੀ ਹੁਣ ਨਵੀਂ ਕਿਤਾਬ ਦੇ ਨਾ ਭੂਮਿਕਾ ਚ ਲਿਖਿਆ ਹੋਇਆ ਉਹਨੇ, ਮਨਜੀਤ ਸਿੰਘ ਆ ਰਾਜਪੁਰੇ ਦਾ ਹਾਸਰਸ ਲਿਖਾਰੀ, ਜਾਂਦੀ ਆ ਮੁੰਡਾ ਤੁਹਾਡੀ ਉਮਰ ਤੋਂ ਵੀ ਛੋਟਾ ਹੀ ਹੋਣਾ। ਤੇ ਉੱਥੇ ਮੈਂ ਰਾਤ ਰਿਹਾ ਆਪਣੇ ਪੁਰਾਣੇ ਮਿੱਤਰ ਦੇ ਸਤਦੇਵ ਸ਼ਰਮਾ ਜੇ ਰਿਟਾਇਰ ਟੀਚਰ ਹੋ ਗਿਆ ਸਾਡੇ ਪ੍ਰਿੰਸੀਪਲ ਦਾ ਮੁੰਡਾ ਸੀ, ਉਹ ਤੇ ਯੂਨੀਅਨ ਦੀ ਉਹ ਪ੍ਰਧਾਨ ਹੁੰਦਾ ਸੀ ਤੇ ਮੈਂ ਸੈਕਟਰੀ ਹੁੰਦਾ ਸੀ, ਤੇ ਉਹਦੇ ਘਰ ਮੈਂ ਰਾਤ ਰਿਹਾ ਤੇ ਉਹਦੇ ਘਰ ਤੌਲੀਆ ਤੇ ਬਨੈਣ ਤੇ ਕਸ਼ਹਿਰਾ ਮੈਂ ਭੁੱਲ ਗਿਆ। ਤੇ ਉਹਨੇ ਮਗਰ ਟੈਲੀਫੋਨ ਗਿਆ, ਮੈਂ ਕਿਹਾ ਜੇ ਭਾਈ ਹੋਵੇ ਇਉਂ ਕਰੋ ਵੀ ਤੌਲੀਆ ਤੇ ਨੌਕਰਾਣੀ ਨੂੰ ਦੇ ਦਿਓ ਸਫਾਈ ਕਰਨ ਲਈ, ਤੇ ਬਨੈਣ ਜੁੱਤੀਆਂ ਸਾਫ ਕਰਨ ਲਈ ਰੱਖ ਲਓ, ਕਸ਼ਹਿਰੇ ਨੂੰ ਮੈਂ ਕਿਹਾ ਬਿਨ ਚ ਪਾ ਦਿਓ। ਤੇ ਉਹ ਗੱਲ ਉਹਨੂੰ ਪਤਾ ਲੱਗ ਗਈ, ਉਹਨੇ ਲਿਖਤਾ ਕਹਿੰਦਾ ਵੀ ਤਾਇਆ ਜਿਹੜੇ ਘਰ ਚ ਰਾਤ ਰਹੇ ਨਾ ਉੱਥੇ ਆਪਣਾ ਕਸ਼ਹਿਰਾ ਜ਼ਰੂਰ ਛੱਡਦਾ, ਤਾਂ ਕਿ ਤਾਏ ਦੇ ਜਾਣ ਤੋਂ ਬਾਅਦ ਲੋਕੀ ਬੀਬੀਆਂ ਵਿਚਾਰ ਕਿਆ ਕਰਨ, ਉਹ ਫਲਾਣੇ ਦੇ ਘਰ ਤਾਇਆ ਜੀ ਦਾ ਕਸ਼ਹਿਰਾ ਪਿਆ, ਚਲੋ ਚੱਲ ਕੇ ਦਰਸ਼ਨ ਕਰਕੇ ਆਈਏ।
ਠੀਕ ਹੈ,
ਮਾਹੌਲ ਵਜੋਂ ਬਣਾ ਲਿਆ ਨਾ।
ਠੀਕ ਹੁੰਦੇ
ਬਸ ਕਰੀਏ ਫਿਰ ਅੱਜ।
ਹਾਂਜੀ ਹਾਂਜੀ ਬਸ ਕਰੀਏ ਜੀ, ਹੁਣ ਚੰਗਾ ਤਾਇਆ ਜੀ, ਮਿਲਦੇ ਆ ਫਿਰ।
ਓਕੇ ਜੀ, ਜੋ ਵਾਜੀ ਖਾਲਸਾ ਵਾਜੀ ਕੀ ਫਤਿਹ।
ਹਾਂਜੀ, ਅਮਰੀਕ ਸਿੰਘ ਫਲੋਰਾ ਭਾਜੀ ਹੱਸ ਰਹੇ ਨੇ, ਅਜਮੇਰ ਸਿੰਘ ਜੀ ਵੀ ਸਾਡੇ ਨਾਲ ਜੁੜ ਰਹੇ ਨੇ, ਸੰਦੀਪ ਰਾਏ ਕਹਿੰਦੇ ਸੋ ਫਨੀ ਐਂਡ ਨੌਲੇਜੇਬਲ, ਰਵਿੰਦਰ ਸਿੰਘ ਵੀ ਕਹਿੰਦੇ ਨੇ ਕਿ ਬਹੁਤ ਸੋਹਣੀ ਜੀ ਵਿਆਖਿਆ ਕੀਤੀ ਆ, ਸ਼ੁਕਰਾਨਾ ਜੀ। ਰਾਜਵਿੰਦਰ ਖੱਕ ਕਹਿੰਦੇ ਥੈਂਕਸ ਫਾਰ ਕਵਰਿੰਗ ਸੱਚ ਇੰਪੋਰਟੈਂਟ ਚੈਪਟਰ, ਬਹੁਤ ਬਹੁਤ ਧੰਨਵਾਦ। ਤੇ ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਨੇ ਫੀਡਬੈਕ ਦਿੰਦੇ ਨੇ, ਪਿਆਰ ਕਰਦੇ ਨੇ, ਆਪਾਂ ਇੱਕ ਦੂਸਰੇ ਨੂੰ ਸਾਰੇ ਹੀ ਕਰਦੇ, ਸਾਡਾ ਇੱਕ ਪਰਿਵਾਰ ਹੈ, ਤੁਸੀਂ ਸਾਰੇ ਪਰਿਵਾਰ ਦਾ ਹਿੱਸਾ ਹੋ, ਤੇ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ। ਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਚੜਾ ਦਿੱਤਾ ਜਾਵੇਗਾ, ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰੋ। ਤੇ ਮਿਲਦੇ ਹਾਂ ਜੀ ਅਗਲੇ ਹਫਤੇ ਫੇਰ ਪ੍ਰੋਗਰਾਮ ਦੇ ਵਿੱਚ, ਤੇ ਤਦ ਤੱਕ ਦੇ ਲਈ ਇਜਾਜ਼ਤ, ਤੇ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ, ਰੱਬ ਰਾਖਾ।